ਸ੍ਰੀ ਵਾਹਿਗੁਰੂ ਸਾਹਿਬ ਜੀ ਜਾਪੈ ਆਪ ਪ੍ਰਭੂ ਤਿਹੁ ਲੋਇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ ਸਤਿਸੰਗਤ ਜੀਓ, ਆਪ ਸਰਬੱਤ ਸੰਗਤਾਂ ਨਿੱਤ ਦੇ ਬਣੇ ਹੋਏ ਨਿਯਮ ਅਨੁਸਾਰ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ। ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ, ਤੰਤਾ ਦੇ ਯੋਗ ਸਤਸੰਗ ਦੀਆਂ ਘੜੀਆਂ ਹੋਇਆ ਕਰਦੀਆਂ ਨੇ, ਜਿੱਥੇ ਲੜੀਵਾਰ ਹਰ ਰੋਜ਼ ਕਥਾ ਦਾ ਆਨੰਦ ਸਤਿਗੁਰਾਂ ਨੇ ਬਖਸ਼ਿਆ ਹੈ। ਉੱਥੇ ਅੱਜ ਸੰਗਰਾਂਦ ਦਾ ਦਿਹਾੜਾ ਹੈ, ਇੱਕ ਸਾਵਣ ਹੈ, ਸਾਵਣ ਦਾ ਮਹੀਨਾ ਪ੍ਰਕਾਸ਼ ਹੋਇਆ ਹੈ। ਮਹੀਨੇ ਦੀ ਕਥਾ ਸਤਿਕਾਰਯੋਗ ਗੁਰਮੁਖ ਪਿਆਰੇ ਭਾਈ ਦਰਸ਼ਨ ਸਿੰਘ ਜੀ ਦੇ ਕੋਲੋਂ ਆਪ ਜੀ ਨੇ ਸਰਵਣ ਕੀਤੀ ਹੈ। ਬਹੁਤ ਪ੍ਰੇਮ ਦੇ ਸਹਿਤ ਕਥਾ ਸੁਣੀ ਹੈ, ਬੜੇ ਪ੍ਰੇਮ ਦੇ ਭਿੱਜ ਕੇ ਕਥਾ ਆਪ ਜੀ ਨੂੰ ਸੁਣਾਈ ਹੈ। ਸੋ ਸਾਵਣ ਦੇ ਮਹੀਨੇ ਦਾ ਹੋਰ ਵੀ ਵਿਸਥਾਰ ਦੇ ਨਾਲ ਇਹ ਕਥਾ ਜੋਤੀ ਸਰੂਪ ਗੁਰਦੁਆਰਾ ਸਾਹਿਬ, ਜੋ ਜਥੇ ਵੱਲੋਂ ਹੀ ਹਰ ਮਹੀਨੇ ਦੀ ਕਥਾ ਹੁੰਦੀ ਹੈ, ਉੱਥੇ ਆਨੰਦ ਮਾਣਾਂਗੇ। ਹੁਣ ਆਓ ਲੜੀਵਾਰ ਕਥਾ ਦਾ ਆਨੰਦ ਮਾਣੀਏ। ਜਿਸ ਪ੍ਰਕਾਰ ਸਤਿਗੁਰਾਂ ਨੇ 24 ਪੌੜੀਆਂ ਤੱਕ ਦੱਖਣੀ ਓਅੰਕਾਰ ਦੀ ਵਿਚਾਰ ਜਿਹੜੀ ਆ ਉਹ ਪਾਧੇ ਨੂੰ ਸਰਵਣ ਕਰਾਈ, ਨਰਮਦਾ ਨਦੀ ਦੇ ਕਿਨਾਰੇ ਓਅੰਕਾਰ ਮੰਦਿਰ ਹੈ ਜੋ ਸ਼ਿਵਾਂ ਦਾ ਪਾਧਾ ਪੜਾ ਰਿਹਾ ਸੀ, ਉੱਥੇ ਹੀ ਮਹਾਰਾਜ ਨੇ ਬ੍ਰਹਮ ਗਿਆਨ ਦੇ ਗੱਫੇ ਉਸ ਨੂੰ ਦੇਣਾ ਕੀਤੇ ਨੇ, ਕੋਈ ਪੂਰਬਲਾ ਕਰਮ ਜਾ ਗਿਆ ਉਸ ਦਾ। ਆਓ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਨੇ ਸੁਣੋ ਜੀ।
ਜਾਪੈ ਆਪ ਪ੍ਰਭੂ ਤਿਹੋ ਲੋਇ।
ਕਹਿੰਦੇ ਉਹ ਪ੍ਰਭੂ ਪਰਮੇਸ਼ਵਰ ਜੋ ਹੈ, ਜਾਪੈ ਆਪ ਪ੍ਰਭੂ ਤਿਹੋ ਲੋਇ। ਤਿਹੋ ਨਾਮ ਹੈ ਤਿੰਨ ਦਾ, ਤਿੰਨਾਂ ਲੋਕਾਂ ਦਾ, ਭਾਵ ਕਿ ਲੋਇ ਨਾਮ ਲੋਕਾਂ ਦਾ ਹੈ, ਸਵਰਗ ਹੈ, ਮਾਤ ਲੋਕ ਹੈ, ਪਤਾਲ ਲੋਕ ਹੈ। ਇਹਨਾਂ ਲੋਏ ਲੋਕਾਂ ਦੇ ਵਿੱਚ ਉਹਦਾ ਨਾਮ ਜਾਪੈ ਜਪਿਆ ਜਾਂਦਾ, ਜਪਣੇ ਯੋਗ ਹੈ, ਜਪ ਰਹੇ ਹੈ। ਤੋ ਇਸ ਕਰਕੇ ਉਹ ਪਰਮੇਸ਼ਰ ਆਪ ਇਹਨਾਂ ਤਿੰਨਾਂ ਲੋਕਾਂ ਦੇ ਵਿੱਚ, 14 ਭਵਨਾਂ ਦੇ ਵਿੱਚ ਉਹ ਵਿਆਪਕ ਜਾਣਿਆ ਜਾਂਦਾ ਹੈ। ਇਸ ਕਰਕੇ ਉਸ ਪਰਮੇਸ਼ਰ ਵਾਹਿਗੁਰੂ ਅੰਤਰਜਾਮੀ ਜੋ ਹੈ, ਉਹ ਤਿੰਨਾਂ ਅਵਸਥਾ ਦਾ, ਜਿਹੜਾ ਜਾਗਰਤ ਹੈ, ਜਾਗਰਤ ਅਵਸਥਾ ਹੈ, ਸੁਪਨ ਅਵਸਥਾ ਹੈ, ਸੁਖੋਵਤੀ ਅਵਸਥਾ ਹੈ, ਇਹਨਾਂ ਤਿੰਨਾਂ ਅਵਸਥਾ ਨੂੰ ਲੋਏ ਪ੍ਰਕਾਸ਼ਣ ਵਾਲਾ ਹੈ। ਜੇ ਉਸਦੇ ਨਾਮ ਨੂੰ ਜਪੇ ਤਾਂ ਹੀ ਉਸਦਾ ਸਰੂਪ ਜਿਹੜਾ ਉਹ ਜਾਣਿਆ ਜਾਂਦਾ ਹੈ, ਜਾਪੇ ਤਾਂ ਜਾਣਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪ੍ਰਸ਼ਨ ਰੂਪ ਪੰਕਤੀ ਦੇ ਅੰਦਰ ਮਹਾਰਾਜ ਸਾਹਿਬ ਨੇ ਜੀ ਦੇ ਵਿੱਚ ਸਵਾਲੀਏ ਫਿਕਰੇ ਦੀ ਨਿਆਈ ਹੈ, ਕਹਿੰਦੇ ਕਿਉਂ ਨਾ ਜਪਾਓ, ਕਿਉਂ ਨਹੀਂ ਐਸੇ ਵਾਹਿਗੁਰੂ ਦਾ ਜਾਪ ਜਪਦੇ, ਕਿਉਂ ਨਾ ਜਪੋ ਤਾਂ ਕੋ ਤੁਮ ਭਾਈ, ਅੰਤਕਾਲ ਜੋ ਹੋਏ ਸਹਾਈ, ਜਿਹੜਾ ਅੰਤਕਾਲ ਸਹਾਇਤਾ ਕਰਨ ਵਾਲੇ, ਕਿਉਂ ਨਹੀਂ ਉਹਦਾ ਜਾਪ ਕਰਦੇ। ਸੋ ਐਸਾ ਜੋ ਵਾਹਿਗੁਰੂ ਹੈ, ਕਹਿੰਦੇ ਜਿਸ ਤਰ੍ਹਾਂ ਹਵਾ ਦੇ ਚੱਲਣ ਕਰਕੇ ਸੂਰਜ ਦੇ ਅੱਗੇ ਬੱਦਲ ਜਿਹੜੇ ਹੈ ਉਹ ਬੱਦਲ ਆਏ ਹੋਏ, ਹਵਾ ਚੱਲਦੀ ਹੈ, ਸੂਰਜ ਦੇ ਅੱਗੇ ਬੱਦਲ ਪਾਸੇ ਹੋ ਜਾਂਦੇ, ਹਵਾ ਚੁੱਕ ਕੇ ਇੱਕ ਪਾਸੇ ਕਰ ਦਿੰਦੀ ਹੈ, ਫਿਰ ਸੂਰਜ ਦੀ ਚਮਕ ਫਿਰ ਨਿਕਲ ਆਉਂਦੀ ਹੈ। ਇਸੇ ਪ੍ਰਕਾਰ ਜੇ ਪਰਮੇਸ਼ਰ ਦਾ ਨਾਮ ਜਪਣ ਰੂਪ ਹਵਾ ਵਗਣ ਲੱਗ ਜਾਵੇ ਕਿਸੇ ਦੇ ਹਿਰਦੇ ਵਿੱਚ, ਤਾਂ ਹਿਰਦੇ ਆਕਾਸ਼ ਦੇ ਵਿੱਚ ਉਹ ਅਗਿਆਨਤਾ ਦੇ ਛਾਏ ਹੋਏ ਬੱਦਲ, ਅਵਿਦਿਆ ਦੇ ਛਾਏ ਹੋਏ ਬੱਦਲ, ਦੇਹ ਦੇ ਆਸ ਰੂਪੀ ਬੱਦਲ ਪਾਸੇ ਹੋ ਜਾਂਦੇ, ਲਾਂਭੇ ਹੋ ਜਾਂਦੇ, ਫਿਰ ਆਪ ਹੀ ਸੂਰਜ ਦੀ ਨਿਆਈ ਪਰਮੇਸ਼ਰ ਜਿਹੜਾ ਹੈ, ਤੂੰ ਹਿਰਦੇ ਗੁਪਤ ਬਸੈਂ ਦੇ ਰਾਤੀ, ਉਹ ਗੁਪਤ ਹੈ ਉਹਦੇ ਪ੍ਰਗਟ ਹੋ ਜਾਂਦਾ, ਫਿਰ ਉਹ ਤਿੰਨਾਂ ਲੋਕਾਂ ਨੂੰ ਪ੍ਰਕਾਸ਼ਣ ਵਾਲਾ ਵਾਹਿਗੁਰੂ ਅੰਦਰ ਤੋਂ ਹੀ ਜਾਣਿਆ ਜਾਂਦਾ ਹੈ। ਅੱਗੇ ਦੱਸਦੇ ਹਨ,
ਯੁਗ ਯੁਗ ਦਾਤਾ ਅਵਰ ਨਾ ਕੋਇ।
ਯੁਗਾਂ ਯੁਗਾਂ ਵਿੱਚ ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਉਹ ਇੱਕੋ ਪਰਮੇਸ਼ਰ ਹੈ, ਦਾਤੇ ਕੋਈ ਬਹੁਤੇ ਨਹੀਂ ਹੈ। ਯੁਗ ਯੁਗ ਦਾਤਾ ਅਵਰ ਨਾ ਕੋਈ, ਅਵਰ ਹੋਰ ਨਹੀਂ ਹੈ ਕੋਈ ਉਹ ਤੋਂ ਵਗੈਰ, ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਨ, ਉਸ ਤੋਂ ਬਗੈਰ ਅਵਰ ਹੋਰ ਕੋਈ ਵੀ ਦਾਤਾਂ ਦੇਣ ਵਾਲਾ ਨਹੀਂ ਹੈ, ਉਸ ਤੋਂ ਬਗੈਰ ਅਵਰ ਅਸਥਾਨ ਵਿੱਚ ਹੋਰ ਕੋਈ ਵੀ ਨਹੀਂ ਹੈ। ਮਹਾਰਾਜ ਸਾਹਿਬ ਕਹਿੰਦੇ ਹੇ ਪਾਦੇ, ਪਰਮੇਸ਼ਰ ਦੇ ਸਨਮੁਖ ਬੇਨਤੀ ਕਰਿਆ ਕਰੋ। ਕਿਹਾ ਮਹਾਰਾਜ ਮੈਂ ਕਰਾਂ ਕੀ? ਮਹਾਰਾਜ ਕਹਿੰਦੇ ਸਨਮੁਖ ਬਿਰਤੀ ਕਰਕੇ ਨਾ ਇਉਂ ਬੇਨਤੀ ਕਰਿਆ ਕਰ। ਤੈਨੂੰ ਢੰਗ ਅਸੀਂ ਦੱਸਦੇ ਹਾਂ ਵੀ ਇਉਂ ਬੇਨਤੀ ਕਰੀਦੀ ਹੈ।
ਜਿਉ ਭਾਵੈ ਤਿਉ ਰੱਖ ਹੈ ਰਾਖ।
ਹੇ ਪਰਮੇਸ਼ਰ, ਕਹਿੰਦੇ ਇਉਂ ਬੇਨਤੀ ਕਰ ਜਿਉਂ ਜਿਵੇਂ ਤੈਨੂੰ ਭਾਵੇ ਪਾਉਂਦਾ ਹੈ, ਤਿਉਂ ਤਿਵੇਂ ਰਜਾ ਵੀ ਸਾਨੂੰ ਮਾਰਾ ਰਾਖ ਰੱਖਣਾ ਕਰ। ਤੇ ਸਾਨੂੰ ਰੱਖ ਕੇ ਸਿਮਰਨ ਕਰਨ ਵਿੱਚ ਚਿੱਤ ਦੀ ਬਿਰਤੀ ਨੂੰ ਰੱਖ ਹੈ ਰੱਖਣਾ ਕਰ। ਆਪਣੀ ਰਜਾ ਵਿੱਚ ਰੱਖ ਤੇ ਆਪਣੇ ਸਿਮਰਨ ਵਿੱਚ ਰੱਖ। ਦੁੱਖ ਸੁੱਖ ਤਾਂ ਸਾਡੇ ਕਰਮ ਅਨੁਸਾਰ ਜਿਵੇਂ ਤੈਨੂੰ ਪਾਉਂਦਾ ਉਵੇਂ ਸਾਨੂੰ ਰੱਖ, ਪਰ ਤੂੰ ਕਿਰਪਾ ਕਰਕੇ ਨਾਮ ਬਖਸ਼ ਸਾਨੂੰ, ਰੱਖਿਆ ਕਰਨ ਵਾਲਾ ਹੋ ਕੇ ਰੱਖਿਆ ਕਰ। ਜਿਹੜੇ ਤੇਰੇ ਰੱਖੇ ਹੋਏ ਨੇ ਤੇ ਉਹਨਾਂ ਦੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ, ਕੋਈ ਉਹਨਾਂ ਦੀ ਸੰਗਤ ਦੇ ਵਿੱਚ ਮੈਨੂੰ ਰੱਖਣਾ ਕਰ। ਜਿਵੇਂ ਉਹਨਾਂ ਨੂੰ ਰੱਖਿਆ ਉਵੇਂ ਮੈਨੂੰ ਰੱਖ, ਉਹਨਾਂ ਦੀ ਸੰਗਤ ਦੇ ਕੇ ਤਿਵੇਂ ਹੀ ਮੇਰੀ ਰੱਖਿਆ ਕਰ।
ਜਸ ਜਾਚੋ ਦੀਵੈ ਪਤ ਸਾਖ।
ਹੇ ਪਰਮੇਸ਼ਰ, ਮੈਂ ਆਪ ਜੀ ਦੇ ਕੋਲੋਂ ਇੱਕ ਤਾਂ ਸਿਮਰਨ ਮੰਗਿਆ, ਦੂਸਰਾ ਤੇਰਾ ਜਿਹੜਾ ਜਸ ਹੈ ਕੀਰਤਨ ਰੂਪ ਦੇ ਹੀ ਕਰਦਾ ਰਹਾਂ, ਕਥਾ ਰੂਪ ਦੇ ਹੀ ਕਰਦਾ ਰਹਾਂ ਜਾਂ ਸੁਣਾ, ਇਹ ਭਜਨ ਦੀ ਭਜਨ ਕਰਨ ਦੀ ਜਾਚੋ ਮੈਂ ਜਾਚਨਾ ਕਰਦਾ, ਮੈਂ ਮੰਗਦਾ ਹਾਂ ਤੇਰੇ ਦਰ ਦਾ, ਇਸ ਕਰਕੇ ਜਾਚਨਾ ਕਰਦਾ ਹਾਂ ਮੰਗਦਾ ਹਾਂ। ਪ੍ਰਸ਼ਨ ਕੀਤਾ ਵੀ ਕਿਸ ਵਾਸਤੇ ਭਜਨ ਸਿਮਰ ਕਰਨਾ ਮੰਗਦਾ, ਤੇ ਅੱਗੋਂ ਫਿਰ ਉੱਤਰ ਦੇ ਕਿਹਾ ਦੇਵੈ ਪਤ ਸਾਖ, ਇਸ ਲੋਕ ਦੇ ਪਤ ਇੱਜ਼ਤ ਦੇ ਪ੍ਰਲੋਕ ਦੇ ਰੱਖਿਆ ਕਰਨ ਵਾਸਤੇ ਸਾਖ ਉਗਾਹੀ ਦੇਵੈ ਦੇਵੇਗਾ ਜਿਹੜਾ ਨਾਮ ਹੈ, ਇਸ ਲੋਕ ਇੱਜ਼ਤ ਦਿੰਦਾ ਨਾਮ ਤੇ ਪ੍ਰਲੋਕ ਦੀ ਉਗਾਹੀ ਦਿੰਦਾ। ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਊਹਾਂ, ਨਾਮ ਤੇਰੇ ਸੰਗ ਸਹਾਈ, ਮੈਨੂੰ ਸਹਾਇਤਾ ਹੋ ਗਈ ਤਾਂ ਮਾਰੇ ਬੇਨਤੀ ਕਰਦਾ ਹਾਂ।
ਜਾਗਤ ਜਾਗ ਰਹਾ ਤੁਧ ਭਾਵਾ।
ਹੇ ਪਰਮੇਸ਼ਰ, ਜਾਗਤ ਜਾਗ ਰਹਾ ਤੁਧ ਭਾਵਾ, ਜੇ ਤੁਧ ਤੈਨੂੰ ਭਾ ਜਾਵਾਂ, ਤੇਰੀ ਭਾਵਨਾ ਹਿਰਦੇ ਵਿੱਚ ਹੋਵੇ ਤਾਂ ਫਿਰ ਗਿਆਨ ਅਵਸਥਾ ਵਿੱਚ ਜਾਗਤ ਜਾਗਣ ਵਾਲੇ ਕੌਣ? ਗੁਰੂ ਸਾਹਿਬਾਨ। ਗਿਆਨ ਅਵਸਥਾ ਵਿੱਚ ਸਤਿਗੁਰ ਜਾਗਤਾ ਹੈ ਦਿਓ, ਕੌਣ ਹਨ? ਸੰਤ ਜਨ ਸਾਧ ਕਿਉਂ ਤੇ ਗੁਣ ਤੇ ਦੂਰ, ਉਹਨਾਂ ਸੰਤਾਂ ਭਗਤਾਂ ਦੀ ਸੰਗਤ ਕਰਕੇ ਮੈਂ ਵੀ ਅਵਿਦਿਆ ਦੀ ਨੀਂਦ ਨੂੰ ਤਿਆਗ ਕੇ ਗਿਆਨ ਅਵਸਥਾ ਵਿੱਚ ਜਾਗ ਜਾਗਦਾ ਰਹਾਂ। ਕਿਉਂਕਿ ਮਹਾਰਾਜ ਸਾਹਿਬ ਜੀ ਨੇ ਸੰਸਾਰ ਨੂੰ ਕਿਹਾ ਵੀ ਸੰਸਾਰ ਸਾਰਾ ਹੀ ਸੁੱਤਾ ਹੋਇਆ, ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ, ਤਿਹੂੰ ਗਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਹਾਣੇ ਗੁਰ ਕਿਰਪਾ ਤੇ ਸੇਜਨ ਜਾਗੇ। ਕਿਵੇਂ ਜਾਗਦੇ ਹੈ? ਗੁਰ ਕਿਰਪਾ ਤੇ ਸੇਜਨ ਜਾਗੇ, ਤੇ ਉਹ ਜਾਗਦੇ ਹਨ ਜੋ ਪਰਮੇਸ਼ੁਰ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਜੋ ਅੰਮ੍ਰਿਤ ਬਾਣੀ ਨੂੰ ਬੋਲਦੇ ਹਨ। ਸੋ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਇਉਂ ਫਿਰ ਇਉਂ ਬੇਨਤੀ ਕਰਿਆ ਕਰ ਜੋ ਤੈਨੂੰ ਭਾਵਾ ਮਹਾਰਾਜ, ਤੇ ਮੈਂ ਵੀ ਉਹਨਾਂ ਜਾਗ ਦੀ ਅਵਸਥਾ ਵਾਲੀ ਪ੍ਰਾਪਤ ਹੋ ਜਾਵੇ ਮੈਨੂੰ ਅਵਸਥਾ।
ਜਾ ਤੂੰ ਮਿਲੈ ਤਾਂ ਤੁਜੈ ਸਮਾਵਾ।
ਇਹ ਪਰਮੇਸ਼ੁਰ, ਜਾਂ ਜਦ ਸਤਿਗੁਰਾਂ ਦੇ ਨਾਲ ਮੈਨੂੰ ਮੇਲੇ ਮੇਲ ਦੇਵੇ ਤਾਂ ਤਦ ਹੀ ਗੁਰੂ ਉਪਦੇਸ਼ ਨੂੰ ਕਮਾ ਕੇ ਤੁਜੈ ਤੇਰੇ ਤਾਂ ਹੀ ਸਮਾਵਾਂ, ਤੇਰੇ ਚ ਤਾਂ ਹੀ ਅਭੇਦ ਹੋ ਸਕਦਾ, ਤਾਂ ਸਮਾਪ ਸਕਦਾ ਹਾਂ।
ਜੈ ਜੈ ਕਾਰ ਜਪੋ ਜਗਦੀਸ਼।
ਹੇ ਜਗ ਦੇ ਈਸ਼, ਜਗ ਦੇ ਜਗਦੀਸ਼ ਦਾ ਅਰਥ ਹੈ ਜਗ ਦਾ ਈਸ਼, ਜਗ ਦਾ ਮਾਲਕ, ਜਗ ਦੇ ਮਾਲਕ ਪਰਮੇਸ਼ੁਰ, ਮੈਂ ਤੇਰਾ ਹੀ ਜੈ ਜੈਕਾਰ ਕਰਾਂ, ਇੱਕ ਮੈਨੂੰ ਦਾਤ ਬਖਸ਼ ਦਿਓ, ਔਰ ਤੇਰਾ ਹੀ ਜਿਹੜਾ ਜਾਪ ਹੈ ਜਪੋ ਜਪਣਾ ਕਰਾਂ। ਤੇ ਇਸ ਤਰ੍ਹਾਂ ਦੇ ਕਹਿੰਦੇ ਹੇ ਪਾਂਡੇ ਤੂੰ ਇਸ ਤਰ੍ਹਾਂ ਦੀਆਂ ਬੇਨਤੀਆਂ ਕਰ।
ਗੁਰਮਤ ਮਿਲੀ ਹੈ 20-21।
ਕਹਿੰਦੇ ਹੇ ਪਾਧਾ ਜੀ, ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਫਿਰ 20 ਵਿਸਵੇ ਭਾਵ ਨਿਸ਼ਚੇ ਕਰਕੇ, 20 ਵਿਸਵੇ ਮਤਲਬ ਨਿਸ਼ਚੇ ਕਰਕੇ, 21 ਇੱਕ ਈਸ਼ਵਰ ਦੇ ਨਾਲ ਮਿਲ ਜਾਈਦਾ, ਇਉਂ ਮਿਲੀ ਹੈ, ਮਿਲ ਪਾਈਦਾ ਤਾਂ ਮਿਲਾਪ ਹੁੰਦਾ। ਉਹਦਾ ਸਾਰ ਸੰਗੀ ਇੱਥੇ ਹੈ ਵੀ ਜਿਵੇਂ ਇਹ 3-4 ਸਾਡੇ ਸਮਾਜ ਦੇ ਵਿੱਚ ਇਹ ਸੰਪੂਰਨਤਾ ਦੇ ਵਾਚਕ ਸ਼ਬਦ ਸੀ, ਉਹਦੇ 16 ਆਨੇ ਦਾ ਰੁਪਈਆ ਪੂਰਾ ਹੁੰਦਾ ਸੀ। ਕਹਿੰਦੇ ਵੀ ਫਲਾਣੇ 16 ਆਨੇ ਗੱਲ ਖਰੀ ਕਹੀ ਹੈ, ਉਹਦਾ ਮਤਲਬ ਇਹ ਵੀ ਪੂਰੀ ਗੱਲ ਕਹੀ ਹੈ, ਝੂਠ ਨਹੀਂ ਆ ਉਹਦੇ ਵਿੱਚ। ਫਿਰ ਕਹਿੰਦੇ ਸੀ ਵੀ ਪਰੇ 'ਚ ਬੈਠੇ ਫਲਾਣੇ ਨੇ ਆਹ ਗੱਲ 16 ਜਿੱਥੇ 16 ਆਨੇ ਕਹਿੰਦੇ ਉੱਥੇ ਕੋਈ ਕੋਈ ਕਹਿੰਦਾ ਸੀ ਵੀ ਆਹ ਗੱਲ 40 ਸੇਰੀ ਔਖੀ, ਉਹ ਕਿ ਤੋਲ ਤੇ ਕਹਿੰਦੇ ਨੀ ਕਹੀ, 40 ਸੇਰ ਦਾ ਮਨ ਪੂਰਾ ਹੋ ਜਾਂਦਾ, ਜਿਵੇਂ ਮਨ ਪੂਰਾ ਵੀ ਇਹਨੇ ਪੂਰੀ ਗੱਲ ਕਹੀ। ਕੋਈ ਕੋਈ ਕਹਿੰਦਾ ਸੀ ਵੀ ਭਾਈ ਇਹ ਤਾਂ 100% ਸੱਚ ਹੈ ਜਿਹੜੀ ਮੈਂ ਗੱਲ ਕਹਿ ਰਿਹਾ। ਉਹ 100 ਤੇ ਜਾ ਕੇ ਗਿਣਤੀ ਪੂਰੀ ਹੋ ਜਾਂਦੀ ਹੈ, ਜਿਹੜੀ ਪੂਰੇ ਦੇ ਹੀ ਬਾਅਦ ਕਹੇ ਵੀ ਪੂਰੀ ਗੱਲ ਕਹੀ ਹੈ, ਇਹਦੇ ਚ ਅਧੂਰੀ ਨਹੀਂ ਹੈ। ਇਸੇ ਤਰ੍ਹਾਂ ਜਿਹੜੇ ਵਿਸਵੇ ਨੇ, 20 ਵਿਸਵੇ ਦਾ ਬਿੱਗਾ ਪੂਰਾ ਹੋ ਜਾਂਦਾ, 20 ਵਿਸਵੇ ਗੁਰਕਾ ਮਨ ਮਨ ਹੈ, ਇਹ ਬਹੁਤ ਸਾਰੇ ਥਾਵਾਂ ਤੇ ਆਊਗੀ ਪੰਕਤੀ। ਤੇ ਇਹ ਉਹ ਨਿਸ਼ਚੇ ਕਰਕੇ ਨਿਸ਼ਚੇ ਦਾ ਵਾਚਕ ਸ਼ਬਦ ਇਹ ਸਾਫ ਸਮਝੀ ਹੋਣਾ, ਕਿਉਂਕਿ 20 ਵਿਸਵੇ ਬਿੱਗਾ ਪੂਰਾ ਹੁੰਦਾ, ਇਹ ਸੰਪੂਰਨਤਾ ਦੇ ਵਾਚਕ ਸ਼ਬਦ ਹੈ। ਇਸ ਕਰਕੇ ਨਿਸ਼ਚੇ ਕਰਕੇ ਈਸ਼ਵਰ ਦੇ ਨਾਲ ਫਿਰ ਮਿਲ ਜਾਈਦਾ। 20 ਦਾ ਦੂਸਰਾ ਅਰਥ ਹੈ, ਬਿਸ ਸਮੂਹ ਦਾ ਵਾਚਕ ਹੈ ਸੰਸਾਰ, ਇਹਦੇ ਚ ਰਹਿੰਦੇ ਹੋ ਗੁਰਾਂ ਦੀ ਸਿੱਖਿਆ ਦੁਆਰਾ ਈਸ਼ਵਰ ਦੇ ਨਾਲ ਇੱਕਮਿਕ ਹੋ ਜਾਈਦਾ, ਮਿਲੀ ਜਾਏ, ਅਭੇਦ ਹੋ ਜਾਈਦਾ ਹੈ।
ਚੱਖ ਬੋਲਣ ਕਿਆ ਜਗ ਸਿਓ ਆਦ,
ਜਿਹੜਾ ਚੱਖ ਚੱਖਾਂ ਮਾਰਨੀਆਂ, ਚੱਖਾਂ ਜਿਹੜਾ ਵਿਅਰਥ ਬੋਲਣ ਚੱਖ ਕਹਿੰਦੇ ਨੇ, ਬਹੁਤਾ ਬੋਲਣ ਚੱਖਣ ਹੋਏ, ਵਿਅਰਥ ਬੋਲਣਾ ਬਕਵਾਦ ਕਰਨਾ। ਕਹਿੰਦੇ ਇਹ ਵਿਅਰਥ ਬੋਲਣ ਵਾਲਾ ਸੰਸਾਰ ਹੈ, ਤੁਸੀਂ ਨਾ ਇਹਦੀ ਰੀਸ ਕਰੋ। ਜਿਹਨੇ ਬੰਦਗੀ ਕਰਨੀ ਹੈ ਉਹ ਥੋੜਾ ਸੌਣਾ ਖਾਵਣਾ, ਥੋੜਾ ਬੋਲਣ ਗੁਰਮਤ ਪਾਏ। ਇਸ ਦੇ ਜਗ ਸੰਸਾਰ ਸਿਓ ਨਾਲ ਬਾਅਦ ਝਗੜੇ ਕਰਨ ਦਾ ਕੀ ਫਾਇਦਾ ਹੈ, ਇਹਦੇ ਚ ਕੋਈ ਲਾਭ ਨਹੀਂ ਹੈ। ਜਿਹਦਾ ਪਾਣੀ ਚ ਮਦਾਣੀ ਹੈ, ਆਪਣਾ ਜਸ ਤੇ ਕਿਸੇ ਦੀ ਨਿੰਦਿਆ ਆਦਿ, ਇਹ ਚੱਖਾਂ ਮਾਰਨੀ ਹੈ, ਵਿਅਰਥ ਬੋਲਣਾ। ਇਸ ਲਈ ਵਿਅਰਥ ਬੋਲ ਬੋਲ ਕੇ ਸੰਸਾਰ ਦੇ ਨਾਲ ਝਗੜਾ ਕਰਨਾ ਇਹ ਠੀਕ ਨਹੀਂ ਹੈ, ਇਹ ਵਿਅਰਥ ਹੀ ਹੈ। ਤੇ ਇਸ ਕਰਕੇ ਤੋ ਸੰਕੋਚ ਕਰਨਾ ਚਾਹੀਏ।
ਝੂਰ ਮਰੈ ਦੇਖੈ ਪਰਮਾਦ,
ਜੋ ਪੁਰਖ ਆਪਣੇ ਆਪ ਨੂੰ ਪਰਮਾਦ ਹੰਕਾਰ ਦੇ ਨਾਲ ਦੇਖਿਆ ਵੇਖਣਾ ਕਰਦੇ ਹੈ, ਤੇ ਉਹ ਫਿਰ ਝੁਰ ਝੁਰ ਕੇ ਮਰਦੇ ਹੈ। ਹੰਕਾਰੀ ਬੰਦਿਆਂ ਦਾ ਇਹੀ ਹਾਲ ਹੁੰਦਾ, ਜੋ ਗੁਰਾਂ ਦੁਆਰਾ ਪਰਮਾਦੀ ਸਰੂਪ, ਪਰਮਾਦੀ ਸਰੂਪ ਦਾ ਜਿੱਥੇ ਪਰਮਾਦ ਇਸ ਤਰ੍ਹਾਂ ਦਾ ਵਚਨ ਹੈ, ਪਰਮਾਦੀ ਦੇ ਪਰਮ ਜਮਾਂ ਆਦਿ, ਪਰਮ ਸਭ ਤੋਂ ਆਦਿ ਆਦਿ ਸਰੂਪ ਹੈ ਜਿਹੜਾ, ਉਹ ਕੌਣ ਹੈ? ਵਾਹਿਗੁਰੂ। ਉਹਨੂੰ ਵੇਖ ਲੈਂਦਾ, ਦੇਖੈ, ਤੇ ਇਸ ਕਰਕੇ ਨਾ ਫਿਰ ਉਸ ਨੂੰ ਝੁਰ ਝੁਰਾਉਣਾ ਜਿਹੜਾ ਹੈ, ਝੁਰ ਝੁਰ ਮਰਿਆ, ਜਿਹੜੇ ਲੋਕੀ ਮਰਦੇ ਹੈ, ਝੂਰ ਝੁਰਾ ਝੋਰਾ ਜਿਹੜਾ ਹੈ ਉਹ ਝੋਰਨ ਵਾਲੇ ਝੋਰਿਆਂ ਨੂੰ ਮਾਰ ਹੀ ਲੈਂਦਾ ਹੈ, ਐਂ ਵੀ ਇਹਦਾ ਅਰਥ ਸੰਪਰਦਾ ਚ ਹੈ ਜੀ, ਇਸ ਪ੍ਰਕਾਰ ਹੈ। ਤੇ ਜਿਹੜੇ ਹੰਕਾਰੀ ਨੇ ਉਹ ਪਰਮਾਦੀ ਜਣੀ ਭੁੱਲ ਦੇ ਵਿੱਚ ਪਏ ਹੋਏ ਨੇ, ਉਹਦੀ ਪਰਮਾਦ ਨਾਲ ਮਸਤੀ ਦਾ ਵੀ ਹੁੰਦਾ, ਮਾਇਆ ਦੀ ਮਸਤੀ ਦੇ ਵਿੱਚ ਪੈ ਕੇ, ਹੰਕਾਰ ਦੀ ਮਸਤੀ ਚ ਪੈ ਕੇ ਭੁੱਲੇ ਹੋਏ ਨੇ, ਤੇ ਪਰਮ ਆਦਿ ਪਰਮੇਸ਼ਵਰ ਦਾ ਨਾਮ, ਤੇ ਉਹਨਾਂ ਦੇ ਸਾਰੇ ਫਿਰ ਝੋਰੇ ਜਿਹੜੇ ਚੁੱਕੇ ਜਾਂਦੇ ਹੈ, ਝੋਰਿਆਂ ਨੂੰ ਮਾਰ ਲੈਂਦੇ ਨੇ।
ਜਨਮ ਮੂਏ ਨਹੀਂ ਜੀਵਨ ਆਸਾ,
ਜਨਮ ਤੋਂ ਲੈ ਕੇ ਜੀਵਤ ਭਾਵ ਵੱਲੋਂ ਮੂਏ ਮਰ ਗਏ ਹੈ, ਤੇ ਭਾਵ ਕੀ ਹੈ, ਉਹਨਾਂ ਨੇ ਕਦੇ ਵੀ ਦੁਨੀਆਂ ਦੇ ਜੀਵਨ ਜਿਉਣ ਦੀ ਆਸ ਨਹੀਂ ਰੱਖੀ ਹੈ। ਜੀਵਨ ਕੀ ਨਹੀਂ ਆਸ, ਇਸ ਤਰ੍ਹਾਂ ਜਿਹਨਾਂ ਨੇ ਜੀਵਨ ਰੋਜ਼ ਚੇਤਨ ਬ੍ਰਹਮ ਦੀ ਪ੍ਰਾਪਤੀ ਦੀ ਆਸਾ ਇੱਛਾ ਹੈ, ਉਹ ਮੁੜ ਕੇ ਨਹੀਂ ਜੰਮਦੇ ਮਰਦੇ, ਜੰਮਦੇ ਮਰਦੇ ਨਹੀਂ ਹਨ ਉਹ। ਤੇ ਜਨਮ ਹੋਏ ਨਹੀਂ ਜੀਵਨ ਆਸਾ, ਜਿਹਨਾਂ ਨੂੰ ਜੀਵਨ ਰੂਪ ਚੇਤਨ ਬ੍ਰਹਮ ਦੀ ਪ੍ਰਾਪਤੀ ਦੀ ਇੱਛਾ ਨਹੀਂ ਹੈ, ਉਹ ਜੰਮਦੇ ਮਰਦੇ ਰਹਿੰਦੇ ਨੇ, ਜੰਮਣਗੇ ਤੇ ਮਰਨਗੇ। ਤੋ ਇਸ ਕਰਕੇ ਫਿਰ
ਆਏ ਚੱਲੇ ਭਏ ਆਸ ਨਿਰਾਸਾ,
ਜੋ ਜਨਮ ਧਾਰ ਕੇ ਦੁਨੀਆਂ ਵਿੱਚ ਆਏ ਸੀ ਉਹ ਮਰ ਕੇ ਜੂਨਾਂ ਵਿੱਚ ਚਲੇ ਗਏ, ਵਾਹਿਗੁਰੂ ਦੀ ਪ੍ਰਾਪਤੀ ਦੀ ਆਸਾ ਤੋਂ ਨਿਰਾਸ਼ ਪਏ ਹੋ ਕੇ ਚਲੇ ਗਏ। ਆਏ ਚਲੇ ਪਏ ਆਸ ਨਿਰਾਸਾ, ਜੋ ਪੁਰਖ ਦੁਨੀਆਂ ਦੀ ਆਸਾ ਤੋਂ ਨਿਰਾਸ਼ੇ ਪਏ ਹੋ ਕੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਏ ਨੇ, ਤੇ ਉਹਨਾਂ ਦਾ ਆਏ ਆਉਣਾ ਤੇ ਚੱਲੇ ਚੱਲੇ ਜਾਣਾ, ਜੰਮਣਾ ਤੇ ਮਰਨਾ, ਇਹ ਦੋਵੇਂ ਨਿਵਿਰਤ ਹੋ ਗਏ। ਆਏ ਚੱਲੇ ਪਏ ਆਸ ਨਿਰਾਸਾ, ਜੋ ਪੁਰਖ ਦੁਨੀਆਂ ਦੀ ਆਸਾ ਤੋਂ ਰਹਿਤ ਹੋ ਗਏ, ਉਹਨਾਂ ਨੂੰ ਨਿਰਾਸ਼ੇ ਪੁਰਖ ਨੂੰ ਸਰੂਪ ਦੀ ਪ੍ਰਾਪਤੀ ਹੋ ਗਈ ਹੈ, ਹੋਏ ਨਿਰਾਸਾ ਜਗਰ ਹੋ, ਤੇ ਉਹਨਾਂ ਦਾ ਆਉਣਾ ਜਾਣਾ ਨਿਵਿਰਤ ਹੋ ਗਿਆ। ਇਸ ਪ੍ਰਕਾਰ ਦੱਸਦੇ ਨੇ ਮਹਾਰਾਜ, ਪਾਧੇ ਨੂੰ ਉਪਦੇਸ਼ ਦਿੰਦੇ, ਪਰ ਸਾਰੇ ਸੰਸਾਰ ਦੀ ਸਾਂਝੀ ਸਿੱਖਿਆ ਹੈ।
ਚੁਰ ਚੁਰ ਚੱਖ ਮਾਟੀ ਰਲ ਜਾਏ,
ਜੋ ਪੁਰਖ ਜਗ ਦੀ ਆਸਾ ਵਿੱਚ ਫਸੇ ਨੇ, ਚੁਰ ਝੋਰਿਆਂ ਦੇ ਵਿੱਚ ਚੁਰ ਝੂਰਦੇ ਰਹਿੰਦੇ ਹੈ, ਉਹ ਚੱਖ ਨਾਮ ਚੱਖਾਂ ਮਾਰਦੇ ਵਿਅਰਥੀ ਬੋਲਦੇ ਰਹਿੰਦੇ ਹੈ, ਤੇ ਉਹ ਫਿਰ ਮਹਾਰਾਜ ਕਹਿੰਦੇ ਮਾਟੀ, ਮਾਟੀ ਕੀ ਹੈ, ਮਿੱਟੀ ਦਾ ਨਾਮ ਹੈ, ਤੇ ਮਾਟੀ ਰਲ ਜਾਏ, ਉਹ ਫਿਰ ਮਿੱਟੀ ਦੇ ਵਿੱਚ ਰਲ ਜਾਂਦੇ ਆ, ਪਾਪ ਖੇ ਹੋ ਜਾਂਦੀ ਹੈ, ਸੁਆਹ ਹੋ ਜਾਂਦੀ ਹੈ। ਸਰੀਰ ਦੀ ਤਾਂ ਸੁਆਹ ਹੋਣੀ ਹੈ, ਇੱਕ ਦਿਨ ਮਿੱਟੀ ਦੇ ਨਾਲ ਮਿੱਟੀ ਹੋ ਜਾਣਾ ਹੈ। ਮਾਟੀ ਸਿਉਂ ਮਾਟੀ ਰਲੀ, ਨਾਂਗਾ ਉੱਠ ਜਾਈ ਪੱਲੇ ਕੀ ਪਿਆ, ਫਿਰ ਸੰਸਾਰ ਤੋਂ ਨਾਂਗਾ ਹੀ ਜਾਣਾ ਪਏਗਾ ਇਸ ਨੂੰ। ਤੇ ਜਾਂ ਫਿਰ ਮਿੱਟੀ ਤੋਂ ਭਾਵ ਹੈ, ਮਿੱਟੀ ਨਾਲ ਪੇਟ ਘਸਾ ਕੇ ਚੱਲਣ ਵਾਲੇ ਸੱਪ ਚੂਹੇ ਆਦਿ ਟੇਢੀਆਂ ਜੂਨਾਂ ਵਿੱਚ ਲੈ ਜਾਣਗੇ। ਦੁਬਾਰੇ ਇੱਕ ਵਾਰੀ ਬੋਲ ਦੋ ਜੀ ਭਗਤੀ।
ਚੁਰ ਚੁਰ ਚੱਖ ਮਾਟੀ ਰਲ ਜਾਏ,
ਜਿਨ੍ਹਾਂ ਨੇ ਪਦਾਰਥਾਂ ਦੀ ਨਾ ਪ੍ਰਾਪਤੀ ਵੇਖ ਕੇ ਚੋਰਿਆਂ ਦੇ ਵਿੱਚ ਚੁਰਦੇ ਰਹਿਣ ਨੂੰ ਚੱਖ ਮਾਰਨਾ ਸਮਝ ਕੇ ਬੇਅਰਥ ਸਮਝ ਲਿਆ, ਉਹ ਫਿਰ ਮਾਟੀ, ਮਾਟੀ ਕੀ ਆ, ਭੂਮਾ ਰੂਪ ਬ੍ਰਹਮ ਦੇ ਸਰੂਪ ਵਿੱਚ ਰਲ ਜਾਂਦੇ ਹਨ। ਇਸੇ ਪ੍ਰਕਾਰ ਜੇ
ਚੁਰ ਚੁਰ ਚੱਖ ਮਾਟੀ ਰਲ ਜਾਏ,
ਜੋ ਸਾਰਿਆਂ ਦੇ ਚਰਨਾਂ ਦੀ ਮਾਟੀ ਮਿੱਟੀ ਭਾਵ ਧੂੜ ਵਿੱਚ ਰਲ ਜਾਂਦੇ ਹੈ, ਇੰਨੀ ਨਿਮਰਤਾ ਆ ਗਈ। ਉਹ ਚੁਰਾਉਣ ਵਾਲੇ ਚੋਰਿਆਂ ਨੂੰ ਬੇਅਰਥ ਹੀ ਸਮਝ ਲੈਂਦੇ ਆ, ਭਾਵ ਉਹ ਸਾਰਿਆਂ ਚੋਰਿਆਂ ਤੋਂ ਰਹਿਤ ਹੋ ਜਾਂਦੇ ਨੇ। ਤੇ ਇਸ ਪ੍ਰਕਾਰ ਇਹ ਇਸ ਦੇ ਸੰਪਰਦਾ ਦੇ ਵਿੱਚ ਕਈ ਪ੍ਰਕਾਰ ਦੇ ਇਹ ਅਰਥ ਕੀਤੇ ਗਏ ਨੇ। ਅੱਗੇ ਦੱਸਦੇ ਹਨ ਜੇ
ਕਾਲ ਨਾ ਚਾਂਪੈ ਹਰ ਗੁਣ ਗਾਏ,
ਜੋ ਪੁਰਖ ਹਰ ਪਰਮੇਸ਼ਵਰ ਦੇ ਗੁਣ ਗਾਏ, ਗਾਉਣ ਦੇ ਸਮਾਂ ਬਤੀਤ ਕਰਦਾ, ਕਥਾ ਸੁਣਦਾ, ਕੀਰਤਨ ਸੁਣਦਾ, ਭਜਨ ਕਰਦਾ, ਉਹਨੂੰ ਕਾਲ ਨਹੀਂ ਚਾਪੇ ਦਬਾਉਂਦਾ, ਚਿੰਬੜਦਾ ਨਹੀਂ ਹੈ। ਚਾਪੇ ਨਾਲ ਚਿੰਬੜਦਾ ਵੀ ਹੈ, ਫਲਾਣੇ ਵੀ ਆਹ ਚੀਜ਼ ਚਿਪਕ ਗਈ, ਉਹ ਤੋਂ ਵੀ ਚਾਂਪਿਆ, ਦਬਾਉਣ ਦਾ ਭਾਵ ਵੀ ਹੈ। ਤੋ ਕਾਲ ਦਾ ਅਭਾਵ ਰੂਪ ਜਿਹੜਾ ਜਿਹੜਾ ਕਾਲ ਹੈ ਨਾ, ਉਹ ਅਭਾਵ ਕਰਨ ਰੂਪ ਚਾਂਪੇ ਧਨਖ ਲੈ ਕੇ, ਚਾਂਪ ਨਾਮ ਧਨਖ ਦਾ ਵੀ ਹੁੰਦਾ, ਉਹ ਨਾਸ ਨਹੀਂ ਕਰਦਾ, ਫਿਰ ਮ੍ਰਿਤੂ ਰੂਪੀ ਚਾਂਪ ਤੀਰ ਨਹੀਂ ਮਾਰ ਸਕਦਾ। ਕਿਉਂਕਿ ਪ੍ਰਭ ਕੈ ਸਿਮਰਨ ਕਾਲ ਪਰਹਰ ਹੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰ ਹੈ, ਇਹ ਨਾਮ ਦੀਆਂ ਬਰਕਤਾਂ ਹਨ। ਤੋ ਅੱਗੇ ਦੱਸਦੇ ਹਨ ਜੇ
ਪਾਈ ਨਵ ਨਿਧ ਹਰ ਕੈ ਨਾਇ,
ਤੇ ਜਿਵੇਂ ਇਹ ਨਾਮ ਦੀਆਂ ਬਰਕਤਾਂ ਜਿੱਥੇ ਕਾਲ ਉਹਨੂੰ ਦਬਾ ਨਹੀਂ ਸਕਦਾ, ਭਾਵ ਨਹੀਂ ਕਰ ਸਕਦਾ, ਮ੍ਰਿਤੂ ਰੂਪੀ ਤੀਰ ਨਹੀਂ ਮਾਰ ਸਕਦਾ, ਚਾਂਪੇ ਤੀਰ ਨਹੀਂ ਮਾਰ ਸਕਦਾ, ਤਾਂ ਚਾਂਪ ਨੂੰ ਧਨਖ ਦਾ ਵੀ, ਚਾਂਪ ਨੂੰ ਤੀਰ ਦਾ ਵੀ, ਤੇ ਉਹ ਮ੍ਰਿਤੂ ਰੂਪੀ ਤੀਰ ਨਹੀਂ ਮਾਰ ਸਕਦਾ। ਉੱਥੇ ਵੀ ਹੋਰ ਪ੍ਰਾਪਤੀ ਕੀ ਦੱਸਦੇ ਨੇ, ਪਾਈ ਨਵਨਿਧ ਹਰ ਕੈ ਨਾਏ, ਜਿਨ੍ਹਾਂ ਨੇ ਹਰ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਜਪਿਆ ਨਾ, ਉਹਨਾਂ ਨੇ ਨਵ ਨੌ ਨਿਧੀਆਂ ਪਾ ਲਈਆਂ। ਉਹ ਨੌ ਨਿਧੀਆਂ ਕਿਹੜੀਆਂ ਨੇ? ਪਦਮਾ, ਮਹਾਪਦਮ, ਮਕਰ, ਕਸ਼ਪ, ਮਕੰਦ, ਕੁੰਦ, ਨੀਲ, ਸੰਖ, ਖਰਬ, ਇਹ ਸੰਸਕ੍ਰਿਤ ਦੇ ਗ੍ਰੰਥਾਂ ਚ ਨੌ ਲਿਖੀਆਂ, ਕੱਲੇ ਕੱਲੇ ਦੀ ਬੜੀ ਵਿਆਖਿਆ। ਦੂਸਰਾ, ਮਹਾਂਪੁਰਖਾਂ ਦੀ ਰਸਨਾ ਤੋਂ ਇਹ ਵਾਰ ਵਾਰ ਸੁਣਨ ਨੂੰ ਪ੍ਰਾਪਤ ਹੁੰਦੀ ਸੀ ਵਿਚਾਰ ਕਿ ਅਸਨ ਬਸਨ ਭੂ ਕਣਕ ਪੁੰਨ ਦਾਸੀ ਚੌਂਪ ਗੁਲਾਮ ਰਸਵਾਹੇ ਹੰਡਵਾਹੇ ਜਾਨੀਆਂ ਜੈ ਨਵ ਨਿਧ ਕੇ ਨਾ, ਉਹ ਇਸ ਪ੍ਰਕਾਰ ਵੀ ਹੈ। ਤੇ ਇੰਨੇ ਪ੍ਰਕਾਰ ਦੀਆਂ ਸਹੂਲਤਾਂ ਸੁੱਖ ਤੇ ਇਹ ਪ੍ਰਾਪਤ ਹੋ ਜਾਣੀਆਂ, ਇਹ ਨੌ ਨਿਧੀਆਂ। ਤੇ ਜਾਂ ਫਿਰ ਪਾਈ ਨਵ ਨਿਧ ਹਰ ਕੈ ਨਾਏ, ਨਵ ਦਾ ਭਗਤੀ ਰੂਪੀ ਨਿਧੀ ਪਾ ਲਈ ਹੈ, ਖਜ਼ਾਨਾ ਇਹ ਨਿਧ ਨਾਮ ਖਜ਼ਾਨੇ ਦਾ ਹੈ। ਸਰਵਣ ਕੀਰਤਨ ਸਿਮਰਨ ਪਾਦ ਸੇਵ ਅਰਚਾਨ ਦਾਸਾ ਸਖਪਨ ਬੰਦਨਾ ਸਰਵ ਨਿਵੇਦਨ ਜਾਨ, ਇਹ ਨਵ ਦਾ ਭਗਤੀ ਭਗਤ ਨਵੇ ਪ੍ਰਕਾਰਾ ਪੰਡਿਤ ਵੇਦ ਪੁਕਾਰਾ। ਇਸ ਪ੍ਰਕਾਰ ਨਵ ਦਾ ਭਗਤੀ ਰੂਪੀ ਨਿਧੀਆਂ ਨੂੰ ਪਾਉਣਾ ਕੀਤਾ, ਪਾਈ ਨਵ ਨਿਧ ਹਰ ਕੈ ਨਾ, ਪਰ ਮਿਲੂ ਨਾਮ ਦੇ ਵਿੱਚੋਂ ਰਿਧ ਸਿਧ ਨਾਵੇ ਕੀ ਦਾਸੀ ਹੈ। ਜਾਂ ਫਿਰ ਪਾਈ ਨਵ ਨਿਧ ਹਰ ਕੈ ਨਾਏ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ, ਉਹਨਾਂ ਨੇ ਨੌ ਗੋਲਕਾਂ ਦੇ ਆਧਾਰ ਰੂਪ ਕੌਣ ਹੈ? ਪਰਮੇਸ਼ਰ। ਉਹ ਪਰਮੇਸ਼ਰ ਨੂੰ ਪ੍ਰੇਮਾ ਭਗਤੀ, ਉਸ ਪਰਮੇਸ਼ਰ ਦੀ ਕੀ ਹੈ ਪ੍ਰੇਮਾ ਭਗਤੀ ਜਿਹੜੀ ਹੈ ਨਾ, ਉਹ ਪ੍ਰਾਪਤ ਕੀਤੀ ਹੈ, ਭਗਤੀ ਪਾਉਣਾ ਕੀਤੀ ਹੈ।
ਆਪੇ ਦੇਵੈ ਸਹਿਜ ਸੁਭਾਅ,
ਉਹ ਗੁਰਮੁਖ ਪੁਰਖ ਜਾਣਦੇ ਕਿ ਵਾਹਿਗੁਰੂ ਪਰਮੇਸ਼ਰ ਆਪ ਹੀ ਸਤਿਗੁਰੂ ਰੂਪ ਹੋ ਕੇ ਨਾਮ ਦਾ ਉਪਦੇਸ਼ ਦੇਵੇ ਦਿੰਦਾ, ਆਪ ਹੀ ਆਪਣੇ ਸਰੂਪ ਦਾ ਸਹਿਜ ਸੁਤੇ ਸਿੱਧ, ਤੇ ਉਹ ਸਹਿਜ ਸੁਭਾਏ ਸੁਤੇ ਸਿੱਧ ਹੀ ਸੁਭਾਏ ਪ੍ਰਕਾਸ਼ ਕਰ ਦਿੰਦਾ ਗਿਆਨ ਦਾ, ਆਪ ਹੀ ਸਹਿਜ ਸ਼ਾਂਤੀ ਸੁਭਾ ਦਿੰਦਾ, ਆਪ ਹੀ ਸੁਤੇ ਸਿੱਧ ਸੁਭਾਵ ਕੀ ਗੁਰਾਂ ਦੁਆਰਾ ਨਾਮ ਦਿੰਦਾ ਹੈ।
ਗਿਆਨੋ ਬੋਲੇ ਆਪੇ ਬੂਝੈ,
ਇਹਦੇ ਵਿੱਚ ਸਾਸੀ ਨੰਗਾਂ ਤੇ ਨੰਗਾਂ, ਇਹ ਗੱਗੇ ਦੇ ਥਾਂ ਵਰਤੇ ਆ ਮਹਾਰਾਜ ਸਾਹਿਬ ਨੇ ਬਹੁਤ ਸਾਰੇ ਥਾਂ, ਗਿਆਨ ਉਹ ਵੀ ਗਿਆਨ ਦਾ ਵਾਕ ਹੈ, ਤੇ ਇੱਥੇ ਨੰਗਾਂ ਇਹ ਵੀ ਗਿਆਨ ਦੇ ਗੱਗੇ ਦੇ ਲਈ ਵਰਤ ਲਿਆ ਮਹਾਰਾਜ ਨੇ, ਆਪਣੇ ਭਾਣ ਦੇ ਮਾਲਕ ਨੂੰ ਮਹਾਰਾਜ ਆਪ ਹੀ ਗੁਰੂ ਹੋ ਕੇ ਗਿਆਨੋ ਜਣੀ ਗਿਆਨ ਨੂੰ ਬੋਲੇ ਬੋਲਦਾ, क्योंकि जेता बोलन तेता ज्ञान है। सतपुरशां दा गुरु साहब दा इह सुभाव है जो बोलणगे ज्ञान बोलदे है। बाणी तां की वेद सम वेदांत ग्रंथ च इह हुंदा है, विचार सागर च आउंदी है गल। ते ऐसा फिर जो है वह ज्ञान नूं बोले, बोलण वाला ते आप ही सिख रूप होके बूझै, इहनूं बूझै, पोला नहीं बोलना, कस के बोलना, बूझै, पुछण वाला है। जाने ब्रह्म देवता जां सतगुरु ਉਹ ਗਿਆਨ ਤਾਈ ਮਹਾਂਵਾਕਾਂ ਦੁਆਰਾ ਬੋਲਦਾ ਤੇ ਆਪ ਹੀ ਅਧਿਕਾਰੀ ਹੋ ਕੇ ਬੁੱਝੇ ਪੁੱਛਦਾ, ਸਰਵਣ ਕਰਦਾ। ਜਦੋਂ ਬੁੱਝ ਲੈਂਦਾ ਤਾਂ ਆਪ ਹੀ ਸਰਵਣ ਮੰਨਣ ਦੇ ਆਸਨ ਕਰਦਾ ਹੈ।
ਆਪ ਹੀ ਸਮਝੈ, ਆਪ ਹੀ ਸੂਝੈ,
ਆਪ ਹੀ ਤੁਮ ਪਦ ਦੀ ਲੱਖ ਅਰਥ ਨੂੰ ਸਮਝੈ ਸਮਝਦਾ, ਆਪ ਹੀ ਤਤਪਦ ਦਾ ਲੱਖ ਅਰਥ ਸੂਝੈ ਸੂਝਦਾ ਦੇ ਸਾਉਂਦਾ ਉਸਨੂੰ। आप ही समझदा कि सरगुण स्वरूप माया करके बनाया होया है, आप ही माया अविद्या तो स्वतंत्र निर्गुण स्वरूप उन्हों दे सौंदा है। ए सोझी आ जांदी है।
गुर का कहया अंक समावै,
भाई गुरु सतगुरु जी का जो कहया कथन किया होया है ना उपदेश, ओ उपदेश जिन्हां गुरमुखा दे अंक नाम हिरदे दा, हिरदे समावे समाज आवे बस जावे,
निर्मल सूचे साचो पावे,
पुरख दे चित विकारां तो रहत होके निर्मल शुद्ध राग द्वेष दी मैल तो रहत होके सूचे सचे हो जांदे ने, उन्हां नूं साचो सच्चा परमेश्वर पावे चंगा लगदा, जां उन्हां दे हिरदे विच साचो सच स्वरूप दी प्राप्ति दी पावे भावना है। ਜਿਨ੍ਹਾਂ ਦੇ ਮਨ ਦੇ ਵਿੱਚ ਨਾਮ ਭਾਵੈ ਪਾਉਂਦਾ ਹੈ ਉਹ ਮਨ ਕਰਕੇ ਤਾਂ ਹੋ ਗਏ ਨਿਰਮਲ ਸ਼ੁੱਧ ਹੋ ਗਏ, ਸਰੀਰ ਕਰਕੇ ਸੁੱਚੇ ਹੋ ਗਏ, ਬਾਣੀ ਕਰਕੇ ਸਾਚੇ ਸੱਚ ਬੋਲਣ ਵਾਲੇ ਹੋ ਗਏ।
ਗੁਰ ਸਾਗਰ ਰਤਨੀ ਨਹੀਂ ਟੋਟ,
ਇਹ ਗੁਰੂ ਸਾਹਿਬ ਜੀ ਕਹਿੰਦੇ ਸਮੁੰਦਰ ਦੀ ਨਿਆਈ ਨੇ ਭਾਈ, ਸਤਿਗੁਰੂ ਸਾਹਿਬ ਦੇ ਵਿੱਚ ਵੈਰਾਗ ਵਿਵੇਕ ਆਦਿ ਸ਼ੁਭ ਗੁਣ ਰੂਪੀ ਰਤਨ ਇੰਨੇ ਭਰੇ ਹੋਏ ਨੇ, ਉਹਦਾ ਤੋਟ ਕੋਈ ਘੱਟ ਹੀ ਨਹੀਂ। ਭਾਵ ਸਤਿਗੁਰਾਂ ਵਿੱਚ ਬੇਅੰਤੀ ਗੁਣ, ਗੁਰਸਾਗਰ ਰਤਨੀ ਭਰਪੂਰੇ, ਰਤਨਾਂ ਦਾ ਭਰਪੂਰ ਹੈ ਤੇ ਐਸਾ ਜਿਹੜਾ ਗੁਰਸਾਗਰ ਹੈ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਤੋ ਇਸ ਪ੍ਰਕਾਰ ਹੈ ਗੁਰਸਾਗਰ ਰਤਨੀ ਭਰਪੂਰੇ ਸਤਿਗੁਰੂ ਤਾਂ ਭਾਈ, ਕਿ ਜਿਵੇਂ ਮਹਾਰਾਜ ਸਾਹਿਬ ਨੇ ਆਪਣੇ ਬਚਨ ਪੰਜਵੇਂ ਜਾਮੇ ਵਿੱਚ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਪਹਿਆ ਨਿਦਾਨਾ, ਰਤਨ ਲਾਲ ਜਾ ਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵਧਦੋ ਜਾਏ। ਗੁਰਸਾਗਰ ਰਤਨੀ ਨਹੀਂ ਤੋਟ, ਇਹ ਪ੍ਰਮਾਣ ਇਹਦੇ ਤੇ, ਇਸ ਪ੍ਰਕਾਰ ਕੋਈ ਘਾਟਾ ਹੀ ਨਹੀਂ ਬੇਅੰਤ ਹਨ।
ਲਾਲ ਪਦਾਰਥ ਸਾਚ ਅਖੋਟ,
ਸਤਿਗੁਰੂ ਜੀ ਵਿੱਚ ਸਾਚ ਸੱਚਾ ਅਖੋਟ ਨਾ ਮੁੱਕਣ ਵਾਲਾ ਲਾਲ ਨਾਮ ਹੈ ਪ੍ਰੇਮ ਦਾ, ਪ੍ਰੇਮ ਰੂਪੀ ਪਦਾਰਥ ਹੈ ਲਾਲ, ਪ੍ਰੇਮ ਦੇ ਲਾਲ ਪ੍ਰੇਮ ਤੇ ਨਾਮ ਰੂਪੀ ਪਦਾਰਥ ਹੈ, ਨਾਮ ਪਦਾਰਥ ਵੀ ਹੈ ਪ੍ਰੇਮ ਪਦਾਰਥ ਵੀ ਹੈ, ਪਦਾਰਥ ਹਨ। ਸਤਿਗੁਰੂ ਸਾਹਿਬ ਜੀ ਲਾਲ ਪ੍ਰੇਮ ਧਰਮ ਅਰਥ ਕਾਮ ਮੋਖ ਇਹ ਪਦਾਰਥਾਂ ਦੇ ਭੰਡਾਰੇ ਅਖੋਟ ਨਾ ਮੁੱਕਣ ਵਾਲੇ ਤੇ ਸੱਚਾ ਸੱਚ ਸਰੂਪ ਦੀ ਪ੍ਰਾਪਤੀ ਦਾ ਤੇ ਆਨੰਦ ਹੈ ਉਹਨਾਂ ਦੇ ਕੋਲ। ਇਸ ਪ੍ਰਕਾਰ ਧਰਮ ਅਰਥ ਕਾਮ ਮੋਖ ਇਹ ਪਦਾਰਥ ਅਖੋਟ ਨਾ ਮੁੱਕਣ ਵਾਲਾ ਸੱਚਾ ਜਿਹੜਾ ਸੱਚ ਸਰੂਪ ਦੀ ਪ੍ਰਾਪਤੀ ਦਾ ਆਨੰਦ ਹੈ ਸਤਿਗੁਰਾਂ ਕੋਲ, ਪਰ ਇਹ ਪਦਾਰਥ ਤਾਂ ਪ੍ਰਾਪਤ ਹੁੰਦੇ ਹਨ।
ਗੁਰ ਕਹਿਆ ਸਾਕਾਰ ਕਮਾਵਹੁ,
ਜੋ ਗੁਰ ਸਤਿਗੁਰਾਂ ਨੇ ਕਾਰ ਕਮਾਉਣ ਦੇ ਲਈ ਸਿੱਖ ਨੂੰ ਕਹਿਆ ਕਥਨ ਕੀਤਾ, ਹੁਕਮ ਦਿੱਤਾ ਵੀ ਆਹ ਕਰ, ਸਾ ਉਹ ਕਾਰ ਹੀ ਕਮਾਵੋ, ਕਮਾਉਣਾ ਕਰੋ, ਆਪਣੀ ਮਰਜ਼ੀ ਨਹੀਂ ਕਰਨੀ। ਇਸ ਕਰਕੇ
ਗੁਰ ਕੀ ਕਰਨੀ ਕਾਹੇ ਧਾਵਹੁ,
ਗੁਰ ਸਤਿਗੁਰੂ ਜੀ ਦੀ ਕਰਨੀ ਕਰਤਵ ਜੋ ਗੁਰੂ ਕਰ ਰਿਹਾ ਉਹ ਦੇਖ ਕੇ ਇਹ ਨਾ ਦੇਖੋ ਵੀ ਮੈਂ ਰੀਸ ਕਰਾਂ ਗੁਰੂ ਦੀ, ਜੋ ਕਰ ਰਿਹਾ ਸਿੱਖ ਨੂੰ ਜੋ ਹੁਕਮ ਕੀਤਾ ਉਹ ਕਰੇ, ਉਹ ਰੀਸ ਨਾ ਕਰੇ। ਤੇ ਜਾਂ ਫਿਰ ਸਤਿਗੁਰੂ ਜੀ ਦੀ ਕਰਨੀ ਤੋਂ ਕਾਹੇ ਕਿਸ ਵਾਸਤੇ ਧਾਵੋ ਦੌੜਦੇ ਹੋ, ਜੋ ਉਹਨੇ ਹੁਕਮ ਕੀਤਾ ਗੁਰੂ ਨੂੰ ਉਹ ਤੋਂ ਦੌੜਦੇ ਕਿਉਂ, ਰਹਿਤ ਕਿਉਂ ਨਹੀਂ ਰੱਖਦੇ, ਭਾਵ ਬੇਮੁਖ ਕਿਉਂ ਹੁੰਦੇ ਹੋ। ਮਹਾਰਾਜ ਕਹਿੰਦੇ ਗੁਰੂ ਦੀ ਕਰਨੀ ਤੇ ਧਾਵਾ ਕਿਉਂ ਕਰਦੇ ਹੋ, ਭਾਵ ਨੁਕਤਾਚੀਨੀ ਕਿਉਂ ਕਰਦੇ ਹੋ, ਵੀ ਗੁਰੂ ਨੇ ਐਂ ਕਿਉਂ ਕਹਿ ਰਿਹਾ ਜੀ, ਐਂ ਕਰਨਾ ਚਾਹੀਦਾ ਸੀ। ਇਹ ਆਪਣੇ ਆਪਣੇ ਵਿਚਾਰ ਹੈ। ਮੈਂ ਬਚਪਨ ਚ ਇੱਕ ਗੱਲ ਸੁਣੀ ਸੀ ਇੱਕ ਬਜ਼ੁਰਗ ਤੋਂ, ਉਹ ਹੁਣ ਤੱਕ ਹੁਣ ਮੈਨੂੰ ਸਮਝ ਆਉਂਦੀ ਹੈ ਵੀ ਇਹ ਮਾੜੀ ਗੱਲ ਸੀ। ਉਹ ਕਹਿੰਦਾ ਵੀ ਮਹਾਰਾਜ ਸਾਹਿਬ ਨੇ ਐਡਾ ਵੱਡਾ ਸਰੂਪ ਗੁਰੂ ਗ੍ਰੰਥ ਸਾਹਿਬ ਦਾ ਬਣਾਤਾ, ਕਹਿੰਦਾ ਪੰਜ ਗ੍ਰੰਥੀ ਜਿੰਨਾ ਹੁੰਦਾ, ਕਹਿੰਦਾ ਬੜੀ ਮੌਜ ਸੀ। ਇਹ ਕੋਈ ਗੱਲਾਂ ਥੋੜੀ ਬਣਦੀਆਂ ਨੇ, ਵਿਚਾਰਵਾਨ ਬੰਦਾ ਹੈ ਉਹ ਮਹਾਰਾਜ ਨੂੰ ਜਾਣੀ ਇਹ ਹੁੰਦਾ ਰਾਇ ਦਿੰਦਾ ਵੀ ਐਡਾ ਸਰੂਪ ਨਾ ਬਣਾਓ, ਜਹਾਜ਼ ਜਿੱਡਾ ਵੱਡਾ ਹੋਵੇ ਉਨੇ ਲੋਕ ਤਰ ਸਕਦੇ। ਇਹ ਮਹਾਰਾਜ ਸਾਹਿਬ ਦੀ ਕਰਨੀ ਹੈ, ਇਸ ਕਰਕੇ ਬੇਮੁਖ ਨਾ ਹੋ। ਮਹਾਰਾਜ ਕਹਿੰਦੇ ਗੁਰ ਕੀ ਕਰਨੀ ਕਾਜ, ਤਾਂ ਗੁਰੂ ਦੀ ਨੁਕਤਾ ਚੀਜ਼ ਨਹੀਂ ਨਾ ਕਰੋ, ਜਾਂ ਫਿਰ ਗੁਰ ਕੀ ਕਰਨੀ ਕਾਹੇ ਧਾਵ ਹੋ, ਗੁਰੂ ਸਾਹਿਬ ਦੀ ਭਗਤੀ ਰੂਪੀ ਕਰਨੀ ਉੱਤੇ ਕਿਸ ਵਾਸਤੇ ਬੇਮੁਖ ਹੋਣ ਰੂਪ ਦੌੜਦੇ ਹੋ, ਭਾਵ ਗੁਰੂ ਦੇ ਉਪਦੇਸ਼ ਦੇ ਨਾਲ ਪ੍ਰੇਮਾ ਭਗਤੀ ਗੁਰੂ ਸਾਹਿਬ ਤੋਂ। ਇਹਦੇ 'ਤੇ ਇਤਿਹਾਸਕ ਤੱਥ ਹੈ, ਉਹ ਹੈ ਵੀ ਸਤਿਗੁਰੂ ਮਹਾਰਾਜ ਸਾਹਿਬ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਕਥਾ ਸੁਣਾਉਂਦਾ ਖੰਡੂਰ ਸਾਹਿਬ, ਕਿਹੇ ਗੁਰੂ ਅੰਗਦ ਦੇਵ ਜੀ ਅਤੇ ਮਹਾਰਾਜ ਰੋਜ਼ ਰੋਜ਼ ਪੁੱਛਦੇ ਆ ਕਿੱਥੇ, ਕਹਿੰਦੇ ਮਹਾਰਾਜ ਇੱਕ ਵਾਰੀ ਅਸੀਂ ਅਤੇ ਸਤਿਗੁਰੂ ਜੀ ਮੂਹਰੇ ਸਨ ਅਤੇ ਮੈਂ ਅਤੇ ਭਾਈ ਮਰਦਾਨਾ ਜੀ ਪਿੱਛੇ ਸੀ, ਉਹ ਤੁਰਦੇ ਤੁਰਦੇ ਮੂਹਰੇ ਸਮੁੰਦਰ ਆ ਗਿਆ, ਮਹਾਰਾਜ ਸਿੱਧੇ ਸਮੁੰਦਰ ਦੇ ਕਿਨਾਰੇ ਖੜ੍ਹੇ ਹੋ ਗਏ, ਨਾ ਸੱਜੇ ਨੂੰ ਦੇਖਣ ਨਾ ਖੱਬੇ ਨੂੰ ਨਾ ਪਿੱਛੇ ਨੂੰ, ਮਰਦਾਨੇ ਨੇ ਦੇਖ ਲਿਆ ਵੀ ਤਾਂ ਸਿੱਧੇ ਜਾਣਗੇ ਹੁਣ, ਮਰਦਾਨੇ ਨੂੰ ਸੰਸਾ ਹੋ ਗਿਆ। ਅਤੇ ਮਹਾਰਾਜ ਸਾਹਿਬ ਨੂੰ ਕੁਛ ਵੀ ਕਹਿਣ ਤੋਂ ਪਹਿਲਾਂ ਮਰਦਾਨਾ ਹੀ ਬੋਲ ਪਿਆ, ਕਹਿੰਦੇ ਅੱਗੇ ਸਮੁੰਦਰ ਲਹਿਰਾਂ ਦਿੰਦਾ ਆਹਾ, ਕਹਿੰਦੇ ਗੁਰੂ ਜੀ ਅੱਗੇ ਸਮੁੰਦਰ ਲਹਿਰਾਂ ਦੇ ਰਿਹਾ, ਤੂੰ ਕਿੱਧਰ ਨੂੰ ਜਾਵੇਂਗਾ, ਤੂੰ ਉੱਧਰ ਨੂੰ ਦੇਖ ਰਿਹਾ, ਕਿੱਧਰ ਨੂੰ ਜਾਣਾ ਤੈਂ। ਅਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਮਰਦਾਨਿਆਂ ਚੁੱਪ ਰਹਿ, ਅਤੇ ਭਾਈ ਬਾਲਾ ਜੀ ਕਹਿੰਦੇ ਮੈਂ ਕਿਹਾ ਮਰਦਾਨਿਆਂ ਵੀ ਤੂੰ ਬੋਲਿਆ ਕਿਉਂ ਹੈ, ਉਹ ਕਹਿੰਦਾ ਜਜਮਾਨਾ ਸਮੁੰਦਰ ਲਹਿਰਾਂ ਦਿੰਦਾ ਡੁੱਬ ਕੇ ਮਰਨਾ। ਭਾਈ ਬਾਲਾ ਕਹਿੰਦਾ ਮੈਨੂੰ ਵੀ ਕਹਿ ਦਿੱਤਾ ਮਰਦਾਨੇ ਨੇ। ਕਹਿੰਦੇ ਫਿਰ ਗੁਰੂ ਨਾਨਕ ਸਾਹਿਬ ਜੀ ਬੋਲੇ ਇੱਥੇ ਦੋ ਰਾਵਾਂ, ਇੱਕ ਥਾਂ ਤਾਂ ਲਿਖਿਆ ਵੀ ਉਹ ਵਾਹਿਗੁਰੂ ਮੰਤਰ ਦੀ, ਇੱਕ ਥਾਂ ਲਿਖਿਆ ਪੂਰਾ ਮੂਲ ਮੰਤਰ ਸਾਰਾ ਨਾਨਕੋਸ਼ ਵੀ ਸੱਚ, ਗੱਲ ਨਾਮ ਦੀ ਹੈ। ਖੈਰ ਉਹ ਅੱਗੇ ਚੱਲ ਕੇ ਖੋਲਦਿਆਂ ਮਹਾਰਾਜ ਸਾਹਿਬ ਜੀ ਕਹਿੰਦੇ ਮਰਦਾਨਿਆਂ ਸੰਸਾ ਹੋ ਗਿਆ, ਕਹਿੰਦਾ ਮਹਾਰਾਜ ਸੰਸੇ ਵਾਲੀ ਗੱਲ ਨਹੀਂ, ਸਿੱਧੇ ਜਾਓਗੇ, ਕਹਿੰਦੇ ਹਾਂ ਸਿੱਧਾ ਜਾਵਾਂਗੇ। ਕਹਿੰਦੇ ਮਹਾਰਾਜ ਫਿਰ ਤੁਹਾਡੀ ਤਾਂ ਸਮਰੱਥਾ ਹੈ ਇਹ ਵੀ ਤੁਸੀਂ ਲੰਘ ਜਾਓਗੇ ਅਸੀਂ, ਕਹਿੰਦੇ ਗੱਲ ਸੁਣ ਲੈ ਮਰਦਾਨਿਆਂ, ਜਿਹਦੇ ਮੁੱਖ ਵਿੱਚ ਇਹ ਸਲੋਕ ਹੋਵੇਗਾ ਆਪ ਤਰੇਗਾ, ਜਿਤਨੀ ਸੁਣੇਗੀ ਤੇਤੀ ਉਧਰੇਗੀ, ਇਹ ਲਿਖਿਆ ਜਨਮ ਸਾਖੀ ਦੇ 106 ਪੰਨੇ ਦੇ ਉੱਤੇ ਜਿਹੜੀਆਂ ਪਹਿਲੀਆਂ ਜਨਮ ਸਾਖੀਆਂ ਲੈ। ਉਹ ਕੀ ਬੋਲਿਆ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ। ਜਿਹੜੇ ਲੋਕ ਕਹਿੰਦੇ ਨੇ ਗੁਰਪ੍ਰਸਾਦ ਤੱਕ ਮੂਲ ਮੰਤਰ ਹੈ, ਇਹ ਗੁਰੂ ਨਾਨਕ ਦਾ ਕਿਹਾ ਹੋਇਆ, ਕਿਸੇ ਹੋਰ ਦੀ ਨਹੀਂ ਗੱਲ, ਮਰਦਾਨਿਆਂ ਜਪਦੇ ਆਓ ਇੱਕ ਥਾਂ ਤੇ, ਕਿਉਂਕਿ ਕਈ ਵਾਰੀ ਨਾ ਇੱਕੋ ਜੀਆਂ ਸਾਖੀਆਂ ਦੋ ਥਾਂ ਤੇ ਵਰਤੀਆਂ ਹੁੰਦੀਆਂ ਨੇ, ਇੱਕ ਥਾਂ ਤੇ ਤਾਂ ਇਹ ਵਰਤੀ, ਇੱਕ ਥਾਂ ਤੇ ਇਸੇ ਤਰ੍ਹਾਂ ਦੀ ਹੋਰ ਵਰਤਾਰਾ ਵਰਤਿਆ, ਉਹ ਕੀ ਹੈ, ਉੱਥੇ ਵੀ ਐਨ ਬਿਲਕੁਲ ਬਾਕੀ ਗੱਲਾਂ ਸਾਰੀਆਂ ਸੇਮ ਨੇ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਮਰਦਾਨਿਆਂ ਇੱਕ ਥਾਂ ਤਾਂ ਮੂਲ ਮੰਤਰ ਜਪਾ ਕੇ, ਫਿਰ ਭਾਈ ਬਾਲਾ ਕਹਿੰਦਾ ਮਹਾਰਾਜ ਜਿਵੇਂ ਧਰਤੀ ਤੇ ਤੁਰੇ ਜਾਂਦੇ, ਕਹਿੰਦੇ ਐਂ ਤੁਰੇ ਜਾਈਏ ਤੈਨੇ। ਕਹਿੰਦੇ ਫਿਰ ਮਰਦਾਨਾ ਬਹੁਤ ਖੁਸ਼ ਹੋ ਗਿਆ, ਕਹਿੰਦੇ ਮਰਦਾਨਾ ਬੋਲਿਆ, ਕਹਿੰਦੇ ਤੋ ਤੇ ਖੁਦਾਏ ਚ ਭੇਦ ਕਛ ਨਾਹੀਂ, ਵੀ ਮਹਾਰਾਜ ਤੇਰੇ ਤੇ ਖੁਦਾ ਚ ਭੇਦ। ਮਹਾਰਾਜ ਕਹਿੰਦੇ ਮਰਦਾਨਿਆ ਚੁੱਪ ਕਰ ਰਹਾ ਹੈ, ਚੁੱਪ ਰਹੋ। ਕਹਿੰਦਾ ਜੀ ਹੁਣ ਡਰ ਕਾਹਦਾ, ਕਹਿੰਦਾ ਮੈਂ ਸੱਚ ਹੀ ਕਹਿ ਰਿਹਾ। ਇੱਕ ਥਾਂ ਆਉਂਦਾ ਵੀ ਮਹਾਰਾਜ ਸਾਹਿਬ ਜੀ ਕਿਹੜਾ ਇੱਕ ਵਾਰੀ ਗਏ ਸੀ ਸਮੁੰਦਰਾਂ ਦਾ ਵਾਸਤਾ ਪੈ ਪੜਿਆ, ਤੇ ਕਹਿਣ ਲੱਗੇ ਮਰਦਾਨਿਆਂ ਘਬਰਾ ਨਾ, ਬਈ ਵਾਹਿਗੁਰੂ ਵਾਹਿਗੁਰੂ ਕਹਿੰਦੇ ਆਇਓ ਪਾਰ ਲੰਘ ਜਾਓਗੇ। ਕਹਿੰਦੇ ਜੀ ਮੂਹਰੇ ਗੁਰੂ ਨਾਨਕ ਸਾਹਿਬ, ਪਿੱਛੇ ਭਾਈ ਬਾਲਾ ਜੀ, ਕਹਿੰਦੇ ਮੈਂ ਤੇ ਪਿੱਛੇ ਮਰਦਾਨਾ। ਕਹਿੰਦੇ ਜਾਂਦੇ ਜਾਂਦੇ ਮਹਾਰਾਜ ਨੇ ਇੱਕ ਪਰਖਣਾ ਕੀਤੀ ਕਿ ਮੈਂ ਇਹਨਾਂ ਨੂੰ ਜੋੜਿਆ ਵਾਹਿਗੁਰੂ ਮੰਤਰ ਨਾਲ, ਕੱਲ ਨੂੰ ਕੋਈ ਹੋਰ ਨਾਮ ਦੇ ਕੇ ਨਾ ਇਹਨੂੰ ਤੋੜ ਨਾ ਦੇਵੇ ਮੇਰੇ ਨੂੰ। ਗੁਰਮਤਿ ਵੱਲੋਂ ਪਰਖਣਾ ਕੀਤੀ ਕਿ ਮੇਰੇ ਤੇ ਨਿਸ਼ਚਾ ਕਰਦੇ ਨੇ ਕਿ ਜਿਹੜਾ ਨਾਮ ਜਪਿਆ ਉਹੀ ਜਪਣਗੇ ਸਿੱਖ ਆਉਣ ਵਾਲੇ ਸਮੇਂ ਚ, ਜਾਂ ਆਪਣੀ ਮਰਜ਼ੀ ਕਰਿਆ ਕਰਨ। ਮਹਾਰਾਜ ਉੱਚੇ ਉੱਚੇ ਭਾਈ ਬਾਲੇ ਮਰਦਾਨਾ, ਭਾਈ ਬਾਲਾ ਜੀ ਕਹਿੰਦੇ ਮੈਂ ਤਾਂ ਵਾਹਿਗੁਰੂ ਵਾਹਿਗੁਰੂ ਕਹਿੰਦਾ ਰਿਹਾ। ਮਹਾਰਾਜ ਉੱਚੇ ਉੱਚੇ ਕਹਿੰਦੇ ਸੋਹੰ ਸੋਹੰ, ਉਹ ਮੈਂ ਹੀ ਹਾਂ, ਉਹ ਮੈਂ ਹੀ ਹਾਂ, ਇਹ ਅਰਥ ਹੈ ਇਹਦਾ। ਮਹਾਰਾਜ ਤਾਂ ਇਸ ਭਾਵ ਚ ਬੋਲੇ ਤੇ ਮਰਦਾਨਾ ਕਹਿੰਦਾ ਹੱਦ ਹੋ ਗਈ, ਜਿਹੜਾ ਵਧੀਆ ਜਿਹਾ ਨਾਮ ਸੀ ਉਹ ਆਪ ਰੱਖ ਲਿਆ ਮਹਾਰਾਜ ਨੇ, ਸਾਨੂੰ ਆਹ ਦੇ ਦਿੱਤਾ ਵਾਹਿਗੁਰੂ ਮੰਤਰ, ਇਸ ਕਰਕੇ ਵੀ ਮੈਂ ਵੀ ਉਹੀ ਜਪਾਂ ਜਿਹੜਾ ਗੁਰੂ ਸਾਹਿਬ ਜਾਦੇ ਆ। ਕਹਿੰਦਾ ਸੋਹੰ ਕਹਿਣ ਦੀ ਤਾਂ ਡਰਮ ਦੇ ਕੇ ਪਾਣੀ ਦੇ ਵਿੱਚ, ਵਿੱਚੇ ਰਬਾਬ, ਵਿੱਚੇ ਮਰਦਾਨਾ, ਵਿੱਚੇ ਕੱਪੜੇ, ਗੋਤੇ ਖਾਵੇ। ਤੇ ਜਦ ਡਰਮ ਦੇ ਕੇ ਡਿੱਗਿਆ ਮਹਾਰਾਜ ਪਿੱਛੇ ਨੂੰ ਹੋ ਕੇ ਦੇਖ ਕੇ, ਕਹਿੰਦੇ ਮਰਦਾਨਿਆ, ਕਹਿੰਦਾ ਮਹਾਰਾਜ ਡੁੱਬ ਚੱਲਿਆ। ਕਹਿੰਦੇ ਕਹੋ ਵਾਹਿਗੁਰੂ, ਵਾਹਿਗੁਰੂ ਕਿਹਾ ਉੱਠ ਕੇ। ਤੇ ਤੁਰਦੇ ਤੁਰਦੇ ਜਾਂਦੇ ਵਾਹਿਗੁਰੂ ਵਾਹਿਗੁਰੂ, ਕਹਿੰਦੇ ਮਰਦਾਨਿਆ ਬੋਲੀ ਨਾ ਵਾਹਿਗੁਰੂ ਵਾਹਿਗੁਰੂ। ਕਹਿੰਦੇ ਅੱਗੇ ਚੱਲ ਕੇ ਗੱਲ ਕਰਾਂਗੇ ਹੁਣ, ਸਮੁੰਦਰ ਦੇ ਕਰਲੇ ਕਿਨਾਰੇ ਗਏ। ਮਹਾਰਾਜ ਕਹਿੰਦੇ ਕਹੋ ਮਰਦਾਨਾ। ਕਹਿੰਦਾ ਜੀ ਕਾਹਦਾ ਕਹਿਣਾ, ਸੋਹੰਗ ਨੇ ਤਾਂ ਡੋਬ ਹੀ ਦਿੱਤੇ ਸੀ। ਮਹਾਰਾਜ ਕਹਿੰਦੇ ਮਰਦਾਨਿਆ, ਨਾਮ ਕੋਈ ਵੀ ਨਹੀਂ ਡੋਬਦਾ, ਨਾਮ ਸਾਰੀ ਪਰਮੇਸ਼ਰ ਦੇ ਨੇ, ਪਰ ਜੋ ਗੁਰੂ ਦਾ ਦਿੱਤਾ ਹੋਇਆ ਨਾਮ ਹੈ ਇਹੀ ਪ੍ਰਾਣਾਂ ਦੀ ਰੱਖਿਆ ਕਰਦਾ। ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਇਹ ਸਿੱਖਿਆ ਦਿੱਤੀ ਹੈ। ਵੀ ਕੱਲ ਨੂੰ ਕੋਈ ਕਹੇ ਜੀ ਆਹ ਛੱਡ ਕੇ ਵਾਹਿਗੁਰੂ ਮੰਤਰ ਆ ਜਾਪ ਲਓ, ਕਹਿੰਦੇ ਦੱਸਿਆ ਏਦੋਂ ਵੱਡਾ ਜਾਪ ਕੋਈ ਨਹੀਂ ਹੈ। ਇਸ ਕਰਕੇ ਜਿਹੜੀ ਗੁਰੂ ਦੀ ਕਰਨੀ ਹੈ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ, ਗੋ ਗੁਰੂ ਨੇ ਹੁਕਮ ਕੀਤਾ ਉਹ ਕਰਨਾ ਚਾਹੀਏ ਜੀ।
ਨਾਨਕ ਗੁਰਮਤ ਸਾਚ ਸਮਾਵ,
ਸਤਿਗੁਰੂ ਜੀ ਕਥਨ ਕਰਦੇ ਆ ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਸੱਚ ਸਰੂਪ ਵਿੱਚ ਸਮਾਵੋ, ਸਮਾਉਣਾ ਕਰੋ, ਭਾਵ ਅਭੇਦ ਹੋ ਜਾਵੋਗੇ।
ਟੂਟੈ ਨੇਹ ਕੇ ਬੋਲ ਹੈ ਸਹੀ,
ਦੇਖੋ ਹੁਣ ਇਹਦੇ ਚ ਸਮਾਜ ਦੀ ਸਿੱਖਿਆ ਵੀ ਹੈ, ਇਹਦੇ ਚ ਪਰਮਾਰਥ ਦੀ ਸਿੱਖਿਆ। ਕੀ ਕਹਿੰਦੇ ਨੇ ਮਹਾਰਾਜ, ਇਹਦੇ ਚ ਹੁਣ ਪ੍ਰਮਾਣ ਲੈਂਦੇ ਨੇ ਸੰਸਾਰ ਦਾ, ਕਹਿੰਦੇ ਕੇ ਤੋਂ ਲੈਂਦੇ, ਕੇ ਕਿਸੇ ਪਤੀ ਦੀ ਸਹੀ ਨਾਮ ਸਖੀ ਦਾ ਪਤਨੀ ਦਾ ਹੈ, ਪਤਨੀ ਦੇ ਤੇ ਜਿਹੜਾ ਨਾ ਉਹ ਪਤਨੀ ਪਤੀ ਦੇ ਸਾਹਮਣੇ ਤੇ ਬੋਲੇ ਬੋਲਣ ਲੱਗ ਜਾਵੇ, ਉਹਦੀਆਂ ਗੱਲਾਂ ਦਾ ਉੱਤਰ ਦੇਣ ਲੱਗ ਜਾਵੇ, ਉਹਦਾ ਨਿਰਾਦਰ ਕਰਨ ਲੱਗ ਜਾਵੇ, ਸਹੀ ਨਿਸ਼ਚੇ ਕਰੇ ਕੌੜੇ ਵਚਨ ਬੋਲਣ ਲੱਗ ਜਾਵੇ ਉਹਦੇ ਦਿਲ ਦਿਖਾਉਣ ਵਾਲੇ, ਤਾਂ ਫਿਰ ਕੀ ਹੁੰਦਾ ਹੈ, ਉਹਦੀ ਫਿਰ ਪਤੀ ਦੇ ਨਾਲੋਂ ਟੁੱਟੇ ਨੇ ਹੋ, ਪ੍ਰੇਮ ਟੁੱਟ ਜਾਊਗਾ, ਪ੍ਰੇਮ ਨਹੀਂ ਰਹੂਗਾ ਪਤੀ ਨਾਲ, ਟੁੱਟ ਜਾਂਦਾ। ਤੇ ਇਹ ਦੂਸਰਾ ਪ੍ਰਮਾਣ ਟੁੱਟਣ ਦਾ ਇੱਕ ਹੋਰ ਦਿੰਦੇ ਹਨ ਬੱਚੇ ਦਾ,
ਟੁੱਟੇ ਵਾਹ ਦੂ ਦਿਸ ਗਹੀ,
ਨਿੱਕਾ ਜਿਹਾ ਬੱਚਾ ਜੇ ਜੰਮਿਆ ਹੀ ਹੈ ਉਹਨੂੰ ਫੜ ਕੇ ਕਿਤੇ ਦੋਨਾਂ ਪਾਸੇ ਦੇ ਬਾਂਹ ਨੂੰ ਖਿੱਚ ਦਈਏ, ਦੋਨਾਂ ਦਿਸ਼ਾ ਤੋਂ ਬਾਂਹ ਟੁੱਟ ਜਾਂਦੀ ਹੈ, ਬੱਚੇ ਨਰਮ ਹੁੰਦਾ ਉਸ ਵੇਲੇ, ਬੱਚੇ ਦੀ ਦੋਹਾਂ ਦਿਸ਼ਾ ਤੋਂ ਫੜੀ ਹੋਈ, ਪਕੜੀ ਹੋਈ, ਖਿੱਚੀ ਹੋਈ ਬਾਂਹ, ਉਹ ਟੁੱਟ ਜਾਂਦੀ ਹੈ, ਬਾਂਹ ਟੁੱਟ ਜਾਂਦੀ ਹੈ। ਇਹ ਟੁੱਟਣ ਦੇ ਦੋ ਪ੍ਰਮਾਣ ਦਿੱਤੇ। ਤੇ ਇਸੇ ਪ੍ਰਕਾਰ ਜੇ
ਟੁੱਟੈ ਨੇਹ ਕੇ ਬੋਲ ਹੈ ਸਹੀ,
ਇਸੇ ਪ੍ਰਕਾਰ ਜੋ ਜਗਿਆਸੂ ਰੂਪ ਸਹੀ ਸਖੀ ਹੈ, ਸਹੀ ਨਿਸ਼ਚੇ ਕਰਕੇ ਪਤੀ ਪਰਮੇਸ਼ਰ ਦੇ ਸਨਮੁਖ ਬੋਲਦੀ ਹੈ ਕਿ ਮੈਂ ਇੰਨਾ ਪਾਠ ਕੀਤਾ, ਮੈਂ ਇੰਨਾ ਜਪ ਕੀਤਾ, ਮੈਂ ਇੰਨੀ ਵਾਰ ਗੁਰਦੁਆਰੇ ਗਿਆ, ਬਣਿਆ ਤਾਂ ਕੁਛ ਨਹੀਂ, ਇਹ ਜਪ ਤਪ ਕੀਤਾ, ਇੰਨੇ ਸਾਧਨ ਕੀਤੇ, ਤੇ ਮੈਨੂੰ ਆਹ ਪਦਾਰਥ ਨਹੀਂ ਮਿਲਿਆ, ਮੈਨੂੰ ਆਹ ਨਹੀਂ ਮਿਲਿਆ, ਇਸ ਤਰ੍ਹਾਂ ਇਤਿਆਦਕ ਉਹ ਜਗਿਆਸੂ ਰੂਪ ਇਸਤਰੀ ਬੋਲੇ, ਤਦ ਉਹਦਾ ਪਤੀ ਪਰਮੇਸ਼ਰ ਦੇ ਨਾਲੋਂ ਫਿਰ ਜਿਹੜਾ ਸੁਨੇਹ ਹੈ, ਪ੍ਰੇਮ ਹੈ, ਨੇਹੋ ਜਿਹੜਾ ਨਾ ਉਹ ਟੁੱਟ ਜਾਂਦਾ, ਨੇਹੋ ਟੁੱਟੈ ਟੁੱਟ ਜਾਂਦਾ, ਟੁੱਟੈ ਨੇਹੋ ਪਤ ਹੈ, ਅਰਥ ਵਾਸਤੇ ਇਹ ਹੈ, ਪ੍ਰੇਮ ਨਹੀਂ ਰਹੂਗਾ ਰੱਬ ਦੇ ਨਾਲ, ਰੱਬ ਨਾ ਰੱਬ ਕਰੂਗਾ ਉਹਦੇ ਨਾਲ ਪ੍ਰੇਮ, ਵੇ ਕਿੰਤੂ ਕਰਦਾ ਆਪਣੇ ਕਰਮਾਂ ਦੇ ਨਾਲ ਸਮਝੌਤਾ ਨਹੀਂ ਕਰਦਾ। ਤੋ ਇਸ ਪ੍ਰਕਾਰ ਹੈ, ਅੱਗੇ ਦੱਸਦੇ ਨੇ ਜੇ
ਟੁੱਟੈ ਬਾਹ ਦੂ ਦਿਸ ਗਹੀ,
ਇਸੇ ਪ੍ਰਕਾਰ ਦੋਹੋਂ ਦੋਨੇ ਪਾਸੇ ਦਿਸ, ਦਿਸ਼ਾ ਦਾ ਨਾਮ ਹੈ ਪਾਸੀ, ਭਾਵ ਇੱਕ ਸੰਸਾਰ ਦਾ ਪਾਸਾ, ਇੱਕ ਪਰਮਾਰਥ ਦਾ ਪਾਸਾ, ਸੰਸਾਰ ਤੇ ਪਰਮਾਰਥ ਵੱਲ ਪਕੜੀ ਤੇ ਖਿੱਚੀ ਹੋਈ ਜਿਹੜੀ ਹੈ ਇਹ ਦੋ ਦਿਸ਼ਾ ਨੇ, ਤੇ ਇਹਦੇ ਖਿੱਚੀ ਹੋਈ ਬਿਰਤੀ ਜਿਹੜੀ ਹੈ ਉਹ ਟੁੱਟ ਜਾਂਦੀ ਹੈ। ਦੋਹੋਂ ਦਵੈਸ਼ ਦਾ ਨਾਮ ਹੈ, ਦਵੈਸ਼ ਦੀ ਦਿਸ਼ ਤਰਫ ਖਿੱਚੀ ਹੋਈ ਬਿਰਤੀ ਜਿਹੜੀ ਦਵੈਸ਼ ਵਾਲੇ ਪਾਸੇ ਉਹ ਰੱਬ ਵਾਲੇ ਪਾਸੇ ਟੁੱਟ ਜਾਂਦੀ ਹੈ। ਇਹ ਬਿਰਤੀ ਰੂਪ ਭੁਜਾ ਹੈ ਪਰਮਾਰਥ ਵੱਲੋਂ ਟੁੱਟ ਜਾਂਦੀ ਹੈ, ਭਾਵ ਪਰਮੇਸ਼ਰ ਵੱਲ ਫਿਰ ਲਿਵ ਨਹੀਂ ਜੁੜਦੀ ਹੈ, ਇਹੀ ਤਾਂ ਸਮੱਸਿਆ ਸਾਨੂੰ, ਤਾਂ ਹੀ ਨਹੀਂ ਲਿਵ ਲੱਗਦੀ ਸਾਡੀ। ਅੱਗੇ ਦੱਸਦੇ ਹਨ ਜੇ
ਟੂਟ ਪ੍ਰੀਤ ਗਈ ਬੁਰ ਬੋਲ,
ਤੇ ਮਹਾਰਾਜ ਸਾਹਿਬ ਨੂੰ ਪਤਾ ਪੁੱਛਦਾ ਗਰੀਬ ਨਿਵਾਜ਼, ਵੀ ਚਾਹੇ ਸੰਸਾਰ ਹੈ ਚਾਹੇ ਪਰਮਾਰਥ ਹੈ, ਵੀ ਇਹ ਜਿਹੜੀ ਪ੍ਰੀਤੀ ਹੈ ਟੁੱਟਦੀ ਕਿਵੇਂ ਹੁੰਦੀ ਹੈ, ਜੇ ਇਹ ਦੱਸ ਦੋ ਅਸੀਂ ਫਿਰ ਸਾਵਧਾਨ ਰਹੀਏ। ਮਹਾਰਾਜ ਕਹਿੰਦੇ ਟੂਟ ਪ੍ਰੀਤ ਗਈ ਬੁਰ ਬੋਲ, ਬੁਰੇ ਬੋਲ ਬੋਲਣ ਕਰਕੇ ਪ੍ਰੀਤੀ ਟੁੱਟਦੀ ਹੁੰਦੀ ਹੈ। ਪਤਨੀ ਬੋਲ ਦੇਵੇ ਬੁਰਾ ਬੋਲ, ਪਤੀ ਬੋਲ ਦੇਵੇ, ਭਰਾ ਬੋਲ ਦੇਵੇ, ਪਿਓ ਬੋਲ ਦੇਵੇ, ਪੁੱਤ ਬੋਲ ਦੇਵੇ, ਗੁਆਂਢੀ ਬੋਲ ਦੇਵੇ, ਉਸਤਾਦ ਜਿਹੜਾ ਹੈ ਵਿਦਿਆ ਪੜਾਉਣ ਵਾਲਾ, ਤੇ ਉਹਦੇ ਸਹਿਣ ਕਰਨਾ ਚਾਹੀਏ ਵਿਦਿਆਰਥੀ ਨੂੰ, ਤਾਂ ਵਿਦਿਆਰਥੀ ਬੁਰਾ ਬੋਲ ਦੇਵੇ, ਟੁੱਟ ਜੂ ਪ੍ਰੀਤੀ ਉਸ ਵੇਲੇ, ਕੜਕ ਦੇ ਕੇ ਟੁੱਟ ਜੂ ਉਸ ਵੇਲੇ, ਕਿਉਂਕਿ ਵਿਦਿਆਰਥੀ ਦਾ ਆਪਣਾ ਧਰਮ ਹੀ ਨਹੀਂ ਹੈ ਬੁਰਾ ਸ਼ਬਦ ਬੋਲਣਾ, ਇਹ ਮਰਿਆਦ ਉਲਟੇ ਉਸ ਤੋਂ। ਸੋ ਇਸ ਕਰਕੇ ਟੂਟ ਪ੍ਰੀਤ ਗਈ ਬੁਰ ਬੋਲ, ਭੈੜੇ ਬੋਲ ਬੋਲਣ ਦੇ ਨਾਲ, ਬੁਰ ਨਾਮ ਭੈੜਿਆਂ ਦਾ, ਉਹਦੇ ਨਾਲ ਬੜਬੋਲੀ ਜਿਵੇਂ ਇਸਤਰੀ ਹੈ, ਟੂਟ ਪ੍ਰੀਤ ਗਈ ਬੁਰਬੋਲ, ਤੇ ਉਹ ਬੜਬੋਲੀ ਇਸਤਰੀ ਬੁਰੇ ਬੋਲ ਬੋਲ ਕੇ ਪਤੀ ਨਾਲੋਂ ਪ੍ਰੀਤੀ ਤੋੜ ਲੈਂਦੀ ਹੈ, ਟੁੱਟ ਜਾਂਦੀ ਹੈ। ਇਸੇ ਤਰ੍ਹਾਂ ਮਹਾਰਾਜ ਦੇ ਪ੍ਰਮਾਣ ਦਿੰਦੇ ਨੇ,
ਦੁਰਮਤ ਪਰ ਹਰ ਛਾਡੀ ਢੋਲ,
ਤੇ ਸੰਮੀ ਤੇ ਢੋਲਾ ਹੋਏ ਨੂੰ ਉਥੋਂ ਔਰਤਾਂ ਆਪਣੇ ਪਤੀ ਨੂੰ ਢੋਲਾ ਕਹਿਣ ਲੱਗੀਆਂ ਨੇ, ਤੇ ਇਸ ਕਰਕੇ ਉਹ ਫਿਰ ਢੋਲ ਸ਼ਬਦ ਪੁਰਾਤਨ ਸਮੇਂ ਤੋਂ ਚੱਲੇ ਆ ਰਿਹਾ। ਢੋਲ ਨਾਮ ਪਿਆਰੇ ਦਾ, ਢੋਲ ਨਾਮ ਵਜਾਉਣ ਵਾਲੇ ਦਾ ਹੁੰਦਾ, ਪਰ ਪਿਆਰੇ ਤੋਂ ਭਾਵ ਇੱਥੇ ਪਤੀ ਨੇ ਦੁਰਮਤ ਖੋਟੀ ਮਤ ਵਾਲੀ ਜਾਣ ਕੇ ਨਾ ਪਰ ਹਰ ਤਿਆਗ ਦਿੱਤੀ, ਛੱਡ ਦਿੱਤੀ। ਤੇ ਇਹ ਤਾਂ ਸੰਸਾਰ ਦੀਆਂ ਜਿਹੜੀ ਸਾਸ ਨੇ, ਸੰਸਾਰ ਦੇ ਤਾਂ ਕਈ ਵਾਰੀ ਬੇਗੁਨਾਹ ਔਰਤਾਂ ਨੂੰ ਵੀ ਛੱਡ ਦਿੰਦੇ ਆ ਜਿਹੜੇ ਕਚੱਜੇ ਪਤੀ ਨੂੰ, ਇਹ ਪ੍ਰਮਾਣ ਦਿੱਤਾ। ਪਰ ਜਿਹੜੀਆਂ ਕਚੱਜੀਆਂ ਇਸਤਰੀਆਂ ਉਹਨਾਂ ਉਨਾ ਪੱਖ ਲਿਆ ਹੈ, ਜਿਹਦਾ ਕਚੱਜਾ ਪਤੀ ਹੈ ਉਹ ਪਤਨੀ ਦੀ ਕੋਈ ਗਲਤੀ ਨਾ ਹੋਵੇ ਉਹਦੇ ਤੇ ਨਹੀਂ ਆਉਂਦੀ ਇਹ ਗੱਲ। ਪਿਆਰੇ ਪਤੀ ਨੇ ਦੁਰਮੁਖ ਖੋਟੀ ਮਤ ਜਾਣੀ, ਇਹਨੂੰ ਛੱਡ ਕੇ ਤਿਆਗ ਛੱਡੀ ਹੈ। ਫਿਰ ਇਸੇ ਪ੍ਰਕਾਰ ਜੇ
ਟੂਟ ਪ੍ਰੀਤ ਗਈ ਬੁਰ ਬੋਲ,
ਦੁਨੀਆਂ ਦੇ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਬੁਰੇ ਕਠੋਰ ਵਚਨ ਬੋਲਣੇ, ਉਹਦੇ ਕਰਕੇ ਜਗਿਆਸੂ ਰੂਪ ਇਸਤਰੀ ਦੀ ਪਤੀ ਪਰਮੇਸ਼ਰ ਨਾਲੋਂ ਪ੍ਰੀਤੀ ਟੁੱਟ ਜਾਂਦੀ ਹੈ। ਜਦੋਂ ਰੱਬ ਨੂੰ ਮਾੜੀਆਂ ਗੱਲਾਂ ਕਹਿੰਦਾ, ਰੱਬ ਨੇ ਮੇਰਾ ਆਹ ਕਰ ਦਿੱਤਾ ਕਰ ਦਿੱਤਾ। ਅੱਗੇ ਦੱਸਦੇ ਨੇ,
ਦੁਰਮਤ ਪਰ ਹਰ ਛਾਡੀ ਢੋਲ,
ਪਿਆਰੇ ਪਤੀ ਨੇ ਦੁਰਮਤ ਖੋਟੀ ਮਤ ਜਾਣੀ, ਜਾਣ ਕਰਕੇ ਨਾ ਜਗਿਆਸੂ ਰੂਪ ਇਸਤਰੀ ਨੂੰ ਉਹਨੂੰ ਫਿਰ ਪਰ ਤਿਆਗਨੇ ਯੋਗ ਜਾਣ ਕੇ ਛੱਡ ਦਿੱਤਾ। ਟੇਢੀਆਂ ਜੂਨਾਂ ਦੇ ਚ ਸੁੱਟੂ ਫਿਰ, ਇਹ ਸੱਪ ਠੂਹੇ ਬਣੋ, ਮਨੁੱਖਾ ਸਰੀਰ ਦੇ ਲਾਇਕ ਨਹੀਂ ਹੋ ਤੁਸੀਂ, ਇਹ ਛੱਡ ਦਿੱਤੀ ਹੈ। ਤੋ ਇਸ ਪ੍ਰਕਾਰ ਫਿਰ ਮਹਾਰਾਜ ਇਉਂ ਸਿੱਖਿਆ ਦਿੰਦੇ ਜਾ ਰਹੇ ਨੇ, ਪੰਡਿਤ ਸੁਣਦਾ ਜਾ ਰਿਹਾ ਹੈ ਤੇ ਹੋਰ ਵੀ ਸੰਗਤਾਂ ਜਿਹੜੀਆਂ ਸੁਣ ਰਹੀਆਂ ਨੇ।
ਟੂਟੈ ਗੰਠ ਪੜੈ ਵਿਚਾਰ,
ਤੇ ਇਹਨੂੰ ਭਾਈ ਜਿਹੜਾ ਪੜੈ ਪਾਠ ਕਰਨਾ, ਇੱਥੇ ਪੜੈ ਪਾਠ ਨਾ ਕਰ ਦਿਓ, ਇਹ ਧਿਆਨ ਕਰ ਲਓ। ਕਹਿੰਦੇ ਟੂਟੈ ਗੰਠ ਪੜੈ ਵਿਚਾਰ, ਟੁੱਟੀ ਹੋਈ ਜਿਹੜੀ ਬਾਂਹ ਦੀ, ਇਹ ਪ੍ਰਮਾਣ ਪਿੱਛੇ ਚੱਲਿਆ ਨਾ, ਪ੍ਰਕਰਨ ਚੱਲਿਆ, ਗੰਢ ਪੜੈ ਪੈ ਸਕਦੀ ਹੈ, ਪਰ ਜੇ ਕੋਈ ਕਾਰੀਗਰ ਹੱਡੀਆਂ ਦਾ ਜੋੜਨ ਵਾਲਾ ਵਿਚਾਰਵਾਨ ਸਿਆਣਾ ਗੰਢ ਪਾਉਣ ਵਾਲਾ, ਉਹ ਕਹਿੰਦਾ ਉਹ ਦੀ ਬਾਂਹ ਹੋ ਜੂ ਤੇਰੀ, ਮੁੜ ਕੇ ਫਿਕਰ ਨਾ ਕਰ ਤੂੰ, ਕਈਆਂ ਦੀਆਂ ਹੋਈਆਂ ਦੇਖੀਆਂ। ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ, ਟੁੱਟੈ ਗੰਠ ਪੜੈ ਵਿਚਾਰ, ਗੁਰੂ ਉਪਦੇਸ਼ ਜਿਹੜਾ ਹੈ ਨਾ, ਹਾਂਜੀ ਬੋਲੋ ਅੱਗੇ,
ਗੁਰਸਬਦੀ ਘਰ ਕਾਰਜ ਸਾਰ,
ਤੇ ਗੁਰੂ ਸਾਹਿਬ ਦੇ ਸਬਦੀ ਉਪਦੇਸ਼ ਦੀ ਕਮਾਈ ਕਰਨ ਵਾਲੀ ਜਿਹੜੀ ਇਸਤਰੀ ਹੈ, ਉਹ ਜਿਵੇਂ ਆਪਣੇ ਘਰ ਦੇ ਸਾਰੇ ਕਾਰਜਕ੍ਰਮਾਂ ਅਨੁਸਾਰ ਸੰਭਾਲਣ ਵਾਲੀ ਹੈ, ਕਿਉਂਕਿ ਗੁਰਮਤ ਅਨੁਸਾਰ ਜੀਵਨ ਆ ਉਹਦਾ, ਤੇ ਉਹਦੀ ਜਿਹੜੀ ਪਤੀ ਦੇ ਨਾਲੋਂ ਜੇ ਕਿਤੇ ਉਹ ਟੁੱਟ ਗਈ ਹੈ ਤਾਂ ਵਿਚਾਰਵਾਨ ਭਾਈ ਬਈ ਕੁਛ ਸਮਝੌਤਾ ਕਰਾ ਦਿੰਦੇ ਆ, ਉਹ ਮੁੜ ਕੇ ਫੇਰ ਪ੍ਰੀਤੀ ਬਣ ਜਾਂਦੀ ਹੈ ਜਾਂ ਆਪ ਮਿੰਨਤ ਕਰ ਲੈਂਦੀ ਹੈ। ਇਸੇ ਪ੍ਰਕਾਰ ਜੀ ਟੁੱਟੈ ਗੰਠ ਪੜੈ,
ਟੁੱਟੈ ਗੰਠ ਪੜੈ ਵਿਚਾਰ,
ਇਸੇ ਪ੍ਰਕਾਰ ਜਗਿਆਸੂ ਰੂਪ ਇਸਤਰੀ ਦੀ ਬਿਰਤੀ ਰੂਪ ਪਜਾਣ ਦੇ ਵਾਹਿਗੁਰੂ ਵੱਲ ਗੰਢ ਪੈ ਜਾਂਦੀ ਹੈ, ਪੈ ਸਕਦੀ ਹੈ, ਜੋੜ ਹੋ ਸਕਦਾ, ਜੇ ਟੁੱਟੇ ਤਾਂ ਲਿਹੋ ਸਾਂਟ, ਟੂਟੀ ਗੰਢ ਨਹਾਰ ਗੋਪਾਲ, ਪਰ ਜੇ ਦੇਹ ਦੀ ਹੰਗਤਾ ਮੇਟ ਕੇ, ਤੇ ਜਿਹੜਾ ਗੁਰਸ਼ਬਦ ਹੈ ਜਿਹੜਾ ਪੜ੍ਹਦੇ ਹੋਗੇ,
ਗੁਰਸ਼ਬਦੀ ਘਰ ਕਾਰਜ ਸਾਰ,
ਜੇ ਉਹ ਦੇਹ ਦੀ ਹੰਗਤਾ ਛੱਡ ਕੇ ਗੁਰ ਉਪਦੇਸ਼ ਦੀ ਵਿਚਾਰ ਪ੍ਰਾਪਤ ਉਹਨੂੰ ਹੋ ਜਾਵੇ, ਜਿਹੜੀ ਜਗਿਆਸੂ ਰੂਪ ਇਸਤਰੀ ਗੁਰਸ਼ਬਦ ਦੀ ਕਮਾਈ ਕਰਨ ਵਾਲੀ ਹੈ, ਉਹ ਵਿਕਾਰਾਂ ਤੋਂ ਬਚ ਕੇ ਸਰੂਪ ਰੂਪੀ ਘਰ ਦੀ ਪ੍ਰਾਪਤੀ ਦਾ ਕਾਰਜ ਕੰਮ ਸਾਰ ਸਵਾਰ ਕੇ ਪੂਰਾ ਕਰ ਲੈਂਦੀ ਹੈ ਜੀ। ਇਹ ਇਸੇ ਪ੍ਰਕਾਰ ਅੱਗੇ ਦੱਸ ਦੇ, ਅਤੇ
ਲਾਹਾ ਸਾਚ ਨਾ ਆਵੇ ਟੁੱਟਾ,
ਸੱਚੇ ਨਾਮ ਦਾ ਸਰੂਪ ਦਾ, ਸੱਚੇ ਨਾਮ ਦਾ ਲਾਹਾ, ਸਰੂਪ ਦੀ ਪ੍ਰਾਪਤੀ ਦਾ ਲਾਹਾ, ਲਾਹ ਪ੍ਰਾਪਤ ਹੁੰਦਾ ਹੈ, ਨਾ ਆਵੇ ਟੁੱਟਾ, ਕਦੇ ਵੀ ਵਿਕਾਰਾਂ ਦੀ ਸੰਗਤ ਕਰਕੇ, ਤੇ ਉਹ ਫਿਰ ਵਿਕਾਰਾਂ ਜਿਹੜੀ ਸੰਗਤ ਹੈ ਨਾ, ਇਹ ਘਾਟਾ ਪਾਉਣ ਵਾਲੀ ਹੈ, ਵਿਕਾਰਾਂ ਦੀ ਸੰਗਤ ਕਰਕੇ ਜਾਂ ਜੂਨਾਂ ਵਿੱਚ ਪੈਣ ਰੂਪ ਤੋਟਾ ਘਾਟਾ ਫਿਰ ਨਹੀਂ ਆਉਂਦਾ, ਨਾ ਵਿਕਾਰਾਂ ਚ ਪਊਗਾ ਨਾ ਜੂਨਾਂ ਚ ਪਊਗਾ, ਕਿਉਂਕਿ
ਤਿਰਭਵਨ ਠਾਕੁਰ ਪ੍ਰੀਤਮ ਮੋਟਾ,
ਤਿਰਭਵਨ ਤਿੰਨੇ ਭਵਨਾਂ ਦੇ ਠਾਕੁਰ ਸਵਾਮੀ ਪ੍ਰੀਤਮ ਪਿਆਰੇ ਅਕਾਲ ਪੁਰਖ ਨਾਲ ਮੋਟਾ ਵੱਡਾ ਬਹੁਤਾ ਗਾੜਾ ਪ੍ਰੇਮ ਪੈ ਜਾਂਦਾ, ਮਨ ਬਾਣੀ ਸਰੀਰ ਵੀ ਤਿੰਨਾਂ ਭਵਨਾਂ ਦਾ ਮਾਲਕ ਬਣ ਜਾਂਦਾ, ਜੋ ਮੋਟਾ ਭਾਵ ਸਾਰਿਆਂ ਦਾ ਅਧਿਸ਼ਠਾਨ ਆਸਰਾ ਰੂਪ ਪਿਆਰਾ ਪਰਮੇਸ਼ਰ ਹੈ, ਉਸ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹ ਮੋਟਾ ਵੱਡਾ ਤੇ ਪ੍ਰੀਤਮ ਪਿਆਰਾ ਪ੍ਰਭੂ ਤਿੰਨੇ ਭਵਨਾਂ ਦਾ ਠਾਕੁਰ ਮਾਲਕ ਹੈ, ਪਤੀ ਹੈ, ਬਾਕੀ ਸਾਰੀਆਂ ਉਹਦੀਆਂ ਇਸਤਰੀਆਂ ਦੀ ਨਿਆਂ ਸਮਝਣਾ, ਐਸਾ ਪਰਮੇਸ਼ਰ ਵਾਹਿਗੁਰੂ ਹੈ। ਇੱਕ ਉੱਥੇ ਸਾਧ ਸਿੰਘ ਜੀ ਅਮੈਰੀਕਾ ਦੇ ਜੀ ਗੁਰਮੁਖ ਬਹੁਤ ਬਾਣੀ ਪੜਨ ਵਾਲਾ, ਭਾਵੇਂ ਉਹ ਕਿਰਤ ਕਰਦਾ ਵਿਚਾਰਾ, ਉਹ ਗੱਲ ਵੱਖਰੀ ਹੈ, ਕਿਰਤ ਦਾ ਮਹਾਰਾਜ ਨੇ ਪਹਿਲ ਦਿੱਤੀ ਹੈ, ਤੇ ਉਹ ਇੰਨਾ ਮਸਤਾਨਾ ਹੋ ਜਾਂਦਾ, ਬੜੀ ਬਾਣੀ ਕੰਠ ਹੈ ਜੀ ਉਹ ਸਿੰਘ ਦੇ, ਬਹੁਤ ਹੀ ਕਮਾਈ ਪੰਜਾਂ ਪਿਆਰਿਆਂ ਦੇ ਵਿੱਚ ਲੱਗਦਾ ਹੈ। ਪਰ ਹੁਣ ਬਾਣੀ ਦੇ ਅਰਥਾਂ ਕੰਨੀ ਤੇ ਇਹ ਉਹਦੇ ਜਵਾਨੀ ਕੰਠ ਹੈ, ਆ ਬਾਣੀ ਜੀ ਦਾ ਪਾਠ ਚੱਲਦਾ। ਇੱਕ ਦਿਨ ਉਹ ਮੈਨੂੰ ਲੱਗ ਗਿਆ ਸੁਣਾਉਣ, ਕਹਿੰਦਾ ਜੀ ਆਹ ਜਿਹੜੀ ਤੁਕ ਹੈ ਤੇ ਵੀ ਤਿਰਭਵਨ ਠਾਕੁਰ ਪ੍ਰੀਤਮ ਮੋਟਾ, ਕਹਿੰਦਾ ਦੇਖ ਲਓ ਵੀ ਰੱਬ ਵਰਗਾ ਮੋਟਾ ਤਾਂ ਨਹੀਂ ਹੈ ਹੋਰ ਕੋਈ, ਸਭ ਤੋਂ ਵੱਡਾ ਹੈ, ਮੋਟਾ ਹੈ ਸਾਰਿਆਂ ਤੋਂ। ਮੈਂ ਕਹੂੰ ਕਿੱਧਰ ਨੂੰ ਲੈ ਜਾਂਦਾ ਤੂੰ ਅਰਥ? ਕਹਿੰਦਾ ਲਿਖਿਆ ਹੋਇਆ ਵੀ ਉਹ ਸਾਰਿਆਂ ਤੋਂ ਮੋਟਾ। ਉਹ ਮੈਂ ਕਿਹਾ ਫਿਰ ਉਹਨੂੰ ਤਾਂ ਸੂਖਮ ਤੇ ਸੂਖਮ ਵੀ ਲਿਖਿਆ, ਅਰਥ ਜਾਣਨ ਦੀ ਲੋੜ। ਮੋਟੋ ਤੋਂ ਭਾਵ ਵੱਡਾ ਹੈ, ਅਧਿਸ਼ਠਾਨ ਰੂਪ ਹੈ, ਉਹ ਨਿਰਾਕਾਰ ਸਰੂਪ ਹੈ। ਮਟਾਈ ਤਾਂ ਅਸਥੂਲ ਚੀਜ਼ ਦੀ ਹੁੰਦੀ ਹੈ, ਉਹ ਅਸੂਖਮ ਰੂਪ ਚ ਭਾਵੇ ਲੈਣਾ। ਇਸ ਕਰਕੇ ਬਾਣੀ ਦੇ ਅਰਥਾਂ ਦੀ ਲੋੜ ਹੈ। ਅੱਗੇ ਮਹਾਰਾਜ ਸਾਹਿਬ ਜੀ ਦੱਸਦੇ ਹਨ,
ਠਾਕਹ ਮਨੁਆ ਰੱਖ ਠਾਏ।
ਉਹ ਕਹਿੰਦੇ ਭਾਈ ਇਹ ਮਨੁਆ ਜਿਹੜਾ ਮਨ ਹੈ ਵਿਸ਼ਿਆਂ ਵੱਲੋਂ, ਇਹ ਵਿਸ਼ਿਆਂ ਵੱਲ ਜਾਣ ਤੋਂ ਨਾ ਇਹਨੂੰ ਰੋਕ ਕੇ ਰੱਖੋ। ਠਾਕ ਨਾਮ ਰੋਕਣ ਦਾ ਹੁੰਦਾ, ਇਹਨੂੰ ਠਾਕੋ, ਰੋਕੋ ਇਹਨੂੰ। ਕਹਿੰਦੇ ਫਲਾਣੇ ਨੇ ਵੀ ਉਹ ਮੰਤਰ ਦੇ ਨਾਲ ਠਾਕ ਦਿੱਤਾ, ਇਸ ਤਰ੍ਹਾਂ ਕਰਾਉਂਦੇ ਸੀ ਨਾ ਜੰਤਰ ਮੰਤਰ ਕਰਨ ਵਾਲੇ, ਨਿੰਦਿਆ ਕਰਨ ਤੋਂ ਠਾਕੋ ਰੋਕੋ ਇਹਨੂੰ, ਇਸ ਨੂੰ ਸਾਧ ਸੰਗਤ ਕਰਾਓ ਇਹਦੇ ਕੋਲੋਂ, ਤਾਂ ਕਿ ਸਾਧ ਸੰਗਤ ਕਰਕੇ ਅੰਤਰਮੁਖ ਬਿਰਤੀ ਕਰਕੇ, ਜਦੋਂ ਸਾਧ ਸੰਗਤ ਕਰੂਗਾ ਫਿਰ ਅੰਤਰਮੁਖ ਬਿਰਤੀ ਕਰਕੇ ਤੂਰੀਆ ਪਦ ਰੂਪੀ ਠਾਂ ਥਾਂ ਫਿਰ ਇਸ ਨੂੰ ਠਾਏ, ਉਹ ਠਾਂ ਟਿਕਾਣਾ ਪ੍ਰਾਪਤ ਹੋ ਜਾਏਗਾ। ਉਹਦੇ ਚ ਰੱਖੋ ਬਿਰਤੀ ਨੂੰ, ਉਹਦੇ ਟਿਕਾ ਕੇ ਰੱਖੋ। ਇਸ ਕਰਕੇ ਫਿਰ ਦੱਸਦੇ
ਠਹਿਕ ਮੋਈ ਅਵਗੁਣ ਪੁਸਤਾਏ।
ਤੇ ਇਸ ਨੂੰ ਫਿਰ, ਕਿਉਂਕਿ ਸ੍ਰਿਸ਼ਟੀ ਤਾਂ ਅਵਗੁਣ ਔਗੁਣ ਵਿੱਚ ਠਹਿਕ ਲੱਗ ਕੇ ਪਛਤਾਏ, ਪਛਤਾਵ ਕਰਦੀ, ਮੂਈ ਮਰ ਗਈ ਹੈ, ਪਰ ਇਸ ਨੂੰ ਗੁਰ ਉਪਦੇਸ਼ ਦੁਆਰਾ ਸ਼ੁੱਧ ਕਰਕੇ ਨਾਮ ਰੂਪੀ ਅਸਥਾਨ ਵਿੱਚ ਇਹਨੂੰ ਮਹਾਰਾਜ ਕਹਿੰਦੇ ਇਹ ਟਿਕਾ ਕੇ ਰੱਖੋ, ਰੱਖੋ ਠਾਏ ਇਹਨੂੰ, ਇਸ ਪ੍ਰਕਾਰ ਟਿਕਾ ਕੇ ਰੱਖੋ, ਪਰਮੇਸ਼ਰ ਦੇ ਚਰਨਾਂ ਦੀ ਬਿਰਤੀ ਟਿਕਾ ਕੇ ਰੱਖੋ ਜੀ।
ਠਾਕੁਰ ਏਕ ਸਬਾਈ ਨਾਰ।
ਠਾਕੁਰ ਮਾਲਕ ਪਰਮੇਸ਼ਰ ਏਕ ਇੱਕ ਹੈ, ਬਾਕੀ ਸਵਾਈ ਸਾਰੀਆਂ ਸ੍ਰਿਸ਼ਟੀ ਦੇ ਜਿੰਨੇ ਜੀਵਨ ਉਹ ਨਾਰ ਇਸਤਰੀਆਂ ਦੇ ਰੂਪ ਹਨ, ਕਿਉਂਕਿ ਮਹਾਰਾਜ ਸਾਹਿਬ ਨੇ ਬੜੇ ਪ੍ਰਮਾਣ ਦਿੱਤੇ ਹੈ ਕਿ ਠਾਕੁਰ ਏਕ ਸਬਾਈ ਨਾਰ। ਇਸ ਯੁਗ ਮੇਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ, ਆਤਮਾ ਰੂਪ ਹੋਣ ਕਰਕੇ ਸਾਰੀਆਂ ਇਸਤਰੀ ਹੈ। ਤੇ ਭਾਵੇਂ ਸੰਸਾਰ ਦੀ ਬੋਲੀ ਵਿੱਚ ਔਰਤਾਂ ਦੇ ਮੁਕਾਬਲੇ ਮਰਦਾਂ ਨੂੰ ਇਹ ਕਿਹਾ ਜਾਂਦਾ ਵੀ ਇਹ ਮਰਦ ਨੇ ਜੀ, ਇਹ ਔਰਤਾਂ ਨੇ, ਤੇ ਉਹ ਪਰ ਠਾਕੁਰ ਏਕ ਸਵਾਈ ਨਾਲ ਸਾਰੀਆਂ ਇਸਤਰੀ ਰੂਪ ਹਨ, ਆਤਮਾ ਰੂਪ ਹੋਣ ਕਰਕੇ। ਤੇ ਇਸ ਕਰਕੇ ਅੱਗੇ ਦੱਸਦੇ ਹਨ ਜੇ
ਬਹੁਤੇ ਇਸ ਕਰੇ ਕੂੜਿਆਰ।
ਜੋ ਜਗਿਆਸੂ ਰੂਪ ਇਸਤਰੀ ਬਹੁਤੇ ਅਨੇਕਾਂ ਬੇਸ ਲਿਬਾਸ ਧਾਰਨ ਕਰੇ ਕਰਦੀ ਹੈ, ਕਦੇ ਕਿਹਾ ਜਾ ਭੇਖ ਬਣਾ ਲਿਆ, ਕਦੇ ਕਿਹਾ ਜਾ ਬਣਾ ਲਿਆ, ਉਹ ਫਿਰ ਕੂੜਿਆਰ ਝੂਠ ਦੀ ਪ੍ਰਾਪਤੀ ਵਾਲੀ ਹੈ, ਉਹ ਝੂਠੀ ਹੈ। ਜੋ ਜੀਵ ਝੂਠੇ ਪਦਾਰਥਾਂ ਜਾਂ ਝੂਠ ਦੀ ਪ੍ਰਾਪਤੀ ਵਿੱਚ ਲੱਗੇ ਹੋਏ, ਉਹ ਜਨਮਾਂ ਰੂਪ ਬਹੁਤੇ ਭੇਸ ਧਾਰਨ ਕਰਦੀ ਫਿਰਦੇ ਆ ਪਾਰ, ਕਦੇ ਕਿਸੇ ਜੂਨ ਵਿੱਚ, ਕਦੇ ਕਿਸੇ, ਕਦੇ ਕੋਈ ਜੂਨ ਦਾ ਲਿਬਾਸ ਧਾਰਨ ਕਰ ਲਿਆ, ਕਦੇ ਕਿਸੇ ਦਾ ਕਰ ਲਿਆ, ਜਾਂ ਫਿਰ ਬਹੁਤੇ ਭੇਖ ਕਰਿਆ ਭੇਖਧਾਰੀ। ਇਸ ਤਰ੍ਹਾਂ ਦੇ ਹੋਰ ਵੀ ਬੜੇ ਪ੍ਰਮਾਣ ਆਉਂਦੇ ਆ। ਤੇ ਭੇਖੀ ਪ੍ਰਭੂ ਨਾ ਪਾਈਏ ਬਿਨ ਸੱਚੀ ਸਿੱਖੋ, ਉਹ ਸੱਚੀ ਸਿੱਖਿਆ ਤੋਂ ਬਿਨਾਂ ਭਲਾ ਨਹੀਂ ਹੁੰਦਾ ਹੈ, ਫਿਰਦੇ ਹਨ ਝੂਠੇ ਬੰਦੇ।
ਪਰ ਘਰ ਜਾਤੀ ਠਾਕਰ ਹਾਈ।
ਜਗਿਆਸੂ ਰੂਪ ਇਸਤਰੀ ਨੇ ਆਪਣੇ ਚਿੱਤ ਦੀ ਬਿਰਤੀ, ਪਰ ਪਰਾਏ ਘਰ ਕਿਹੜੇ? ਦੇਵੀ ਦੇਵਤੇ ਜਾਂ ਪਖੰਡੀ, ਉਹਨਾਂ ਦੀ ਉਪਾਸਨਾ ਕਰਨ ਰੂਪ ਪਰਾਏ ਘਰ ਵਿੱਚ ਜਾਤੀ ਜਾਂਦੀ, ਠਾਕ ਰੋਕ ਕੇ ਰਿਹਾਈ ਰੱਖਣਾ ਕੀਤੀ ਹੈ।
ਮਹਿਲ ਬੁਲਾਈ ਠਾਕ ਨਾ ਪਾਈ।
ਪਰਮੇਸ਼ਰ ਨੇ ਤੁਰਿਆ ਪਦ ਰੂਪੀ ਮਹਿਲ ਵਿੱਚ ਬੁਲਾਈ ਬੁਲਾ ਲਈ ਹੈ ਉਹ ਸਨਮੁਖ ਬਿਰਤੀ ਨੂੰ, ਫਿਰ ਕਿਉਂਕਿ ਉਸ ਅੰਤਰਮੁਖ ਬਿਰਤੀ ਨੂੰ ਰਾਗ ਦਵੈਸ਼ ਆਦਿਕ ਦੀ ਕੋਈ ਵੀ ਠਾਕ ਰੋਕ ਨਹੀਂ ਪਾ ਸਕਦਾ ਹੈ।
ਸ਼ਬਦ ਸਵਾਰੀ ਸੱਚ ਪਿਆਰੀ।
ਉਸਨੇ ਗੁਰੂ ਦੇ ਉਪਦੇਸ਼ ਦੁਆਰਾ ਨਾਮ ਦੀ ਕਮਾਈ ਕਰਕੇ ਆਪਣੇ ਚਿੱਤ ਦੀ ਬਿਰਤੀ ਸਵਾਰ ਲਈ ਹੈ, ਜਾਂ ਫਿਰ ਸ਼ਬਦ ਸਵਾਰੀ ਸੱਚ ਪਿਆਰੀ, ਆਸਰੀ ਸੰਪਦਾ ਦਾ ਤਿਆਗ, ਦੈਵੀ ਸੰਪਦਾ ਦੇ ਸਹਿਤ ਹੋ ਕੇ, ਦੈਵੀ ਸੰਪਦਾ ਦਾ ਅਭਿਮਾਨ ਮੇਟ ਕੇ ਚਿੱਤ ਦੀ ਬਿਰਤੀ ਸਵਾਰ ਲਈ ਹੈ। ਤੇ ਉਹ ਫਿਰ ਸੱਚ ਪਿਆਰੀ ਸੱਚੇ ਸਰੂਪ ਦੀ ਉਹ ਸੱਚ ਸੱਚ ਸਰੂਪ ਦੀ ਪ੍ਰਾਪਤੀ ਵਾਲੀ ਪਿਆਰੀ ਹੈ। ਜੋ ਗੁਰੂ ਸਾਹਿਬ ਦੇ ਸ਼ਬਦ ਦੀ ਪਿਆਰੀ ਹੈ ਉਹ ਸੱਚ ਨੇ ਸਵਾਰ ਲਈ ਹੈ। ਸੱਚੇ ਵਾਹਿਗੁਰੂ ਨੇ
ਸਾਈ ਸੁਹਾਗਣ ਠਾਕੁਰ ਧਾਰੀ,
ਉਹੀ ਸੁਹਾਗਣ ਸੁਹਾਗਵੰਤੀ ਹੋ ਜਾਂਦੀ ਹੈ ਕਿ ਉਹ ਠਾਕੁਰ ਮਾਲਕ ਪਰਮੇਸ਼ਰ ਨੇ ਆਪਣੇ ਆਸਰੇ ਧਾਰੀ ਧਾਰਨ ਕਰ ਲਈ ਹੈ। ਜੋ ਠਾਕੁਰ ਮਾਲਕ ਪਰਮੇਸ਼ਰ ਨੇ ਬ੍ਰਹਮਾਕਾਰ ਬਿਰਤੀ ਕਰਕੇ ਆਪਣੇ ਆਸਰੇ ਧਾਰਨ ਕਰ ਲਈ ਹੈ, ਭਾਵ ਆਪਣੇ ਨਾਲ ਮੇਲ ਲਈ ਹੈ, ਉਹੀ ਮਹਾਤਮਾ ਰੂਪੀ ਇਸਤਰੀ ਸੁਹਾਗਵੰਤੀ ਹੈ। ਜੇ ਸੁਹਾਗਵੰਤ ਹੈ
ਡੋਲਤ ਡੋਲਤ ਹੇ ਸਖੀ,
ਸਤਿਗੁਰੂ ਜੀ ਡੱਡੇ ਅੱਖਰ ਦੁਆਰਾ ਕਥਨ ਕਰਦੇ ਹੇ ਸਖੀ, ਕਦੇ ਕਿਸੇ ਜੂਨ ਵਿਚ ਡੋਲਤ ਡੋਲਦਿਆਂ ਭੜਕਦਿਆਂ, ਕਦੇ ਕਿਸੇ ਦੇਵੀ ਦੇਵਤਿਆਂ ਦੀ ਉਪਾਸਨਾ ਵਿਚ ਡੋਲਤ ਡੋਲਦਿਆਂ ਭੜਕਦਿਆਂ, ਕਦੇ ਜੰਗਲਾਂ ਵਿਚ ਡੋਲਦਿਆਂ ਡੋਲਦਿਆਂ ਭੜਕਦਿਆਂ ਭੜਕਦਿਆਂ, ਇਉਂ ਜੀਵਾਂ ਦੇ ਸਰੀਰ ਰੂਪੀ ਜਿਹੜੇ ਚੀਰਨ ਅੱਗੇ ਦੱਸਦੇ ਨੇ
ਫਾਟੇ ਚੀਰ ਸੀਗਾਰ,
ਸਰੀਰ ਰੂਪੀ ਚੀਰ ਵਸਤਰ ਫਾਟੇ ਫਟ ਗਏ, ਇੰਦਰੀਆਂ ਰੂਪੀ ਸਿਗਾਰ ਹੈ ਜਿਹੜਾ ਸੋਹਣੇ ਸੋਹਣਾ ਨੱਕ ਹੈ ਜੀ, ਅੱਖਾਂ ਨੇ, ਇਹ ਸਿਗਾਰ ਹੀ ਹੈ ਰੱਬ ਦਾ ਦਿੱਤਾ ਹੋਇਆ, ਇਹ ਸਿਗਾਰ ਵੀ ਨਾਸ ਹੋ ਗਏ, ਭਾਵ ਸਰੀਰ ਦੇ ਇੰਦਰੀ ਕਮਜ਼ੋਰ ਹੋ ਗਏ, ਤੇ 16 ਸਿਗਾਰ ਹੈ ਜਿਹੜੇ ਰੱਬ ਦੇ ਬਣਾਏ ਹੋਏ ਨੇ। 16 ਦੇ 16 ਸਿੰਗਾਰ ਕਿਸੇ ਸਰੀਰ ਵਿਚ ਹੁੰਦੇ ਹੈ, ਉਹ ਕਰੋੜਾਂ ਚੋਂ ਕੋਈ ਇੱਕ ਅੱਧਾ ਹੈ। ਤ੍ਰੈ ਕਾਲੇ ਦੋ ਜਲੇ ਪਤਲੇ ਪੰਜ ਪ੍ਰਕਾਰ, ਚਾਰ ਪੁਸ਼ਟ ਦੋ ਤੀਖ ਨੇ, ਇਹ 16 ਹੈ ਸਿਗਾਰ। ਤੋ ਇਸ ਪ੍ਰਕਾਰ ਇਹ ਜਿਹੜੇ ਸਿਗਾਰ ਇਹਨੇ ਸਾਰੇ ਅੰਗਾਂ ਪ੍ਰਤੰਗਾਂ ਦੇ ਉੱਤੇ ਸੁਹਾਪਣ ਦਿੱਤੀ ਹੈ, ਕਹਿੰਦੇ ਸਾਰੇ ਉਹ ਫਿਰ ਫਾਟੇ ਫਟ ਗਏ, ਇੰਦਰੀਆਂ ਰੂਪੀ ਸਿਗਾਰ ਨਾਸ ਹੋ ਗਏ, ਤੋ ਇਸ ਪ੍ਰਕਾਰ ਕਮਜ਼ੋਰ ਹੋ ਗਏ ਨੇ। ਇਸੇ ਪ੍ਰਕਾਰ ਜੀ ਡੋਲਤ ਡੋਲਤ
ਡੋਲਤ ਡੋਲਤ ਹੇ ਸਖੀ,
ਹੇ ਸਖੀ ਡੋਲਤ ਡੋਲਾਉਣ ਵਾਲੇ ਪਦਾਰਥਾਂ ਵਿਚ ਡੋਲਤ ਡੋਲਦੇ ਆ, ਸਾਧਨਾ ਰੂਪੀ ਵਸਤਰ ਫਟ ਗਏ, ਦੇ ਜਿਹੜੇ ਪੁਰਾਣਾ ਜਾਮ ਕਰਨਾ ਆਦਿ ਸ਼ਿੰਗਾਰ ਸੀ ਉਹ ਵੀ ਨਾਸ ਹੋ ਗਏ, ਤੇ ਫਾਟੇ ਚੀਰ ਬੋਲਦੇ ਜੀ
ਫਾਟੇ ਚੀਰ ਸਿੰਗਾਰ,
ਉਹਨਾਂ ਦਾ ਜਿਹੜਾ ਪੁਰਾਣਾ ਜਾਮ ਆਦਿ ਕਰਨਾ ਇਹ ਸ਼ਿੰਗਾਰ ਵੀ ਨਾਸ ਹੋ ਗਏ, ਜਾਂ ਵੈਰਾਗ ਵਿਵੇਕ ਆਦਿਕ ਸਾਧਨਾ ਰੂਪੀ ਵਸਤਰ ਫਟ ਗਏ, ਇੰਦਰਿਆਂ ਦਾ ਦਮਨ ਕਰਨ ਰੂਪ ਸ਼ਿੰਗਾਰ ਵੀ ਨਾਸ ਹੋ ਗਏ, ਜਿਨ੍ਹਾਂ ਦੇ ਅੰਤਸਕਰਨ ਰੂਪ ਵਸਤਰ ਸਿਮਰਨ ਭਜਨ ਪਰਮੇਸ਼ਰ ਵੱਲੋਂ ਤੇ ਉਹ ਫਟ ਗਏ ਹਨ, ਭਾਵ ਕੀ ਹੈ ਪ੍ਰਭੂ ਦੀ ਪ੍ਰਾਪਤੀ ਵਾਲੇ ਪ੍ਰੇਮ ਦੀ ਭਾਵਨਾ ਨਹੀਂ ਰਹੀ, ਉਹਨਾਂ ਦੇ ਬਾਹਰਲੇ ਸਾਧਨ ਸ਼ਿੰਗਾਰ ਇਹ ਵੀ ਨਾਸ ਹੋ ਗਏ, ਕਿਸੇ ਅਰਥ ਨਹੀਂ ਹਨ।
ਡਹਾਪਣ ਤਨ ਸੁਖ ਨਹੀਂ,
ਇਹ ਪਾਠ ਦੇ ਉਚਾਰਨ ਦਾ ਇੱਕ ਘੁੰਡੀ ਹੈ ਭਾਈ, ਇਹਨੂੰ ਅਧਿਕ ਨਹੀਂ ਲੱਗਣ ਦੇਣੀ, ਡਹਾਪਣ ਨਾ ਬਣ ਜਾਵੇ, ਪੋਲਾ ਪਾਠ ਰੱਖਣਾ ਤੇ ਇਹ ਉਚਾਰਨ ਅਧਿਕ ਤੋਂ ਰਹਿਤ ਹੈ, ਡਹਾਪਣ ਤਨ ਸੁਖ ਨਹੀਂ। ਇਹਦੇ ਕਈ ਅਰਥ ਹੈ, ਜਿਹੜਾ ਸਿੰਧੀ ਬੋਲੀ ਹੈ, ਸਿੰਧੀ ਬੋਲੀ ਵਿੱਚ ਤੇ ਗੁਜਰਾਤੀ ਬੋਲੀ ਵਿੱਚ, ਉਹ ਡਹਾਪਣ ਕਹਿੰਦੇ ਨੇ ਚਲਾਕੀ ਨੂੰ, ਸਿੰਧੀ ਬੋਲੀ ਦੇ ਵਿੱਚ ਤੇ ਗੁਜਰਾਤੀ ਬੋਲੀ ਵਿੱਚ, ਪਰ ਇਹਦੇ ਵਿੱਚ ਸਾਧ ਸਿੰਘ ਜੀ ਸੰਪਰਦਾਈ ਅਰਥਾਂ ਦੇ ਵਿੱਚ ਇਹਦਾ ਅਰਥ ਭਰਮਣ ਕਰਨਾ ਭੜਕਣਾ, ਦੇਸ਼ ਭਾਸ਼ਾ ਵਿੱਚ ਇਹ ਜਿਹੜਾ ਅਧਿਕ ਤੋਂ ਰਹਿਤ ਪੋਲਾ ਜਾਂ ਪਾਠ ਕਰਕੇ ਨਾ, ਤੇ ਉਹਦਾ ਅਰਥ ਭੜਕਣਾ ਹੀ ਹੈ, ਤੇ ਸਿੰਧੀ ਬੋਲੀ ਦੇ ਵਿੱਚ ਇਹ ਡਾਪਣ ਦਾ ਅਰਥ ਚਤਰਾਈ ਵੀ ਹੈ, ਤੇ ਇਸ ਦਾ ਸੰਸਕ੍ਰਿਤ ਦੇ ਵਿੱਚ ਇਸ ਦਾ ਸੜਨਾ, ਪੰਜਾਬੀ ਬੋਲੀ ਚ ਡਾਹ ਸਾੜ ਜਲਣ, ਡਾਹਪਰ ਜਲਣ ਡੰਜ, ਇਸ ਤਰ੍ਹਾਂ ਦੇ ਇਹਦੇ ਅਰਥ ਕਈ ਹੈ, ਇਹ ਔਖਾ ਪਾਤੀ ਤਾਂ ਆਪਾਂ ਨੇ ਨਿੱਕ ਵਿਚਾਰ ਕੀਤੀ ਹੈ, ਫਿਰ ਬੋਲੋ ਜੀ ਇੱਕ ਵਾਰੀ।
ਡਾਹਪਣ ਤਨ ਸੁਖ ਨਹੀਂ,
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਦੁਬਧਾ ਵਿੱਚ ਡਾਹਪਣ ਭੜਕਣੇ ਕਰਕੇ ਦੇ ਡਾਹਪਣ ਚਤਰਾਈ ਵਾਲੀਆਂ ਗੱਲਾਂ ਕਰਕੇ ਤਨ ਸਰੀਰ ਦੇ ਅੰਦਰ ਆਤਮਕ ਸੁਖ ਆਨੰਦ ਪ੍ਰਾਪਤ ਨਹੀਂ ਹੋ ਸਕਦਾ, ਇਹਨੂੰ ਸੁਖ ਨਹੀਂ ਮਿਲਣਾ ਹੈ।
ਬਿਨ ਡਰ ਵਿਨਠੀ ਡਾਰ,
ਪਰਮੇਸ਼ਰ ਦੇ ਡਰ ਭੈ ਧਾਰੇ ਤੋਂ ਬਿਨ ਬਗੈਰ ਦੁਨੀਆਂ ਦੀਆਂ ਡਾਰ ਪੰਕਤੀਆਂ ਦੀਆਂ ਪੰਕਤੀਆਂ, ਭਾਵ ਭੇਖਾਂ ਦੇ ਭੇਖ, ਬੜੀਆਂ ਬੜੀਆਂ ਜਮਾਤਾਂ ਦੀਆਂ ਜਮਾਤਾਂ ਬਿਨਠੀ ਨਾਸ ਹੋ ਗਈਆਂ ਨੇ। ਡਾਰ ਭਾਵ ਇੰਦਰੀਆਂ ਦੇ ਭੋਗਾਂ ਨੂੰ ਭੋਗਣ ਵਿੱਚ ਲੱਗ ਕੇ ਸਾਰੀ ਸ੍ਰਿਸ਼ਟੀ ਨਾਸ ਹੋ ਗਈ ਹੈ।
ਡਰਪ ਮੋਈ ਘਰ ਆਪਣੈ,
ਜੋ ਇਸਤਰੀ ਡਰਪ ਡਰ ਨੂੰ ਧਾਰ ਕੇ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਪਤੀ ਨੂੰ ਅੰਗ ਸੰਗ ਜਾਣ ਕੇ, ਉਹ ਦੁਰਮਤ ਵੱਲੋਂ, ਤੇ ਜਿਹੜੀ ਹੈ ਨਾ ਮੂਈ ਦੁਰਮਤ ਵੱਲੋਂ ਮੂਈ ਮਰ ਗਈ ਹੈ, ਭਾਵ ਇਸ ਤਰੀਕੇ ਨਾਲ ਰਹਿੰਦੀ ਹੈ ਵੀ ਕਿਤੇ ਮੈਨੂੰ ਕੋਈ ਕਲੰਕ ਨਾ ਲੱਗ ਜਾਵੇ, ਮੇਰਾ ਪਤੀ ਘਰ ਨਹੀਂ ਹੈ, ਤੇ ਭਾਵ ਜਿਸਨੇ ਖੋਟੀ ਮਤ ਛੱਡ ਦਿੱਤੀ ਹੈ ਉਹ ਫਿਰ
ਡੀਠੀ ਕੰਤ ਸੁਜਾਨ,
ਉਸ ਚੱਲ ਸੁਜਾਨ ਜਿਹੜੀ ਹੈ ਨਾ, ਮਤਲਬ ਉਸ ਨੂੰ ਸੁਜਾਨ ਜਾਣ, ਸੁਜਾਨ ਚਤਰ ਕੰਤਪਤੀ ਨੇ ਮਿਹਰ ਦੀ ਨਿਗਾਹ ਨਾਲ ਲੀਠੀ ਦੇਖਣਾ ਕੀਤਾ, ਉਹਦਾ ਚਾਲ ਚੱਲਣ ਦੇਖ ਕੇ, ਉਹਦੇ ਕਰਤਬ ਦੇਖ ਕੇ, ਤੇ ਉਸਨੇ ਪਤੀ ਨੇ ਫਿਰ ਵੇਖ ਲਿਆ ਵੀ ਇਹ ਪਤੀਵਰਤਾ ਧਰਮ ਵਿੱਚ ਪੂਰੀ ਹੈ, ਇਹ ਮੇਰੀ ਗੈਰ ਹਾਜ਼ਰੀ ਸੱਤ ਧਰਮ ਰੱਖਿਆ ਇਸਨੇ, ਉਹਦਾ ਸਨੇਹ ਹੋ ਜਾਂਦਾ ਉਹਦੇ ਨਾਲ। ਡੀਠੀ ਕੰਤ ਸੁਜਾਨ ਬੋਲਦੀ ਸੀ, ਦੁਬਾਰੇ ਸਾਰੀ ਬੋਲਦੋ ਜੀ, ਦੁਬਾਰੇ ਫਿਰ ਬੋਲੋ।
ਦਰਪ ਮੂਈ ਘਰ ਆਪਣੇ ਡੀਠੀ ਕੰਤ ਸੁਜਾਨ।
ਇਸੇ ਪ੍ਰਕਾਰ ਜਿਹੜੇ ਜਗਿਆਸੂ ਰੂਪ ਇਸਤਰੀ ਬੁਰੇ ਸੰਕਲਪਾਂ ਵੱਲੋਂ ਡਰਪ ਡਰ ਕੇ ਆਪਣੇ ਅੰਤਸਕਰਨ ਰੂਪੀ ਘਰ ਦੇ ਅੰਤਰਮੁਖ ਬਿਰਤੀ ਭਾਵ ਉਹਦੇ ਵੱਲੋਂ ਮੂਈ ਮਰ ਗਈ ਹੈ, ਅੰਤਰਮੁਖ ਬਿਰਤੀ ਕਰ ਲਈ ਹੈ ਤੇ ਸੰਕਲਪਾਂ ਵਿਕਲਪਾਂ ਵੱਲੋਂ ਮੂਈ, ਸੰਕਲਪੋ ਵਿਕਲਪ ਉਹੀ ਮਨਾ, ਇਹ ਮਨ ਦਾ ਮਰਨਾ ਹੈ, ਅਖੰਡਾਕਾਰ ਬਿਰਤੀ ਹੋ ਗਈ, ਸ਼ਬਦ ਜੁੜ ਗਈ। ਉਸ ਵੱਲ ਸੁਜਾਨ ਅੰਤਰਜਾਮੀ, ਸੁਜਾਨ ਸ੍ਰੇਸ਼ ਜਾਣਕਾਰੀ ਰੱਖਣ ਵਾਲਾ ਅੰਤਰਜਾਮੀ ਕੰਤ ਪਤੀ ਪਰਮੇਸ਼ਰ ਹੈ, ਫਿਰ ਕਿਰਪਾ ਦੀ ਦ੍ਰਿਸ਼ਟੀ ਨਾਲ ਵੇਖਦਾ, ਕਹਿੰਦਾ ਵੀ ਹੁਣ ਠੀਕ ਹੈ। ਉਹ ਗਿਆਨਵਾਨ ਹੋ ਕੇ ਅੰਤਰਜਾਮੀ ਪਤੀ ਪਰਮੇਸ਼ਰ ਦੇ ਸਰੂਪ ਤਾਈ ਦੇਖਣਾ ਕਰਦੀ ਹੈ, ਜਗਿਆਸ ਰੂਪ ਇਸਤਰੀ, ਐਸਾ ਵੀ ਇਸਦਾ ਭਾਵ ਹੈ।
ਡਰ ਰਾਖਿਆ ਗੁਰ ਆਪਣੇ,
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਜਿਸਨੇ ਆਪਣੇ ਗੁਰ ਸਤਿਗੁਰਾਂ ਦੇ ਡਰ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ, ਤੇ ਗੁਰੂ ਸਾਹਿਬ ਨੇ ਮੈਨੂੰ ਰਹਿਤ ਦਿੱਤੀ ਹੈ, ਕਲਗੀਧਰ ਪਾਤਸ਼ਾਹ ਨੇ ਸਰਬੰਸ ਵਾਰ ਕੇ ਆਪਣੇ ਪੁੱਤਰ ਵਾਰ ਕੇ ਸਾਨੂੰ ਪੁੱਤਰ ਵਾਲਾ, ਉਹਦੀ ਲਾਜ ਰੱਖਣੀ, ਡਰ ਰੱਖਣਾ ਗੁਰਾਂ ਦੁਆਰਾ ਹਰੀ ਪਰਮੇਸ਼ਰ ਵਾਹਿਗੁਰੂ ਦਾ ਆਪਣੇ ਹਿਰਦੇ ਦੇ ਵਿੱਚ ਭੈ ਧਾਰਨ ਕਰਕੇ ਰੱਖਣਾ, ਤੇ ਉਹਦੇ ਤਾਂ ਫਿਰ
ਨਿਰਭਉ ਨਾਮ ਵਖਾਣ,
ਉਸਨੇ ਹੀ ਨਿਰਭਉ ਡਰ ਤੋਂ ਰਹਿਤ ਪਰਮੇਸ਼ਰ ਦੇ ਨਾਂ ਨੂੰ ਵਖਾਣ ਕਥਨ ਕੀਤਾ ਹੈ, ਜਿਸ ਦੇ ਸਤਿਗੁਰੂ ਜੀ ਆਪਣੇ ਬਣੇ ਨੇ। ਡਰ ਰੱਖਿਆ ਗੁਰ ਆਪਣੇ, ਗੁਰ ਆਪਣੇ ਤੇ ਅਰਥ ਹੈ ਇਹਦਾ ਗੁਰ ਆਪਣੇ, ਜਿਸ ਦੇ ਸਤਿਗੁਰੂ ਆਪਣੇ ਬਣ ਗਏ ਨੇ, ਉਹਨਾਂ ਨੂੰ ਸਾਧ ਸਿੰਘ ਜੀ ਜਮਾਂ ਦੇ ਡਰ ਵੱਲੋਂ, ਜੰਮਣ ਮਰਨ ਦੇ ਡਰ ਵੱਲੋਂ ਰੱਖਿਆ, ਰੱਖਿਆ ਕੀਤੀ, ਜੰਮਣ ਮਰਨ ਤੋਂ ਜਿਹੜਾ ਡਰ ਸੀ ਖਤਮ ਹੋ ਗਿਆ। ਤੇ ਪ੍ਰਸ਼ਨ, ਉਹ ਡਰ ਕਿਵੇਂ ਰੱਖ ਲਿਆ ਹੈ ਜੀ? ਕਹਿੰਦੇ ਨਿਰਭਉ ਨਾ ਬੋਲਦੇ ਜੀ, ਨਿਰਭਉ ਨੂੰ,
ਨਿਰਭਉ ਨਾਮ ਖਾਣ,
ਇਹ ਕਹਿੰਦੇ ਰੱਖਿਆ ਹੈ ਗੁਰਾਂ ਨੇ ਨਿਰਭਉ ਪਰਮੇਸ਼ਰ ਦੇ ਨਾਮ ਨੂੰ ਕਥਨ ਕੀਤਾ, ਡਰ ਤੋਂ ਰਹਿਤ ਹੋ ਗਏ, ਉਹਦੇ ਨਾਲ ਗੁਰਾਂ ਤੋਂ ਬਗੈਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ, ਤੇ ਇਸ ਕਰਕੇ ਨਾ ਭੈਰ ਤੋਂ ਰਹਿ ਤਾਂ ਕਿਵੇਂ ਹੋ ਜੂਗਾ, ਨਿਰਭਉ ਨਾਮ ਵਖਾਣ। ਨਿਰਭਉ ਜਪੈ ਸਗਲ ਭਉ ਮਿਟੈ, ਨਾਮ ਦੁਆਰਾ ਨਿਰਭਉ ਹੋ ਜਾਂਦਾ ਜਿਹੜਾ ਨਿਰਭਉ ਨੂੰ ਜਪਦਾ ਹੈ। ਹੁਣ ਗੁਰਾਂ ਤੋਂ ਬਗੈਰ ਪ੍ਰਾਪਤੀ ਨਹੀਂ ਹੁੰਦੀ, ਇਹਦੇ ਉੱਤੇ ਦ੍ਰਿਸ਼ਟਾਂਤ ਦਿੰਦਿਆਂ ਸਤਿਗੁਰੂ ਕਥਨ ਕਰਦੇ ਹਨ,
ਡੂਗਰ ਆਸ ਤਿਖਾ ਘਣੀ,
ਜਿਵੇਂ ਕਿਸੇ ਮਨੁੱਖ ਦਾ ਡੂਗਰ ਪਰਬਤ ਦੇ ਉੱਤੇ ਵਾਸ ਨਿਵਾਸ ਹੋਵੇ, ਤੁਰਦਿਆਂ ਤੁਰਦਿਆਂ ਪਾਣੀ ਦੀ ਘਣੀ ਬਹੁਤ ਹੀ ਤਿਖਾ ਪਿਆਸ ਲੱਗ ਜਾਵੇ, ਜਾਂ ਜਦੋਂ ਤੱਕ ਉਹ ਪਾਣੀ ਜਿਹੜਾ ਹੈ ਨਾ, ਡੂਗਰ ਵਾਸ ਤਿਖਾ ਕਣੀ, ਜਬ ਦੇਖਾ ਬੋਲੋ ਜੀ,
ਜਬ ਦੇਖਾ ਨਹੀਂ ਦੂਰ,
ਜਦੋਂ ਬਹੁਤੀ ਤਿਖਾ ਲੱਗੀ ਹੈ ਨਾ, ਕਣੀ ਬਹੁਤੀ ਲੱਗੀ ਹੈ, ਜਬ ਜਦੋਂ ਤੱਕ ਉਹ ਪਾਣੀ ਦੇਖਾ ਵੇਖਦਾ ਨਹੀਂ ਹੈ, ਤਦ ਤੱਕ ਪਾਣੀ ਦੂਰ ਹੁੰਦਾ ਹੈ, ਵੀ ਪਤਾ ਨਹੀਂ ਕਿੰਨੀ ਦੂਰ ਦੂਰ ਹੈ, ਜਬ ਦੇਖਾ ਨਹੀਂ, ਜਦੋਂ ਦੇਖਿਆ ਨਹੀਂ, ਇਹ ਅਰਥ ਵਾਸਤੇ ਨਹੀਂ ਤਾਂ ਜਬ ਦੇਖਾ ਇੱਥੇ ਜਮਕੀ ਹੈ, ਜਬ ਦੇਖਾ ਨਹੀਂ ਦੂਰ, ਉਹ ਲੱਗਦਾ ਵੀ ਪਾਣੀ ਬਹੁਤ ਦੂਰ ਹੈ, ਤਾਂ ਇਸ ਕਰਕੇ ਪਾਣੀ ਦੂਰ ਦੇਦਾ। ਜਿਸ ਵੇਲੇ ਜਾਣਕਾਰ ਪੁਰਖ ਨੇ ਦੱਸਿਆ ਕਿ ਪਾਣੀ ਤਾਂ ਭਾਈ ਇੱਥੇ ਤੇਰੀ ਨੇੜੀ ਹੈ, ਜਦੋਂ ਇਹ ਸ਼ਬਦ ਕਿਹਾ ਉਸਨੇ,
ਤਿਖਾ ਨਿਵਾਰੀ ਸ਼ਬਦ ਮੰਨ,
ਜਾਂ ਉਸਨੇ ਸਾਧ ਸਿੰਘ ਜੀ ਸ਼ਬਦ ਨੂੰ ਮੰਨ ਲਿਆ, ਸ਼ਬਦ ਮੰਨ ਕਿ ਪਾਣੀ ਇੱਥੇ ਨੇੜੇ ਹੀ ਆ, ਤੁਰ ਪਿਆ ਉਧਰ ਨੂੰ, ਉਹ ਪਿਆਸਾ ਪੁਰਖ ਤੁਰ ਪੈਂਦਾ ਤੇ ਪਾਣੀ ਨੇੜੇ ਹੀ ਹੈ ਤੇ ਨਾ ਹੀ ਦੂਰ, ਤੇ ਜਦੋਂ ਉਹਨੇ ਦੱਸਦਾ ਫਿਰ ਕਹਿੰਦੇ ਦੂਰ ਨਹੀਂ ਹੈ ਪਾਣੀ, ਸ਼ਬਦ ਉਹਨੇ ਦੱਸ ਦਿੱਤਾ ਇਹ ਵੀ ਪਾਣੀ ਤੇਰੇ ਨੇੜੇ ਹੈ, ਉਹ ਫਿਰ ਉਹਦੇ ਤਿਖਾ ਨਿਵਾਰੀ ਸ਼ਬਦ ਮੰਨ, ਉਹ ਸ਼ਬਦ ਨੂੰ ਮੰਨ ਕੇ ਤੁਰ ਪਿਆ ਉਧਰ ਨੂੰ ਅੱਗੇ ਚੱਲ ਕਰਕੇ,
ਅੰਮ੍ਰਿਤ ਪੀਆ ਭਰਪੂਰ,
ਉਹ ਫਿਰ ਪਾਣੀ ਕੋਲ ਜਾ ਕੇ ਅੰਮ੍ਰਿਤ ਰੂਪ ਪਾਣੀ ਨੂੰ ਪੀਆ ਪੀਤਾ ਤੇ ਫਿਰ ਉਹ ਤਿਖਾ ਨਿਵਾਰੀ ਪਿਆਸ ਨਿਵਰਤ ਹੋ ਗਈ ਹੈ। ਇਸੇ ਪ੍ਰਕਾਰ ਜੇ
ਡੂਗਰ ਆਸ ਤਿਖਾ ਘਣੀ,
ਇਸੇ ਤਰ੍ਹਾਂ ਜੀਵ ਦਾ ਕਾਮ ਕ੍ਰੋਧ ਰੂਪੀ ਡੂਗਰ ਪਹਾੜਾਂ ਦੇ ਉੱਤੇ ਵਾਸਾ ਹੋ ਰਿਹਾ, ਜੀਵ ਨੂੰ ਪਦਾਰਥਾਂ ਦੀ ਪਿਆਸ, ਤ੍ਰਿਸ਼ਨਾ ਰੂਪ ਜਿਹੜੀ ਨਾ ਘਣੀ ਬਹੁਤੀ ਪਿਆਸ ਲੱਗੀ ਹੋਈ ਹੈ, ਵਿਸ਼ੇ ਭੋਗਣ ਦੀ ਬਹੁਤੀ ਉਹ ਪਿਆਸ ਲੱਗੀ ਹੋਈ ਹੈ। ਜਦੋਂ ਜੀਵ ਨੇ ਕਾਮੀ ਕ੍ਰੋਧੀ ਪੁਰਖਾਂ ਦੀ ਕੁਸੰਗਤ ਛੱਡ ਕੇ ਸਾਧ ਸੰਜੀ, ਕਿਉਂਕਿ ਇਹ ਤਾਂ ਕੁਸੰਗਤ ਤਾਂ ਛੱਡਣੀ ਪੈਣੀ ਹੈ, ਇਹ ਡੂਗਰ ਵਾਸ ਦੇਖਾ ਕਣੀ ਅੱਗੇ ਬੋਲਦੀ ਜਬ ਦੇਖ
ਜਬ ਦੇਖਾ ਨਹੀਂ ਦੂਰ
ਤੇ ਜਦੋਂ ਕਾਮੀ ਕ੍ਰੋਧੀ ਪੁਰਖਾਂ ਦੀ ਸੰਗਤ ਛੱਡ ਕੇ ਨਿਮਰਤਾ ਦੇ ਸਹਿਤ ਸਤਸੰਗਤ ਵਿੱਚ ਜਾ ਕੇ ਵੇਖਣਾ ਕੀਤਾ ਤੇ ਸਾਰੀਆਂ ਤ੍ਰੇਹਾਂ ਨੂੰ ਮੇਟਣ ਵਾਲਾ ਅੱਗੇ ਦੱਸਦੇ
ਨਿਵਾਰੀ ਸ਼ਬਦ ਮੰਨ
ਉਹਨਾਂ ਨੇ ਸ਼ਬਦ ਮੰਨ ਲਿਆ ਗੁਰੂ ਦਾ ਸੰਗਤ ਦੇ ਵਿੱਚ ਜੋ ਵਿਚਾਰ ਹੋ ਰਹੀ ਹੈ ਫਿਰ ਤ੍ਰੇਹ ਨੂੰ ਮੇਟਣ ਵਾਲਾ ਅੰਮ੍ਰਿਤ ਪੀਆ ਬੁੱਧ
ਅੰਮ੍ਰਿਤ ਪੀਆ ਭਰਪੂਰ
ਤੇ ਫਿਰ ਤ੍ਰੇਹ ਨੂੰ ਮੇਟਣ ਵਾਲਾ ਅੰਮ੍ਰਿਤ ਨਾਮ ਮਿਲ ਗਿਆ ਉਹਨਾਂ ਨੂੰ ਜਾਂ ਪੰਜੇ ਕੋਸ਼ਾਂ ਰੂਪ ਪਹਾੜਾਂ ਦੇ ਥੱਲੇ ਆ ਕੇ ਨਿਮਰਤਾ ਸਹਿਤ ਅੰਤਰਮੁਖ ਬਿਰਤੀ ਕਰਕੇ ਦੇਖਿਆ ਤਾਂ ਬ੍ਰਹਮਾਨੰਦ ਰੂਪੀ ਪਾਣੀ ਦੂਰ ਨਹੀਂ ਸੀ ਹਿਰਦੇ ਦੇ ਅੰਦਰੋਂ ਹੀ ਹੈ ਉਥੋਂ ਹੀ ਪ੍ਰਾਪਤ ਹੋ ਗਿਆ ਇਉਂ ਗੁਰੂ ਦਾ ਸ਼ਬਦ ਉਪਦੇਸ਼ ਮਨ ਮੰਨਣ ਕਰਕੇ ਜਨਮਾਂ ਜਨਮਾਤਰਾਂ ਦੀ ਤ੍ਰਿਸ਼ਨਾ ਰੂਪੀ ਤ੍ਰੇਹ ਨਿਵਰਤ ਹੋ ਜਾਂਦੀ ਹੈ ਸ਼ਬਦ ਬ੍ਰਹਮ ਦੇ ਮਨ ਮੰਨਣ ਕਰਨ ਵਿੱਚ ਜੁੜਨੇ ਕਰਕੇ ਤ੍ਰਿਸ਼ਨਾ ਰੂਪੀ ਤ੍ਰੇਹ ਨਿਵਰਤ ਹੋ ਜਾਂਦੀ ਹੈ ਜਦ ਗੁਰਾਂ ਦੁਆਰਾ ਅੰਮ੍ਰਿਤ ਜਾਂ ਬ੍ਰਹਮਾਨੰਦ ਰੂਪੀ ਅੰਮ੍ਰਿਤ ਪੀਆ ਪੀਣਾ ਕੀਤਾ ਤਾਂ ਪਰਮੇਸ਼ੁਰ ਸਾਰੇ ਭਰਪੂਰ ਵਿਆਪਕ ਦੇਖ ਲਿਆ ਪਰਿਪੂਰਨ ਦੇਖ ਲਿਆ ਹੈ
ਦੇਹ ਦੇਹ ਆਖੇ ਸਭ ਕੋਈ
ਸਾਰੇ ਕੋਈ ਇਹੋ ਆਖਦੇ ਹੈ ਮੈਨੂੰ ਸੁਖ ਦੇਹ ਦਿਓ ਮੇਰੇ ਤਾਈ ਤੇ ਦੁੱਖ ਦੀ ਨਿਵਿਰਤੀ ਦੇਹੋ ਦੇਣਾ ਕਰੋ ਦੁੱਖ ਦੀ ਨਿਵਿਰਤੀ ਸੁਖ ਦੀ ਸੁਖ ਦਿਓ ਜੀ ਦੁੱਖ ਨਿਵਿਰਤ ਕਰ ਦਿਓ ਜੀ ਮੇਰੇ ਤਾਈ ਨਾਮ ਦਿਓ ਮੇਰੇ ਤਾਈ ਮੁਕਤੀ ਦਿਓ ਮੇਰੇ ਤਾਈ ਪਦਾਰਥ ਦਿਓ ਮੇਰੇ ਤਾਈ ਸਰੀਰ ਦੀ ਅਰੋਗਤਾ ਦਿਓ ਇਹ ਸਾਰਾ ਕੁਛ ਕਹਿ ਰਹੇ ਨੇ ਜੀਵ
ਜੈ ਭਾਵੈ ਤੈ ਦੀ
ਪਰ ਜਿਸ ਦੀ ਭਾਵੈ ਭਾਵਨਾ ਪਰਮੇਸ਼ੁਰ ਵੇਖਦਾ ਵੀ ਸੱਚੀ ਭਾਵਨਾ ਹੋ ਗਈ ਜਿਸ ਦੀ ਸ਼ਰਧਾ ਸੱਚੀ ਵੇਖਦਾ ਜਿਹਦੀ ਸ਼ਰਧਾ ਭਾ ਜਾਂਦੀ ਹੈ ਉਸ ਨੂੰ ਵਾਹਿਗੁਰੂ ਸਭ ਕੁਛ ਬਖਸ਼ ਦਿੰਦਾ ਪਰ ਉਹ ਪਰਮੇਸ਼ੁਰ ਦਾ ਇਹ ਨੇਮ ਬਣਾਇਆ ਹੋਇਆ ਹੈ ਉਹ ਕੀ ਹੈ
ਗੁਰੂ ਦੁਆਰਾ ਦੇਵਸੀ
ਬਈ ਦੰਦਾ ਤਾਂ ਹੈ ਪਰ ਗੁਰੂ ਦੁਆਰਾ ਦੰਦਾ ਹੈ ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਬੇਨਤੀਆਂ ਕਰਦੇ ਹਾਂ ਫਿਰ ਪਰਮੇਸ਼ੁਰ ਸਾਹਿਬ ਜੀ ਅਕਾਲ ਪੁਰਖ ਦਿੰਦਾ ਅਕਾਲ ਪੁਰਖ ਦਾ ਸਰੂਪ ਹੈ ਗੁਰੂ ਉਹ ਗੁਰਾਂ ਦੁਆਰਾ ਅੰਮ੍ਰਿਤ ਦੀ ਦਾਤ ਦੇਵਸੀ ਦਿੰਦਾ ਗੁਰੂ ਦੁਆਰਾ ਦੇਵਸੀ ਫਿਰ ਉਹ ਜਦੋਂ ਕਿਰਪਾ ਕਰਦਾ ਹੈ
ਦਿਖਾ ਨਿਵਾਰੈ ਸੋਇ
ਉਹ ਨਾਮ ਅੰਮ੍ਰਿਤ ਜਨਮਾਂ ਜਨਮਾਤਰਾਂ ਦੀ ਨਾਮ ਅੰਮ੍ਰਿਤ ਦੇ ਕੇ ਤ੍ਰਿਸ਼ਨਾ ਤ੍ਰੇ ਉਹ ਨਿਵਾਰੈ ਨਿਵਿਰਤ ਕਰ ਦਿੰਦਾ ਹੈ ਐਸੀ ਕਿਰਪਾ ਕਰਦਾ
ਢੰਡੋਲਤ ਢੂਡਤ ਹਾ ਫੇਰੇ
ਢੰਡੋਤ ਖੋਜਣ ਵਾਲੀ ਹੋ ਕੇ ਵੇਦਾਂ ਸ਼ਾਸਤਰਾਂ ਢੂੰਡ ਖੋਜਦੀ ਹੋ ਮੈਂ ਫਿਰੀ ਫਿਰਦੀ ਰਹੀ ਹਾਂ ਹੋ ਹੰਗਤਾ ਦੇ ਸਹਿਤ ਭਾਲਦੀ ਰਹੀ ਮੈਂ ਕੀ ਵੇਖਿਆ ਉਹ ਅੱਗੇ ਦੱਸਦੇ ਹੈ
ਟਹਿ ਟਹਿ ਪਵਨ ਕਰਾਰ
ਕੀ ਵੇਖਿਆ ਜੋ ਬਰ ਲੈ ਕੇ ਦੁਨੀਆਂ ਵਿੱਚ ਵੱਡੇ ਵੱਡੇ ਹਰਨਾਕਸ਼ ਵਰਗੇ ਰਾਵਣ ਵਰਗੇ ਕੰਸ ਵਰਗੇ ਜਿਹੜੇ ਕਹਿੰਦੇ ਸੀ ਅਸੀਂ ਮਰਨਾ ਹੀ ਨਹੀਂ ਹੈ ਉਹ ਰਾਵਣ ਵਰਗੇ ਉਹ ਫਿਰ ਕੀ ਹੋਇਆ ਟਹਿ ਟਹਿ ਪਵਨ
ਟਹਿ ਟਹਿ ਪਵਨ ਕਰਾਰ
ਉਹ ਵੱਡੇ ਵੱਡੇ ਰਾਵਣ ਵਾਲੇ ਕਿਨਾਰੇ ਸੀ ਜਿਹੜੇ ਜਿਹਨੇ ਕਿਨਾਰਾ ਹੁੰਦਾ ਜਿਵੇਂ ਨਦੀ ਦਾ ਤੇ ਕਿਨਾਰਾ ਢਾ ਦਿੰਦੀ ਹੈ ਨਦੀ ਛੱਡਦੀ ਨੀ ਕਈ ਵਾਰ ਉਹ ਬੜੇ ਕਰਾਰੇ ਮਤਲਬ ਜਿਹੜੇ ਸੀ ਕਰਾਰੇ ਕਿਨਾਰੇ ਬਣੇ ਹੋਏ ਸੀ ਵੀ ਅਸੀਂ ਕਦੇ ਮਰਨਾ ਨਹੀਂ ਉਹ ਵੀ ਢਹਿ ਟਹਿ ਪਵਨ ਢਹਿ ਟਹਿ ਕੇ ਮੌਤ ਰੂਪੀ ਨਦੀ ਦੇ ਵਿੱਚ ਪਵਨ ਡਿੱਗ ਪਏ ਕਿਨਾਰਾ ਡਿੱਗ ਕੇ ਜਾਂਦਾ ਹੀ ਨਦੀ ਦੇ ਵਿੱਚ ਮਿੱਟੀ ਡਿੱਗ ਕੇ ਕਿਨਾਰੇ ਤੋਂ ਉਹ ਕਾਲ ਦੀ ਨਦੀ ਚ ਡਿੱਗ ਪਏ ਬੜੇ ਬੜੇ ਕਿਨਾਰੇ ਭਾਵ ਤਾਕਤਵਰ ਸਰੀਰਾਂ ਵਾਲੇ ਕਾਲ ਰੂਪੀ ਨਦੀ ਪੈ ਕੇ ਡਿੱਗ ਪਏ ਉਹਨਾਂ ਦੀ ਬਾਤ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਾਵਨ ਬਚਨ ਕਿਹਾ ਬੜਾ ਸੁੰਦਰ ਬਚਨ ਢੁਕਦਾ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਫਰਮਾਨ ਕਰਦੇ ਕਹਿੰਦੇ ਰਾਵਣ ਸੇ ਮਹਿ ਰਾਵਣ ਸੇ ਕਟ ਕਾਨੋ ਸੇ ਪਲ ਬੀਚ ਪਛਾਰੇ ਬਾਰਦ ਨਾਦ ਅਕੰਪਨ ਸੇ ਜਗ ਜੰਗ ਜੁਰੇ ਜਿਨ ਸਿਉ ਜਮਹਾਰੇ ਕੁੰਭ ਅਕੁੰਭ ਸੇ ਜੀਤ ਸਵੈ ਜਗ ਸਾਤ ਹੂੰ ਸਿੰਧ ਹਥਿਆਰ ਪਖਾਰੇ ਜੇ ਦੇ ਹੋਤੇ ਅਕਟੇ ਬਿਗਟੇ ਸੋ ਕਟੇ ਕਰ ਕਾਲ ਕਿਰਪਾਨ ਕੇ ਮਾਰੇ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਸੋ ਇਸ ਕਰਕੇ ਉਹ ਵੀ ਐਂਦੇ ਕਾਲ ਦੀ ਨਦੀ ਚ ਢਹਿ ਪਏ ਹਨ ਬਚਿਆ ਕੋਈ ਨਹੀਂ ਹੈ ਜੇ
ਭਾਰੇ ਢਹਿ ਤੇ ਢਹਿ ਪਏ
ਜਿਹੜੇ ਪਾਪਾਂ ਕਰਕੇ ਭਾਰੇ ਤੇ ਆਪਣੇ ਤੋਂ ਕਮਜ਼ੋਰ ਲੋਕਾਂ ਨੂੰ ਢਾਉਂਦੇ ਹੀ ਫਿਰਦੇ ਸੀ ਤੇ ਆਪਣੇ ਆਪ ਨੂੰ ਵੱਡਾ ਮੰਨਦੇ ਸੀ ਢਾਉਂਦੇ ਨਾਸ ਕਰਦੇ ਸੀ ਗਰੀਬਾਂ ਨੂੰ ਉਹ ਅੰਤ ਨੂੰ ਕਾਲ ਦੇ ਅੱਗੇ ਫਿਰ ਢਹਿ ਪਏ ਡਿੱਗ ਪਏ ਪਾਪਾਂ ਕਰਕੇ ਭਾਰੇ ਪੁਰਸ਼ ਢਹਿੰਦੇ ਢਹਿੰਦੇ ਜਮਦੂਤਾਂ ਦੇ ਅੱਗੇ ਡਿੱਗ ਪਏ ਪਾਪਾਂ ਤੋਂ ਰਹਿਤ ਹੋਣ ਕਰਕੇ ਜਿਹੜੇ ਹੌਲੇ ਸਨ, ਹੌਲੇ
ਨਿਕਸੇ ਪਾਰ,
ਜਿਹੜੇ ਪਾਪਾਂ ਤੋਂ ਹੌਲੇ ਸੀ, ਹਲਕੇ ਸੀ, ਪੁੰਨੀ ਪੁਰਖ, ਉਹ ਸੰਸਾਰ ਸਮੁੰਦਰ ਤੋਂ ਨਿਕਸੇ ਨਿਕਲ ਗਏ, ਬਹਿਤਰ ਦੀ ਨਦੀ ਤੋਂ ਤਰ ਗਏ, ਮੁਕਤ ਰੂਪ ਕਿਨਾਰੇ ਤੇ ਪਹੁੰਚ ਗਏ। ਜਿਹੜੇ ਹੰਕਾਰ ਰੂਪ ਭਾਰੇ ਢਹਿਤੇ ਢਹਿ ਪਏ, ਜਿਹੜੇ ਹੰਕਾਰ ਰੂਪ ਭਾਰ ਕਰਕੇ ਹਰਨਾਕਸ਼ ਵਰਗੇ ਪ੍ਰਹਲਾਦ ਆਦਿ ਭਗਤਾਂ ਨੂੰ ਢਾਉਣ ਭਾਵ ਨਾਸ ਕਰਨ ਵਾਲੇ ਸੀ ਨਾ, ਤੇ ਉਹ ਫਿਰ ਖੁਦ ਹੀ ਢਹਿ ਪਏ। ਪ੍ਰਹਲਾਦ ਵਰਗੇ ਜਿਹੜੇ ਹੌਲੇ ਸੀ, ਹੌਲੇ ਨਿਕਸੇ ਪਾਰ, ਉਹ ਪਾਰ ਲੰਘ ਗਏ। ਪ੍ਰਹਲਾਦ ਆਪ ਵੀ ਤਰਿਆ, ਇੱਕੀ ਕੁਲਾਂ ਵੀ ਤਾਰ ਲਈਆਂ, ਮੁਕਤ ਰੂਪ ਕਿਨਾਰ ਦੇ ਚਲੇ ਗਏ। ਤੇ ਜਿਹੜੇ ਜੀਵ ਕਾਮਨਾ ਦੇ ਸਹਿਤ ਭਾਰੇ ਨੇ, ਉਹ ਕਾਮਨਾ ਦੀ ਪ੍ਰਾਪਤੀ ਵਿੱਚ ਡਿੱਗ ਕੇ ਰਹਿ ਜਾਂਦੇ ਨੇ, ਭਾਵ ਪਰਮੇਸ਼ੁਰ ਨੂੰ ਨਹੀਂ ਪਾ ਸਕਦੇ। ਹੌਲੇ ਨਿਕਸੇ ਪਾਰ, ਜਿਹੜੇ ਨਿਸ਼ਕਾਮ ਕੰਮ ਜਿਹੜੇ ਕਰਮ ਕਰਦੇ ਹੈ, ਉਹ ਹੌਲਾਪਣ ਹੈ, ਹਲਕਾਪਣ, ਭਾਵ ਕੀ ਹੈ, ਪਾਪਾਂ ਦਾ ਬੋਝ ਹੀ ਨਹੀਂ ਹੈ ਉਹਨਾਂ ਨੂੰ, ਉਹ ਸੰਸਾਰ ਸਮੁੰਦਰ ਵਿੱਚ ਨਿਕਲ ਗਏ, ਮੁਕਤੀ ਤਾਂ ਹੀ ਪਾਉਂਦੇ ਹਨ।
ਅਮਰ ਅਜਾਚੀ ਹਰ ਮਿਲੇ,
ਅਮਰ ਮਰਨ ਤੋਂ ਰਹਿਤ ਅਜਾਚੀ ਨਾ ਮੰਗਣ ਵਾਲੇ ਨਿਸ਼ਕਾਮੀ ਪੁਰਖ ਸੰਤਾਂ ਨੂੰ ਹਰ ਪਰਮੇਸ਼ਰ ਜੀ ਮਿਲੇ, ਪ੍ਰਾਪਤ ਹੋਏ ਹਨ। ਜੇ ਜਿਨ੍ਹਾਂ ਵਿੱਚ ਜਾਚਨਾ ਨਹੀਂ ਹੈ, ਭਾਵ ਨਿਸ਼ਕਾਮ ਭਗਤੀ ਕਰਦੇ, ਉਹ ਫਿਰ ਕਦੇ ਨਾ ਮਰਨ ਵਾਲੇ ਹਰ ਪਰਮੇਸ਼ਰ ਨੂੰ ਹਰ ਮਿਲੇ। ਉਹ ਨਾ ਕਦੇ ਮਰਨ ਵਾਲਾ ਕੌਣ ਹੈ? ਵਾਹਿਗੁਰੂ, ਅਕਾਲ ਪੁਰਖ। ਤੂੰ ਅਕਾਲ ਪੁਰਖ ਨਹੀਂ ਸਿਰ ਕਾਲ, ਉਹਦੇ ਸਿਰ ਤੇ ਕਾਲ ਨਹੀਂ, ਉਹਨੂੰ ਮਿਲਦੇ ਹਨ, ਮਿਲ ਜਾਂਦੇ ਨੇ।
ਤਿਨ ਕੈ ਹਉ ਬਲ ਜਾਉ,
ਉਹਨਾਂ ਤੋਂ ਮੈਂ ਉਹਨਾਂ ਦੇ ਉੱਪਰੋਂ ਬਲ ਬਲਿਹਾਰ ਕੁਰਬਾਨ ਜਾਂਦਾ ਹਾਂ।
ਤਿਨ ਕੀ ਧੂੜ ਅਕੁਲੀ ਹੈ,
ਉਹਨਾਂ ਨਿਸ਼ਕਾਮੀ ਪੁਰਖਾਂ ਸੰਤਾਂ ਦੀ ਚਰਨ ਧੂੜ ਗ੍ਰਹਿਣ ਕਰਨ ਦੇ ਨਾਲ ਅਕੁਲੀ ਹੈ। ਅਕੁਲੀਆ ਨਾਮ ਜਿਹੜਾ ਨਾ, ਉਹ ਛੁੱਟੀ ਦਾ, ਮੁਕਤ ਹੋ ਜਾਈਦਾ ਪਰਮੇਸ਼ੁਰ ਦੀ ਕਿਰਪਾ। ਤੇ ਉਹ ਪਰਮੇਸ਼ੁਰ ਦੀ ਕਿਰਪਾ ਕਰਕੇ, ਜੇ ਪਰਮੇਸ਼ੁਰ ਜੀ ਕਿਰਪਾ ਕਰਕੇ, ਜੇ ਪਰਮੇਸ਼ੁਰ ਵਾਹਿਗੁਰੂ ਜੀ ਕਿਰਪਾ ਕਰਕੇ ਅਜਿਹੇ ਪੁਰਖਾਂ ਦੀ ਸੰਗਤ ਦੇ ਨਾਲ ਮੇਲ ਕਰਵਾ ਦੇਣ, ਤਾਂ ਫਿਰ ਉਹ ਨਾਮ ਸਤ ਸਰੂਪ ਉਹਦੇ ਨਾਲ ਮਿਲਾ ਕੇ, ਤੇ ਸਤ ਚੇਤਨ ਆਨੰਦ ਸਰੂਪ ਹੈ ਉਹਦਾ ਨਾਮ ਹੈ, ਉਹਦੇ ਨਾਲ ਮਿਲਾਉਣਾ ਕਰਦੇ ਨੇ, ਸਤ ਸਰੂਪ ਦੇ ਨਾਲ ਮਿਲਾ ਦਿੰਦੇ, ਨਾਮ ਦੇ ਨਾਲ ਮਿਲਾ ਦਿੰਦੇ ਨੇ। ਇਸ ਲਈ ਆਪਣੇ ਆਪ ਨੂੰ ਉਹਨਾਂ ਨਿਸ਼ਕਾਮੀ ਪੁਰਖਾਂ ਸੰਤਾਂ ਦੀ ਸੰਗਤ ਦੇ ਮੇਲ ਵਿੱਚ ਮਿਲਾਉਣਾ ਕਰੋ ਮਹਾਰਾਜ, ਇਹ ਮੇਰੇ ਤੇ ਕਿਰਪਾ ਕਰੋ। ਹੇ ਪਰਮੇਸ਼ੁਰ, ਉਹਨਾਂ ਦੀ ਸੰਗਤ ਦੇ ਮੇਲ ਵਿੱਚ ਸਾਨੂੰ ਮਿਲਾ ਦੇਵੋ ਜੀ।
ਸੰਗਤ ਮੇਲ ਮਿਲਾਓ।
ਅੱਛਾ, ਇਹ ਪਦ ਰਹਿੰਦਾ ਸੀ ਜੇ, ਤੇ ਦੁਬਾਰੇ ਬੋਲੋ ਜੀ। ਹੇ ਪ੍ਰਭੂ,
ਸੰਗਤ ਮੇਲ ਮਿਲਾਓ।
ਜੇ ਪਰਮੇਸ਼ੁਰ ਵਾਹਿਗੁਰੂ ਕਿਰਪਾ ਕਰੇ ਤਾਂ ਅਜਿਹੇ ਪੁਰਖਾਂ ਦੀ ਸੰਗਤ ਦੇ ਨਾਲ ਮੇਲ ਕਰਵਾ ਦੇਣ, ਤਾਂ ਹੀ ਉਹ ਨਾਮ ਸਤ ਸਰੂਪ ਦੇ ਨਾਲ ਮਿਲਾਉਣਾ ਕਰਦੇ ਹੈ। ਇਸ ਲਈ ਆਪਣੇ ਆਪ ਨੂੰ ਉਹਨਾਂ ਨਿਸ਼ਕਾਮੀ ਪੁਰਖਾਂ ਜਾਂ ਸੰਤਾਂ ਦੀ ਸੰਗਤ ਦੇ ਮੇਲ ਵਿੱਚ ਮਿਲਾਓ, ਮਿਲਾਉਣਾ ਕਰੋ। ਹੇ ਪਰਮੇਸ਼ੁਰ, ਉਹਨਾਂ ਦੀ ਸੰਗਤ ਚ, ਉਹਨਾਂ ਦੇ ਮੇਲ ਵਿੱਚ ਸਾਨੂੰ ਮਿਲਾ ਦੇਵੋ ਜੀ।
ਮਨ ਦੀਆ ਗੁਰ ਆਪਣੇ,
ਜਿਨ੍ਹਾਂ ਨੇ ਆਪਣੇ ਸਤਿਗੁਰਾਂ ਨੂੰ ਮਨ ਭੇਟ ਕਰ ਦਿੱਤਾ ਜੀ, ਮਨ ਵਿੱਚ ਹੈ ਸਤਿਗੁਰ ਕੇ ਪਾਸ, ਤੇ ਸੇਵ ਕੇ ਕਾਰਜ ਰਾਸ ਕੇ ਹੈ।
ਪਾਇਆ ਨਿਰਮਲ ਨਾਮ,
ਉਹਨਾਂ ਨੇ ਗੁਰਾਂ ਪਾਸੋਂ ਨਿਰਮਲ ਉਜਲ ਸਰੂਪ ਪਰਮੇਸ਼ਰ ਦਾ ਨਾਮ ਪ੍ਰਾਪਤ ਕਰ ਲਿਆ। ਮਲ ਵਿਖੇਪ ਅਵਰਨ ਆਦਿ ਮੈਲ ਤੋਂ ਰਹਿਤ ਕਰਨ ਵਾਲਾ ਨਾਮ ਅੰਮ੍ਰਿਤ ਪਾਉਣਾ ਕੀਤਾ ਹੈ।
ਜਿਨ ਨਾਮ ਦੀਆ ਤਿਸ ਸੇਵ ਸਾ,
ਜਿਨ੍ਹਾਂ ਸਤਿਗੁਰੂ ਜੀ ਨੇ, ਜਿਸ ਸਤਿਗੁਰੂ ਜੀ ਨੇ ਮੈਨੂੰ ਅੰਮ੍ਰਿਤ ਨਾਮ ਦੀਆ ਦਿੱਤਾ, ਤਿਸ ਉਸ ਸਤਿਗੁਰਾਂ ਤੋਂ ਹਰ ਵਕਤ ਤੇ ਹਰ ਸਮੇਂ ਸੇਵ ਸਾਂ, ਮੈਂ ਉਹਨਾਂ ਨੂੰ ਸੇਵਣਾ ਕਰਦਾ ਹਾਂ। ਤੇ ਇਸ ਕਰਕੇ
ਤਿਸ ਬਲਿਹਾਰੈ ਜਾਉ,
ਤਨ ਕਰਕੇ ਸੇਵਦਾ ਤਿਸ ਉਸ ਸਤਿਗੁਰਾਂ ਨੂੰ, ਉਹਨਾਂ ਦੇ ਉੱਪਰੋਂ ਮਨ ਕਰਕੇ ਬਲਿਹਾਰ ਕੁਰਬਾਨ ਜਾਓ ਜਾਂਦਾ ਹਾਂ।
ਜੋ ਉਸਾਰੇ ਸੋ ਢਾਹ ਸੀ,
ਜੋ ਪਰਮੇਸ਼ੁਰ ਸੰਸਾਰ ਨੂੰ ਉਸਾਰ ਰਿਹਾ, ਪੈਦਾ ਕਰ ਰਿਹਾ, ਉਹ ਢਾਹ ਸੀ ਕੀ ਢਾਉਂਦਾ, ਪਰਲੋਂ ਵੀ ਤਾਂ ਉਹੀ ਕਰਦਾ ਫਿਰ। ਤੇ ਐਸਾ ਜੋ ਵਾਹਿਗੁਰੂ ਹੈ,
ਤਿਸ ਬਿਨ ਅਵਰ ਨਾ ਕੋਈ,
ਉਸ ਪਰਮੇਸ਼ੁਰ ਤੋਂ ਬਿਨ ਬਗੈਰ ਅਵਰ ਹੋਰ ਕੋਈ ਵੀ ਨਹੀਂ, ਜਿਹੜਾ ਉਤਪਤੀ ਲੈਤਾ ਕਰਨ ਵਾਲਾ ਹੋਵੇ ਉਹ ਨਹੀਂ ਹੈ। ਜੋ ਪਰਮੇਸ਼ੁਰ ਮਨਮੁੱਖਾਂ ਦੇ ਹਿਰਦੇ ਵਿੱਚ, ਦੁਬਾਰੇ ਬੋਲਦੇ ਜੀ, ਜੋ ਉਸਾਰੇ
ਸੋ ਢਾਹ ਸੀ,
ਜੋ ਪਰਮੇਸ਼ੁਰ ਮਨਮੁੱਖਾਂ ਦੇ ਹਿਰਦੇ ਵਿੱਚ ਆਸਰੀ ਸੰਪਦਾ ਨੂੰ ਪੈਦਾ ਕਰਦਾ ਹੈ, ਜੋ ਉਸਾਰੇ ਤੇ ਸੋ ਢਾਹ ਸੀ, ਤੇ ਉਹੀ ਜਿਹੜਾ ਪਰਮੇਸ਼ੁਰ ਆਸਰੀ ਸੰਪਦਾ ਨੂੰ ਪੈਦਾ ਕਰਦਾ ਹੈ, ਸੋ ਉਹੀ ਪਰਮੇਸ਼ੁਰ ਗਿਆਨਵਾਨਾਂ ਦੇ ਹਿਰਦੇ ਆਸਰੀ ਸੰਪਦਾ ਨੂੰ ਢਾਹ ਨਾਸ ਕਰਦਾ। ਤੇ ਇਸ ਕਰਕੇ ਪੂਰਨ ਗਿਆਨ ਹੋਣ ਕਰਕੇ ਉਹ ਫਿਰ ਉਹਨਾਂ ਨੂੰ ਐਸੀ ਦ੍ਰਿਸ਼ਟੀ ਹੋ ਜਾਂਦੀ ਹੈ ਤਿਸ ਬਿਨ
ਤਿਸ ਬਿਨ ਅਵਰ ਨਾ ਕੋਈ,
ਤਿਸ ਵਾਹਿਗੁਰੂ ਤੋਂ ਬਿਨਾਂ ਅਵਰ ਕੋਈ ਹੋਰ ਹੈ ਨਹੀਂ। ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟ ਜਾਤੀ, ਐਸਾ ਹੋ ਜਾਂਦਾ ਉਹਨਾਂ ਨੂੰ ਸਭ ਹੈ ਬ੍ਰਹਮ ਬ੍ਰਹਮ ਹੈ ਪਸਰਿਆ, ਇਹ ਬਿਰਤੀ ਹੋ ਜਾਂਦੀ ਹੈ।
ਗੁਰ ਪ੍ਰਸਾਦੀ ਤਿਸ ਸੰਭਲਾ,
ਗੁਰ ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਦਾ ਸਦਕਾ ਤਿਸ ਉਸ ਪਰਮੇਸ਼ਰ ਦੇ ਨਾਮ ਨੂੰ ਸੰਭਲਾਂ, ਸੰਭਾਲਦਾ ਯਾਦ ਕਰਦਾ ਰਹੇ ਤੇ ਤਾਂ ਫਿਰ
ਤਾ ਤਨ ਦੁਖ ਨਾ ਹੋਏ।
ਤਾ ਤਨ ਸਰੀਰ ਵਿਚ ਕੋਈ ਆਦੀ ਵਿਆਦੀ ਉਪਾਧੀ ਦੁੱਖ ਨਹੀਂ ਹੁੰਦਾ ਹੈ। ਤੇ ਅੱਗੇ ਹੁਣ ਸਾਧ ਸਿੰਘ ਜੀ ਸਤਿਗੁਰੂ ਮਹਾਰਾਜ ਜੀ ਨਾਣੇ ਅੱਖਰ ਦੁਆਰਾ ਉਪਦੇਸ਼ ਕਰਦੇ ਨੇ,
ਨਾ ਕੋ ਮੇਰਾ ਕਿਸ ਗਹੀ,
ਸੰਸਾਰ ਵਿਚ ਗੁਰ ਪਰਮੇਸ਼ਰ ਤੋਂ ਬਗੈਰ ਮੇਰਾ ਹੋਰ ਕੋਈ ਵੀ ਨਾ ਨਹੀਂ ਹੈ। ਨਾਨੇ ਦੇ ਥਾਂ ਤੇ ਨਾਣਾ ਵਰਤਿਆ ਨਹੀਂ ਹੈ, ਇਸ ਲਈ ਦਿਲ ਦੇ ਵਿਚ ਤੇ ਅੱਗੇ ਇਸ ਦੱਸ ਦੇ ਕਿਸ ਨੂੰ ਗਹੀ ਗ੍ਰਹਿਣ ਕਰੀਏ, ਪਾਰ ਹੋਰ ਕੋਈ ਹੈ ਨਹੀਂ।
ਨਾ ਕੋ ਹੋਆ ਨਾ ਹੋਗ,
ਨਾ ਹੁਣ ਹੈ ਕੋਈ ਮੇਰਾ ਨਹੀਂ ਹੈ, ਨਾ ਪਿੱਛੇ ਕੋਈ ਹੋਆ ਹੋਇਆ, ਨਾ ਅੱਗੇ ਨੂੰ ਕੋਈ ਹੋਗ ਹੋਏਗਾ, ਇੱਕ ਪਰਮੇਸ਼ਰ ਹੀ ਹੈ।
ਆਵਣ ਜਾਣ ਰੁਚੀ ਹੈ,
ਤੇ ਜੋ ਗੁਰ ਪਰਮੇਸ਼ਰ ਤੋਂ ਬਗੈਰ ਹੋਰ ਦੇਵੀ ਦੇਵਤਿਆਂ ਨੂੰ ਆਪਣੇ ਮੰਨੀ ਬੈਠੇ ਹੈ ਉਹ ਤਾਂ ਫਿਰ ਸਾਧ ਸਿੰਘ ਜੀ ਬਗੋਚਾ ਹੀ ਹੈ। ਉਹ ਫਿਰ ਜਨਮ ਧਾਰ ਕੇ ਆਵਣ ਆਉਂਦੇ ਤੇ ਮਰ ਕੇ ਜਾਣ ਵਿਚ ਬਗੋਚੀਏ ਖਰਾਬ ਹੀ ਹੁੰਦੇ ਰਹਿੰਦੇ ਹੈ। ਆਵਣ ਜਾਣ ਬਗੋਚੀ ਹੈ, ਬਗੋਚੇ ਹੀ ਲੱਗਿਆ ਰਹਿੰਦਾ ਉਹਨਾਂ ਨੂੰ। ਉਹ ਦੁਬਧਾ ਰੂਪੀ ਰੋਗ ਅੱਗੇ ਦੱਸਦੇ ਨੇ,
ਦੁਬਧਾ ਆਪੈ ਰੋਗ,
ਦੁਬਧਾ ਆਦਿ ਇਹ ਰੋਗ ਉਹਨਾਂ ਨੂੰ ਚਿੰਬੜਿਆ ਹੀ ਰਹਿੰਦਾ ਹੈ। ਹੋਮੇ ਰੂਪੀ ਰੋਗ ਦੁਬਧਾ ਦੁਚਿਤਾਪਣ ਵਿਆਪਿਆ ਵਿਆਪਦਾ, ਜਿਸ ਨਾਲ ਆਉਣ ਜਾਣ ਜੰਮਣ ਮਰਨਾ ਬਣਿਆ ਰਹਿੰਦਾ ਹੈ।
ਅਣਾਮ ਹੋਣੇ ਆਦਮੀ,
ਜੋ ਪਰਮੇਸ਼ਰ ਦੇ ਅਣਾਮ, ਅਣਾਮ ਦਾ ਇੱਥੇ ਨਾਮ ਤੋਂ ਹੀ ਭਾਵ ਹੈ, ਉਹ ਤੋਂ ਵੀ ਹੋਣੇ ਖਾਲੀ ਨੂੰ ਉਹ ਪੁਰਖ ਇਸ ਤਰ੍ਹਾਂ ਨਾਸ ਹੋ ਜਾਂਦੇ ਨੇ ਕਿ ਜਿਵੇਂ ਕਲਰ
ਕੰਧ ਗ੍ਰੰਥ,
ਕਲਰ ਰੇਹੀ ਵਾਲੀ ਕੰਧ ਗ੍ਰੰਥ ਗਿਰ ਜਾਂਦੀ ਹੈ। ਪੰਜਾਂ ਤੱਤਾਂ ਰੂਪ ਕਲਰ ਦੀ ਦੇਹ ਰੂਪੀ ਕੰਧ ਹੈ ਨਾ, ਦੇਹ ਰੂਪੀ ਕੰਧ ਨੂੰ ਬੇਸੀ ਰੂਪੀ ਕਾਰ ਰੂਪੀ ਕਲਰ ਲੱਗਿਆ ਹੋਇਆ ਹੈ, ਅੰਤ ਨੂੰ ਗਿਰ ਜਾਂਦੀ ਹੈ। ਤੇ ਨਾਮ ਵੀ ਹੁਣੇ ਆਦਮੀ ਕਲਰ ਕੰਧ ਗ੍ਰੰਥ, ਜਿਵੇਂ ਕਲਰ ਸੋਰੇ ਦੀ ਖਾਧੀ ਹੋਈ ਕੰਧ ਉਪਰੋਂ ਤਾਂ ਸਹੀ ਸਲਾਮ ਦੇਖਦੀ ਹੈ ਪਰ ਅੰਦਰੋਂ ਥੋਥੀ ਹੁੰਦੀ ਹੈ। ਇਸੇ ਪ੍ਰਕਾਰ ਪਦਾਰਥਾਂ ਦੀ ਪ੍ਰਾਪਤੀ ਤੇ ਵਿਨਾਸ਼, ਜਿਹੜੀ ਵਿਨਾਸ਼ ਤੋਂ ਲੱਗੀ ਦੁਬਧਾ ਦੇ ਰੋਗ ਨਾਲ ਗ੍ਰਸੀ ਜਾਣ ਵਾਲੀ, ਇਹ ਅੰਦਰੋਂ ਥੋਥੀ ਹੈ। ਕਾਇਆ ਕਲਰ ਦੀ ਕੰਧ ਵਾਂਗੂ ਇਹਦਾ ਅੰਤ ਹੋਣ ਦਾ, ਵਿਨਾਸ਼ ਹੋਣ ਨੂੰ ਦੇਰ ਨਹੀਂ ਲੱਗਦੀ ਹੈ, ਡਰ ਜਾਂਦੀ ਹੈ।
ਇਹਨ ਨਾਵੈ ਕਿਉਂ ਛੂਟੀ ਹੈ,
ਪਰਮੇਸ਼ਰ ਦੇ ਨਾਮ ਤੋਂ ਬਗੈਰ ਕਿਵੇਂ ਛੁਟਕਾਰਾ ਹੋ ਸਕਦਾ ਹੈ, ਛੁਟਕਾਰਾ ਨਹੀਂ ਹੁੰਦਾ।
ਜਾਇ ਰਸਾਤਲ ਅੰਤ,
ਰਸਾਤਲ ਨਰਕ ਦੇ ਵਿਚ ਧਰਤੀ ਦੇ ਹੇਠਾਂ ਸੱਤਵੇਂ ਪਤਾਲ ਜਾਣਾ ਪੈਂਦਾ। ਰਸਾਤਲ ਧਰਤੀ ਦੇ ਥੱਲੇ ਨੂੰ ਜਾਂਦੇ ਹੈ, ਮੰਦ ਕਰਮ ਕਰਕੇ ਨੀਵੇਂ ਤੋਂ ਨੀਵੇਂ ਨਰਕ ਵੱਲ ਜਾਂਦੇ ਨੇ ਅੰਤ ਨੂੰ।
ਗਣਤ ਗਣਾਵੈ ਅਖਰੀ,
ਜੀਵ ਵਿਆਕਰਨ ਆਦਿ ਅੱਖਰਾਂ ਦੀ ਗਿਣਤੀ ਬੜੀ ਕਰਦਾ, ਮੈਂ ਵਿਦਵਾਨ ਹੈ, ਗਣਾਉਂਦੇ ਰਹਿੰਦੇ ਹੈ, ਮੈਨੂੰ ਸ਼ਬਦਾਂ ਦੀ ਸੁਧੀ ਸੁਧੀ ਦਾ ਗਿਆਨ ਹੈ ਜੀ ਅਖੇ, ਮੈਂ ਬਹੁਤ ਵਿਦਵਾਨ ਹਾਂ, ਇਤਨੇ ਵੇਦ ਸ਼ਾਸਤਰ ਪੜਿਆ ਹੋਇਆ ਹਾਂ।
ਅਗਣਤ ਸਾਚਾ ਸੋਇ,
ਉਹ ਗਿਣਤੀਆਂ ਕਰਦਾ ਵੀ ਸੱਚਾ ਪਰਮੇਸ਼ਰ ਗਿਣਤੀ ਤੋਂ ਰਹਿਤ ਹੈ।
ਅਗਿਆਨੀ ਮਤਹੀਣ ਹੈ,
ਅਗਿਆਨੀ ਬੇਸਮਝ ਪੁਰਖ ਦੀ ਮਤ ਬੁੱਧੀ ਵਿਵੇਕ ਤੋਂ ਹੀਣ ਰਹਿਤ ਹੁੰਦੀ ਹੈ। ਅਗਿਆਨੀ ਜੀਵ ਸ਼ੁਭ ਮਤੀ ਤੋਂ ਰਹਿਤ ਹੁੰਦਾ ਹੈ, ਕਿਉਂਕਿ ਉਹ ਸਮਝਦਾ ਨਹੀਂ ਹੈ ਕਿ
ਗੁਰ ਬਿਨ ਗਿਆਨ ਨਾ ਹੋ,
ਸਮਝਦਾ ਹੀ ਨਹੀਂ ਤੇ ਗੁਰੂ ਤੋਂ ਬਿਨਾਂ ਬਗੈਰ ਗਿਆਨ ਨਹੀਂ ਹੁੰਦਾ। ਗੁਰੂ ਦੀ ਕਿਰਪਾ ਤੋਂ ਬਿਨਾਂ ਬ੍ਰਹਮ ਗਿਆਨ ਗੁਰੂ ਦੀ ਪ੍ਰਾਪਤੀ ਤੋਂ ਬਿਨਾਂ ਨਹੀਂ ਹੁੰਦਾ। ਗੁਰ ਕਿਰਪਾ ਜੈ ਨਰਕੋ ਕੀ ਨੀ ਤੇ ਜੋਤ ਵਿਛਾਨੀ, ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰ ਦੇ ਵੇਦ ਵਿਆਸਾ ਕੋਈ ਨਹੀਂ ਹੁੰਦਾ ਹੈ।
ਟੂਟੀ ਤੰਤ ਰਵਾਬ ਕੀ,
ਇਹ ਹੁਣ ਸਾਧ ਸਿੰਘ ਜੀ ਪ੍ਰਮਾਣ ਦਿੰਦੇ ਆ, ਜਿਵੇਂ ਰਵਾਬ ਦੀ ਤੰਤ ਤਾਰ ਟੁੱਟ ਗਈ ਹੋਵੇ,
ਰਾਜਾ ਨਹੀਂ ਯੋਗ,
ਰਵਾਬ ਦੇ ਵਿਚੋਂ ਆਵਾਜ਼ ਨਿਕਲਣ ਦਾ ਵਿਯੋਗ ਹੋ ਜਾਂਦਾ ਹੈ, ਵੱਜਦਾ ਨਹੀਂ ਹੈ ਰਵਾਬ, ਫਿਰ ਤਬ ਰਵਾਬ ਦੀ ਤੰਦ ਵਿਯੋਗ ਹੋਣ ਜਾਣ ਕਰਕੇ ਵੱਜਦੀ ਨਹੀਂ ਹੈ।
ਵਿਛੜਿਆ ਮੀਲੈ ਪ੍ਰਭੂ,
ਉਹ ਰਵਾਬ ਨੂੰ ਵਜਾਉਣ ਵਾਲਾ ਜਿਹੜਾ ਕਾਰੀਗਰ ਹੈ ਨਾ, ਉਹ ਠੀਕ ਕਰਨ ਵਾਲਾ ਤਾਰਾਂ, ਉਹ ਵਿਛੜੀ ਹੋਈ ਤਾਰ ਨੂੰ ਜੇ ਕਿਤੇ ਮੇਲ ਦਿੰਦਾ ਤਾਂ ਰਵਾਬ ਵੱਜਣੇ ਦੇ ਸੰਯੋਗ ਕਰ ਦਿੰਦਾ ਵੀ ਲੈ ਭਾਈ ਹੁਣ ਵੱਜੂਗੀ ਠੀਕ ਹੈ, ਜਿਵੇਂ ਬਾਜੇ ਉਹ ਬੇਸੁਰੇ ਹੋ ਜਾਣ ਸੁਰ ਕਰ ਦਿੰਦਾ, ਰਵਾਬ ਨੂੰ ਇਸ ਤਰ੍ਹਾਂ ਕਰ ਦਿੰਦਾ। ਇਸੇ ਪ੍ਰਕਾਰ ਜੇ
ਨਾਨਕ ਕਰ ਸੰਯੋਗ,
ਇਸੇ ਤਰ੍ਹਾਂ ਸਰੀਰ ਰੂਪੀ ਰਵਾਜ ਦੁਬਾਰੇ ਬੋਲੋ,
ਟੂਟੀ ਤੰਤ ਰਵਾਬ ਕੀ,
ਇਸੇ ਤਰ੍ਹਾਂ ਸਰੀਰ ਰੂਪੀ ਰਵਾਬ ਹੈ ਜਿਹੜੀ ਪਾਣ ਅਪਾਨ ਵਾਯੂ, ਇਹ ਜਿਵੇਂ ਮਧਾਣੀ ਨੂੰ ਆਲੇ ਪਾਸੇ ਨੇਤੀ ਪਾਈ ਹੁੰਦਾ, ਰੱਸੀ ਜਿਹੜੀ ਦੋ ਪਾਸੇ ਫੜੀ ਹੁੰਦੀ ਹੈ, ਉਹ ਇੱਕ ਪਾਸੇ ਤੋਂ ਖਿੱਚਦੇ ਆ, ਦੂਜਾ ਪਾਸੇ ਨੇੜੇ ਹੋ ਜਾਂਦਾ, ਫਿਰ ਉਧਰ ਨੂੰ ਖਿੱਚੀਦਾ ਸੱਜੇ ਖੱਬੇ ਹੱਥ ਨਾਲ, ਇਹ ਸਾਡੀ ਧੁਨੀ ਦੇ ਆਲੇ ਦੁਆਲੇ ਪ੍ਰਾਣ ਅਪਾਨ ਵਾਯੂ ਹੈ, ਮਧਾਣੀ ਦੀ ਤਰ੍ਹਾਂ ਘੁੰਮਦੀ ਆ ਉਹ, ਤਾਂ ਸਵਾਸ ਚੱਲਦੇ ਨੇ ਸਾਡੇ। ਤੇ ਇਸ ਤਰ੍ਹਾਂ ਜਿਹੜਾ ਪ੍ਰਾਣ ਅਪਾਨ ਵਾਯੂ ਹੈ ਉਹਦੀ ਜਿਹੜੀ ਤੰਦ ਜਦੋਂ ਟੁੱਟ ਜਾਂਦੀ ਹੈ, ਤੂਤੀ ਤੰਦ ਇਹ ਜਿਹੜੀ ਟੁੱਟ ਗਈ ਹੈ, ਉਹਦੇ ਸਰੀਰ ਉੱਪਰ ਰਬਾਬ ਵਿੱਚੋਂ ਕੋਈ ਆਵਾਜ਼ ਨਹੀਂ ਨਿਕਲਦੀ, ਮੁਰਦਾ ਹੋ ਜਾਂਦਾ ਹੈ, ਅਸੂਲ ਸਰੀਰ ਦਾ ਵਿਯੋਗ ਹੋ ਜਾਂਦਾ ਹੈ। ਹਾਂਜੀ ਅੱਗੇ ਬੋਲੋ।
ਵਾਜੈ ਨਹੀਂ ਵਿਯੋਗ,
ਵਿਯੋਗ ਹੋ ਜਾਂਦਾ, ਵੱਜਦਾ ਨਹੀਂ ਭਾਵ ਫਿਰ ਸ਼ਬਦ ਨਹੀਂ ਨਿਕਲਦਾ ਮੂੰਹ ਤੋਂ, ਕੋਈ ਮੁਰਦਾ ਹੋ ਜਾਂਦਾ।
ਵਿਛੜਿਆ ਮਿਲੈ ਪ੍ਰਭੂ,
ਸਤਿਗੁਰੂ ਜੀ ਕਸਰ ਕਰਦੇ, ਪਰਮੇਸ਼ਰ ਸਮਰੱਥ ਹੈ ਜੋ ਸੰਯੋਗ ਕਰਕੇ ਵਿਛੜੇ ਹੋਏ ਪੁਰਾਣਾ ਨੂੰ ਮੇਲ ਦਿੰਦਾ। ਮ੍ਰਿਤਕ ਕੋ ਪਾਇਓ ਤਨ ਸਾਸਾ, ਐਵੇਂ ਤਾਂ ਹੋ ਜਾਂਦਾ, ਪ੍ਰਾਣਾ ਦਾ ਸੰਯੋਗ ਕਰਕੇ ਫਿਰ ਉਸ ਦੀ ਪ੍ਰਲਭਤ ਬਣਾ ਕੇ ਵਿਛੜਿਆ ਸਿਰੁਣ ਫੇਰ ਸਰੀਰ ਦੇ ਦਿੰਦਾ ਹੈ। ਇਸੇ ਪ੍ਰਕਾਰ ਜੇ
ਨਾਨਕ ਕਰ ਸੰਯੋਗ,
ਤੇ ਉਹ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਆ ਸਮਰੱਥ ਸੰਯੋਗ ਕਰਕੇ ਪਰਮੇਸ਼ਰ ਭਾਵ ਪ੍ਰਾਣਾ ਦੇ ਵਿਯੋਗ ਕਰਕੇ, ਜਿਹੜਾ ਵਿਯੋਗ ਹੋਇਆ ਸੀ ਉਹ ਪ੍ਰਾਣਾ ਦਾ ਸੰਯੋਗ ਕਰਕੇ ਫਿਰ ਉਸਦੀ ਰਬਾਬ, ਜਿਹਨੇ ਪ੍ਰਲਭਤ ਰਬਾਬ ਦੇ ਤਾਂ ਪ੍ਰਮਾਣ ਦਿੱਤੇ ਆ, ਵਿਛੜਿਆ ਸਿਰਾਂ ਨੂੰ ਫੇਰ ਮਿਲ ਦਿੰਦਾ। ਇਸੇ ਪ੍ਰਕਾਰ ਜੇ
ਟੁੱਟੀ ਤੰਤਰ ਬਾਬ ਕੀ,
ਮਨ ਰੂਪੀ ਰਵਾਜ ਦੀ ਵਾਸਨਾ ਉਪੀ ਤਾਰ ਟੁੱਟ ਜਾਵੇ, ਤਦ ਮਨ ਤੇ ਮੈਂ ਤੇ ਤੂੰ ਦੀਆਂ ਆਵਾਜ਼ਾਂ ਨਹੀਂ ਕੱਢਦੀ ਹੈ ਫਿਰ,
ਆਵਾਜ਼ਾਂ ਨਹੀਂ ਵਿਯੋਗ,
ਕਿਉਂਕਿ ਮਨ ਤੇ ਮੈਂ ਤੇ ਤੂੰ ਦਾ ਵਿਯੋਗ ਹੋ ਗਿਆ ਹੈ। ਜੇ
ਵਿਛੜਿਆ ਮਿਲੈ ਪ੍ਰਭੂ,
ਸਤਿਗੁਰੂ ਕਹਿੰਦੇ ਇਉਂ ਮੈਂ ਤੇ ਤੂੰ ਵੱਲੋਂ ਵਿਛੜ ਗਏ, ਜਿਹੜੇ ਉਹਨਾਂ ਨਾਲ ਸੰਯੋਗ ਸਤਿਗੁਰੂ ਪਰਮੇਸ਼ਰ ਦੇ ਨਾਲ ਮੇਲ ਦਿੰਦੇ ਹਨ। ਇਸੇ ਪ੍ਰਕਾਰ ਜੇ
ਨਾਨਕ ਕਰ ਸੰਯੋਗ,
ਮਹਾਰਾਜ ਸਾਹਿਬ ਜੀ ਉਹ ਸੰਯੋਗ ਕਰ ਦਿੰਦੇ ਨੇ, ਸਾਰੀ ਬੋਲਦਿਆ ਕਰੋ ਜੀ ਫਿਰ।
ਟੂਟੀ ਤੰਤਰ ਵਾਬ ਕੇ,
ਤੇ ਜਿਸ ਵੇਲੇ ਅੰਤਸ਼ਕਰ ਰੂਪੀ ਰਵਾਬ ਬਿਰਤੀ ਰੂਪੀ ਤਾਰ ਟੁੱਟ ਜਾਵੇ, ਤਾਂ ਉਹ ਬਿਰਤੀ ਦਾ ਵਿਯੋਗ ਕਰਕੇ ਅੰਤਸ਼ਕਰਨ ਰੂਪੀ ਰਵਾਬ ਵੱਜਦਾ ਨਹੀਂ ਹੈ, ਭਾਵ ਉਹਦੇ ਵਿੱਚੋਂ ਨਾਮ ਨਹੀਂ ਉਚਰਦਾ ਹੈ। ਇਸ ਭਾਈ ਪ੍ਰਮਾਣ ਦਿੱਤੇ ਅੰਤਸ਼ਕਰਨ ਦੀ ਬਿਰਤੀ ਜਿਹੜੀ ਹੈ ਉਹਦੀ ਤਾਰ ਟੁੱਟ ਜਾਵੇ, ਉਹਦੀ ਬਿਰਤੀ ਦਾ ਵਿਯੋਗ ਕਰਕੇ ਅੰਤਸ਼ਕਰ ਰੂਪੀ ਬਰਵਾਬ ਉਹ ਨਹੀਂ ਵੱਜਦਾ, ਤੇ ਭਾਵ ਤੇ ਉਹ ਫਿਰ ਕੋਈ ਸ਼ਬਦ ਨਾਮ ਨਹੀਂ ਉਚਾਰਦਾ ਹੈ,
ਆਜੈ ਨਹੀਂ ਵਿਯੋਗ,
ਉਹਦਾ ਵਿਯੋਗ ਹੈਗਾ ਵੱਜਦਾ ਨਹੀਂ ਹੈ।
ਵਿਛੜਿਆ ਮਿਲੈ ਪ੍ਰਭੂ, ਨਾਨਕ ਕਰ ਸੰਯੋਗ,
ਸਤਿਗੁਰੂ ਜੀ ਕਥਨ ਕਰਦੇ ਹੋ ਪ੍ਰਭੂ ਸਰੂਪ ਇੱਕ ਸਤਿਗੁਰੂ ਜੀ ਸਮਰਥਨ ਜੋ ਨਿਸ਼ਕਾਮ ਕਰਮਾਂ ਦੇ ਸੰਯੋਗ ਕਰਕੇ ਵਿਛੜੀ ਹੋਈ ਬਿਰਤੀ ਨੂੰ ਪ੍ਰਭੂ ਦੇ ਨਾਲ ਮਿਲ ਜਾਏ, ਤਾਂ ਅੰਤਸ਼ਕਰ ਰੂਪੀ ਰਬਾਬ ਵੱਜਦਾ ਹੈ। ਇਸੇ ਪ੍ਰਕਾਰ ਜੇ
ਟੂਟੀ ਤੰਤਰ ਰਬਾਬ ਕੀ, ਆਜੈ ਨਹੀਂ ਵਿਯੋਗ,
ਉਹਨਾਂ ਪੁਰਖਾਂ ਦੀ ਦੇਹ ਅਧਿਆਸ ਰੂਪੀ ਰਬਾਬ ਦੀ ਹੰਗਤਾ ਮਮਤਾ ਰੂਪੀ ਤਾਰ ਟੁੱਟ ਗਈ ਹੈ, ਉਹਨਾਂ ਦੇ ਹਿਰਦੇ ਦੇ ਅੰਦਰ ਹੰਗਤਾ ਮਮਤਾ ਦਾ ਵਿਯੋਗ ਹੋ ਗਿਆ, ਇਸ ਕਰਕੇ ਉਹਨਾਂ ਦੇ ਹਿਰਦੇ ਚ ਹੰਗਤਾ ਮਮਤਾ ਵਾਲੇ ਬੋਲਾਂ ਦੀਆਂ ਆਵਾਜ਼ਾਂ ਨਹੀਂ ਨਿਕਲਦੀਆਂ ਹਨ।
ਵਿਛੜਿਆ ਮਿਲੈ ਪ੍ਰਭੂ, ਨਾਨਕ ਕਰ ਸੰਯੋਗ,
ਕਥਨ ਕਰਦੇ ਹੋ ਗੁਰਾਂ ਦਾ, ਗੁਰਾਂ ਦੁਆਰਾ ਸੰਯੋਗ ਕਰਕੇ ਨਾਮ ਦੇ ਮਿਲਾਪੀ ਹੋਏ ਹਨ, ਜਿਹੜੇ ਦੇਹ ਅਧਿਆਸ ਹੰਗਤਾ ਮਮਤਾ ਵੱਲੋਂ ਜਿਹੜੇ ਵਿਛੜੇ ਨੇ ਉਹਨਾਂ ਨੂੰ ਪਰਮੇਸ਼ਰ ਗੁਰਾਂ ਦੁਆਰਾ ਆਪਣੇ ਨਾਲ ਮੇਲ ਲੈਂਦਾ। ਇਸੇ ਪ੍ਰਕਾਰ ਜੇ
ਟੂਟੀ ਤੰਤਰ ਬਾਬ ਕੀ, ਆਜੈ ਨਹੀਂ ਵਿਯੋਗ,
ਉਹਨਾਂ ਦੇ ਅੰਦਰੋਂ ਅਵਿਦਿਆ ਰੂਪੀ ਰਬਾਬ ਦੀ ਤਾਰ ਟੁੱਟ ਗਈ ਹੈ, ਉਹ ਅਵਿਦਿਆ ਦੇ ਵਿਯੋਗ ਹੋਣ ਕਰਕੇ ਅਲਪਗਪਣਾ ਜਿਹੜਾ ਹੈ ਉਹਦੇ ਵਚਨ ਨਹੀਂ ਬੋਲਦੇ।
ਵਿਛੜਿਆ ਮਿਲੈ ਪ੍ਰਭੂ, ਨਾਨਕ ਕਰ ਸੰਯੋਗ,
ਸਤਿਗੁਰੂ ਕਥਨ ਕਰਦੇ ਇਉਂ ਬ੍ਰਹਮ ਗਿਆਨ ਦਾ ਸੰਯੋਗ ਕਰਕੇ ਅਵਿਦਿਆ ਵੱਲੋਂ ਵਿਛੜ ਗਏ ਜਿਹੜੇ ਉਹਨਾਂ ਨੂੰ ਪਰਮੇਸ਼ਰ ਆਪਣੇ ਨਾਲ ਮੇਲ ਲੈਂਦਾ। ਇਸੇ ਪ੍ਰਕਾਰ ਜੇ
ਟੂਟੀ ਤੰਤਰ ਬਾਬ ਕੀ, ਆਜੈ ਨਹੀਂ ਵਿਯੋਗ,
ਇਹਨਾਂ ਦੇ ਅੰਤਸ਼ਕਰਨ ਰੂਪੀ ਰਬਾਬ ਦੀ ਅੰਦਰੋਂ ਅਗਿਆਨ ਰੂਪੀ ਤਾਰ ਟੁੱਟ ਗਈ ਹੈ, ਉਹ ਅਗਿਆਨ ਦੇ ਵਿਯੋਗੀ ਹੋ ਗਏ ਨੇ, ਤੇ ਇਸੇ ਕਰਕੇ ਉਹਨਾਂ ਦੇ ਅੰਦਰ ਅਗਿਆਨ ਰੂਪੀ ਬਾਜੇ ਨਹੀਂ ਵੱਜਦੇ।
ਵਿਛੜਿਆ ਮਿਲੈ ਪ੍ਰਭੂ, ਨਾਨਕ ਕਰ ਸੰਯੋਗ,
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਜੋ ਗੁਰਾਂ ਦੇ ਮਹਾਂਵਾਕਾਂ ਦੇ ਸੰਯੋਗ ਦੁਆਰਾ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ ਅਗਿਆਨ ਵੱਲੋਂ ਵਿਛੜੇ ਨੇ ਉਹਨਾਂ ਨੂੰ ਪਰਮੇਸ਼ਰ ਆਪਣੇ ਨਾਲ ਮਿਲ ਲੈਂਦਾ। ਆਓ ਇੱਥੇ ਹੀ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਸਤਿਗੁਰੂ ਗਰੀਬ ਨਿਵਾਜ਼ ਖਿਮਾ ਕਰਨ ਜੀ, ਤੇ ਸਾਰੀਆਂ ਸੰਗਤਾਂ ਭਾਈ ਜਿਹੜੇ ਵੀ ਸੁਣਦੇ ਆ ਸਮੇਂ ਸਿਰ ਉੱਥੇ ਜੋਤੀ ਸਰੂਪ ਪਹੁੰਚਣਾ, ਤਾਂ ਕਿ ਉੱਥੇ ਕਥਾ ਦਾ ਆਨੰਦ ਬਾਣੀਏ, ਸ਼ਹੀਦਾਂ ਦੇ ਪਾਵਨ ਸਥਾਨ ਦੀ ਹਾਜ਼ਰੀ ਭਰ ਲਈਏ। ਆਓ ਇੱਥੇ ਸਮਾਪਤੀ ਹੈ ਜੀ।
ਟੂਟੀ ਤੰਤਰ ਵਾਰ ਕੀ, ਬਾਜੈ ਨਹੀਂ ਵਿਯੋਗ, ਵਿਛੜਿਆ ਮਿਲੈ ਪ੍ਰਭੂ, ਨਾਨਕ ਕਰ ਸੰਯੋਗ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।